ਧੰਨ ਵਾਹਿਗੁਰੂ ਸਤਨਾਮ ਸ਼੍ਰੀ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਵੇ ਬੂੰਦ ਵਿਹੂਣਾ ਚਤਰ ਕੋ ਕਿਉਂ ਕਰ ਤ੍ਰਿਪਤਾਵੇ ਕਿਉਂ ਕਰ ਤ੍ਰਿਪਤਾਵੇ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਜਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੇ ਨਾਦ ਕੁਰੰ ਕਹਿ ਵੇਦਿਆ ਸਨਮੁਖ ਉਠਤਾਵੇ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਤਿਉਂ ਸੰਤ ਜਨਾ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦਰਸ਼ ਅਘਵੇ ਆਓ ਜੀ ਸਾਰੇ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ ਬਚ ਨਹੀਂ ਸਕਦੀ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਸਵੰਤੀ ਬੂੰਦ ਨੂੰ ਚਾਤਰਕ ਤਰਸਦਾ ਰਹਿੰਦਾ ਹੈ ਸਵੰਤੀ ਬੂੰਦ ਨਾਲ ਤ੍ਰਿਪਤ ਹੋ ਜਾਂਦਾ ਹੈ ਇਸੇ ਤਰ੍ਹਾਂ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰਕ ਕਹਿ ਵੇਦਿਆ ਸਨਮੁਖ ਉਠਤਾਵੇ ਕੰਡਾ ਹੇੜੇ ਦਾ ਨਾਦ ਮਿਰਗ ਸੁਣ ਕੇ ਉੱਠ ਦੌੜਦਾ ਹੈ ਨਾਦ ਕੁਰੰ ਕਹਿ ਵੇਦਿਆ ਸਨਮੁਖ ਉਠਤਾਵੇ ਭੁਵ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਫੁੱਲ ਖਿੜਦਾ ਹੈ ਤੇ ਭਵਰਾ ਸੁਗੰਧੀ ਲੈਣ ਵਾਸਤੇ ਬੈਠਦਾ ਹੈ ਉਹਦੇ ਵਿੱਚ ਫਸ ਜਾਂਦਾ ਹੈ ਸ਼ਾਮ ਨੂੰ ਜਦੋਂ ਕਮਲ ਦਾ ਫੁੱਲ ਬੰਦ ਹੋ ਜਾਂਦਾ ਵਿੱਚ ਹੀ ਬੰਦ ਹੋ ਜਾਂਦਾ ਮੌਤ ਹੋ ਜਾਂਦੀ ਹੈ ਬੱਜ ਜਾਂਦਾ ਪਰ ਛੱਡ ਨਹੀਂ ਸਕਦਾ ਸਦੀਆਂ ਤੋਂ ਭਵਰੇ ਮਰਦੇ ਰਹੇ ਹੈ ਅੱਜ ਵੀ ਮਰ ਰਹੇ ਹੈ ਉਹਨਾਂ ਨੇ ਆਪਣੀ ਪ੍ਰੀਤ ਨਹੀਂ ਛੱਡੀ ਦੁੱਖ ਦੇਣ ਵਾਲੀ ਪ੍ਰੀਤ ਵੀ ਹੈ ਮੱਛੀਆਂ ਅੱਜ ਵੀ ਤੜਫਦੀਆਂ ਪਾਣੀ ਬਿਨਾਂ ਸਦੀਆਂ ਤੋਂ ਤੜਫਦੀਆਂ ਰਹੀਆਂ ਅੱਜ ਵੀ ਤੜਫਦੀਆਂ ਚਾਤਰਕ ਅੱਜ ਵੀ ਸਵੰਤੀ ਬੂੰਦ ਨੂੰ ਤਰਸਦਾ ਹੈ ਸਦੀਆਂ ਤੋਂ ਤਰਸਦਾ ਰਿਹਾ ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਡਰੈ ਭਾਈ ਗੁਰਦਾਸ ਜੀ ਕਹਿੰਦੇ ਦੁੱਖ ਦੇਣ ਵਾਲੀ ਪ੍ਰੀਤ ਹੈ ਫਿਰ ਵੀ ਛੱਡਦੇ ਥੋੜਾ ਹੈ ਦੁਖਦਾਈ ਪ੍ਰੀਤ ਕੀ ਪ੍ਰਤੀਤ ਨਾ ਮਰੈ ਨਾ ਡਰੈ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ ਗੁਰੂ ਦਾ ਸਿੱਖ ਗਿਆਨ ਵਾਲੀ ਦੇਣ ਵਾਲੀ ਪ੍ਰੀਤ ਪਰਮਾਤਮਾ ਨਾਲੋਂ ਕਿਵੇਂ ਤੋੜੇ ਅਕਲ ਵਾਲਾ ਰਾਹ ਕਿਵੇਂ ਛੱਡ ਦੇਵੇ ਮੱਛੀ ਨੂੰ ਪਾਣੀ ਦੀ ਲੋੜ ਹੈ ਸਾਨੂੰ ਵੀ ਜ਼ਿੰਦਗੀ ਵਿੱਚ ਅਕਲ ਦੀ ਸਮਝ ਦੀ ਗੁਰੂ ਦੀ ਮਤਲਬ ਗਿਆਨ ਦੀ ਲੋੜ ਹੈ ਮੱਛੀ ਨੂੰ ਮੱਛੀ ਦੀ ਜ਼ਿੰਦਗੀ ਕਾਹਦੀ ਹੈ ਪਾਣੀ ਬਿਨਾਂ, ਸਾਡੀ ਜ਼ਿੰਦਗੀ ਕਾਹਦੀ ਹੈ ਗਿਆਨ ਬਿਨਾਂ, ਫਿਰ ਤੇ ਅਸੀਂ ਪਸ਼ੂ। ਸਾਡਾ ਰੱਬ ਬਿਨਾਂ ਨਹੀਂ ਸਰਨਾ, ਰੱਬ ਮਤਲਬ ਪਰਮਾਤਮਾ ਮਤਲਬ ਉਹ ਸਤਿਗੁਰੂ ਦੇ ਰੂਪ ਵਿੱਚ, ਸੱਚੇ ਗਿਆਨ ਦੇ ਰੂਪ ਵਿੱਚ ਸਾਡੇ ਕੋਲ ਹੈ। ਸੱਚਾ ਗਿਆਨ ਸਾਡੀ ਅਗਵਾਈ ਕਰੇ, ਅਕਲ ਲੈ ਕੇ ਅਸੀਂ ਜ਼ਿੰਦਗੀ ਜਿਉਈਏ। ਨਹੀਂ ਤੇ ਕਾਹਦਾ ਜਿਉਣਾ ਹੈ ਮੱਛੀ ਦਾ, ਕਾਹਦਾ ਜਿਉਣਾ ਹੈ ਭਵਰੇ ਦਾ, ਕਾਹਦਾ ਜਿਉਣਾ ਹੈ ਮਿਰਗ ਦਾ। ਇਸੇ ਤਰ੍ਹਾਂ ਸਾਡਾ ਕਾਹਦਾ ਜਿਉਣਾ ਹੈ, ਮਤਲਬ ਗਿਆਨ ਬਿਨਾਂ ਅਕਲ ਬਿਨਾਂ ਤੇ ਅਸੀਂ ਕਿਸੇ ਕੰਮ ਦੇ ਨਹੀਂ, ਉਸ ਤੇ ਪਸ਼ੂਆਂ ਵਰਗੇ ਹੀ ਹਾਂ। ਫਿਰ ਤਾਂ ਕਰਕੇ ਇਹ ਰਾਹ ਚੁਣੀਏ, ਸਤਿਗੁਰੂ ਸਾਡੇ ਤੇ ਮਿਹਰ ਕਰਨ, ਗਿਆਨ ਦੇ ਸੱਚ ਦੇ ਨਾਮ ਦੇ ਵਣਜਾਰੇ ਬਣੀਏ। ਨਾਮ ਦੇ ਵਣਜਾਰੇ ਬਣਨ ਦਾ ਮਤਲਬ ਹੈ ਗਿਆਨ ਦੇ ਵਣਜਾਰੇ ਬਣਨਾ। ਨਾਮ ਦਾ ਅਸਲ ਵਿੱਚ ਅਰਥ ਜਿਹੜਾ ਉਹ ਗਿਆਨ ਕਰੀਏ। ਆਓ ਬਾਅਦ ਚ ਗੱਲ ਕਰਦੇ ਹਾਂ, ਪਹਿਲਾਂ ਸ਼ਬਦ ਪੜ੍ਹੋ। ਕੋਈ ਰਸਨਾ ਵਾਂਝੀ ਨਾ ਰਵੇ, ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ। ਆਉਣ ਵਾਲਿਆਂ ਨੂੰ ਬੇਨਤੀ ਹੈ ਜੀ, ਜਲਦੀ ਜਲਦੀ ਨਮਸਕਾਰ ਕਰਕੇ ਬੈਠ ਜਾਓ, ਜਿੱਥੇ ਜਗ੍ਹਾ ਮਿਲੇ ਸਜੀ ਚੱਲੀਏ। ਸਾਰੇ ਪੜ੍ਹੋ।
ਮੈਂ ਬੰਜਰਨ ਰਾਮ ਕੀ, ਮੈਂ ਬੰਜਰਨ, ਮੈਂ ਬੰਜਰਨ ਰਾਮ ਕੀ, ਤੇਰਾ ਨਾਮ ਬਖਰ ਵਪਾਰ ਜੀ। ਮੈਂ ਬੰਜਰਨ ਰਾਮ ਕੀ, ਤੇਰਾ ਨਾਮ ਬਖਰ ਵਪਾਰ ਜੀ। ਨਾਮ ਕੀ ਤੇਰਾ ਨਾਮ ਵਖਰ ਵਪਾਰ ਜੀ, ਮੈਂ ਬਨ ਜਾਰਨ ਨਾਮ ਕੀ ਤੇਰਾ ਨਾਮ ਵਖਰ ਵਪਾਰ,
ਮੈਂ ਬਨ ਜਾਰਨ ਰਾਮ ਕੀ, ਤੇਰਾ ਨਾਮ ਵਖਰ ਵਪਾਰ ਜੀ।
ਮੈਂ ਪਰ ਜਾਰਨ ਰਾਮ ਕੀ, ਨਾਮ ਵਖਰ ਵਪਾਰ ਜੀ,
ਤੇਰਾ ਨਾਮ ਵਖਰ ਵਪਾਰ ਜੀ,
ਨਾਮ ਵਖਰ ਵਪਾਰ,
ਤੇਰਾ ਨਾਮ ਵਖਰ ਵਪਾਰ ਜੀ,
ਤੇਰਾ ਨਾਮ ਵਖਰ ਵਪਾਰ ਜੀ।
ਮੈਂ ਬੰਜਰਨ, ਮੈਂ ਬੰਜਰਨ ਰਾਮ ਕੀ, ਤੇਰਾ ਨਾਮ ਵਖਰ ਵਪਾਰ ਜੀ।
ਮੈਂ ਬੰਜਰਨ ਰਾਮ ਵਖਰ ਵਪਾਰ ਜੀ,
ਮੈਂ ਬੰਜਰਨ ਤੇਰਾ ਨਾਮ
फिर पढ़ो सारे
मैं बन जारन तेरा नाम बखर वफारी तेरा नाम बखर वफारी
तेरा नाम बखर वफारी
बपार जी
तेरा नाम बखर बपार जी
मैं बन जान राम की तेरा नाम बखर बपार जी
हरणी हो मन बसा हरणी हो मन बसा हरणी हो मन बसा हरणी हो मन बसा कंद मूल चुन कंद मूल चुन कंद मूल चुन कंद मूल चुन गुर बरसाती मेरा सहो मिले गुर परसाती मेरा सहो मिले गुर परसाती मेरा सहो मिले गुर परसाती मेरा सहो मिले बार बार हो जाओ जियो बार बार हाँ जाओ जियो बार 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 हाँ जाओ जियो बार बार हाँ जाओ जियो
बार बार हाँ जाओ जियो बखर बपार जी मैं बन जान राम बखर बपार
मैं बन जान
राम की तेरा नाम बखर बपारी
मैं बन जान राम।
चरण राम की, बोलो तेरा नाम तेरा नाम वखर ਤੇਰਾ ਨਾਮ ਵਖ ਬਾਬਾ
ਵਖਰੂ ਵਪਾਰ ਜੀ
ਨਾਮ ਵਖਰੂ
ਵਾਹਿਗੁਰੂ 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 ਵਾਹਿਗੁਰੂ
ਜਿਨਾ ਮੰਗਹਿ ਤਿਲੋਚਨਾ ਮੁਖ ਤੇਰਾ ਸਮਾਲ ਨਮਕੈ ਤਿਲੋਚਨਾ ਮੁਖ ਤੇਰਾ ਸਮਾਲ
ਮੁਖ ਤੇਰਾ ਸਮਾਲ
ਜੀ ਨਮਕ ਹੈ ਲੋਚਨਾ ਮੁਖ ਤੇਰਾ ਸਮਾਲ
ਮੁਖ ਤੇਰਾ ਸਮਾਨ
ਹਾਥ ਪਾਉ ਕਰ ਕਾਮ ਸਭ ਹਾਥ ਪਾਉ ਕਰ ਕਾਮ ਸਭ
ਹਾਥ ਪਾਉ ਕਰ ਕਾਮ ਸਭ ਹਾਥ ਪਾਉ ਕਰ ਕਾਮ ਸਭ
ਜੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ
ਹਾਥ ਪਾਉ ਕਰ ਕਾਮ ਸਭ ਨਿਰੰਜਨ ਨਾਲ
ਕੀ ਨਮਕ ਹੈ ਤਿਲੋਚਨਾ ਮੁਖ ਤੇਰਾ ਸਮਾਲ
ਨਮਕ ਹੈ ਤਿਲੋਚਨਾ ਤੇਰਾ ਸਮਾਨ
ਜੀ ਨਮਕ ਹੈ ਮੁਖ ਤੇਰਾ ਸਮਾਨ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆ ਜੀ ਗੁਰੂ ਸਵਾ ਜੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਦੋ ਦਿਨ ਦਾ ਗੁਰਮਤਿ ਸਮਾਗਮ ਇਸ ਢਿੱਲਵਾਂ ਨਗਰ ਵਿੱਚ ਰੱਖਿਆ ਗਿਆ ਹੈ ਦੂਰੋਂ ਨੇੜਿਓਂ ਪਹੁੰਚ ਕੇ ਵੀਰ ਭਰਾ ਭੈਣਾਂ ਸਾਰੇ ਰਲ ਮਿਲ ਕੇ ਆਪਾਂ ਸਤਸੰਗ ਕਰ ਰਹੇ ਹਾਂ ਕੋਸ਼ਿਸ਼ ਕਰੀਏ ਮਨ ਬਿਰਤੀ ਇਕਾਗਰ ਕਰਕੇ ਬੈਠਿਆ ਜਾਵੇ ਮਨ ਸੁਣੇ ਮਨ ਸਮਝੇ ਮਨ ਬਦਲੇ ਮਾਈਂਡ ਡਿਵੈਲਪ ਹੋਵੇ
ਮਨ ਦੀ ਗਤੀ ਹੋਵੇ, ਸੰਗਤ ਵਿੱਚ ਆ ਕੇ ਸੁਣ ਕੇ ਇਹਨੂੰ ਫਿਊਲ ਮਿਲਦਾ ਹੈ, ਤਾਕਤ ਮਿਲਦੀ ਹੈ, ਫਿਰ ਗਤੀ ਕਰਦਾ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਗਤੀਸ਼ੀਲ ਹੋ ਜਾਂਦਾ ਹੈ, ਡੈਡ ਮਾਈਂਡ ਹੈ ਜਿਹੜਾ ਚੱਲ ਪੈਂਦਾ ਹੈ। ਇੱਕੋ ਜਿਹੇ ਹੀ ਨਿਆਣੇ ਆ ਦੋਵੇਂ, ਇੱਕ ਮਾਂ ਦੇ ਢਿੱਡੋਂ ਜੰਮੇ ਹੈ, ਇੱਕ ਪਿਓ ਦੇ ਪੁੱਤ ਹੁੰਦੇ ਹੈ। ਪਰ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਨੂੰ ਤੁਸੀਂ ਪੜ੍ਹਨ ਲਾ ਦਿਓ, ਉਹਦਾ ਦਿਮਾਗ ਚੱਲ ਪੈਂਦਾ ਹੈ, ਇੱਕ ਨਹੀਂ ਪੜ੍ਹਦਾ ਉਹ ਖੜਾ ਰਹਿ ਜਾਂਦਾ। ਜਿੰਨਾ ਬੰਦਾ ਜਿਹੜਾ ਜ਼ਿਆਦਾ ਪੜ੍ਹਦਾ ਰਹਿੰਦਾ, ਜ਼ਿਆਦਾ ਨੌਲੇਜ ਲੈਂਦਾ ਹੈ, ਉਨਾ ਹੀ ਇਹ ਖੁੱਲੀ ਜਾਣਾ। ਜਿੰਨਾ ਬਾਹਰੋਂ ਪਾਣੀ ਪਾਓਗੇ ਉਨਾ ਹੀ ਡਿਵੈਲਪ ਹੁੰਦਾ ਹੈ। ਬਾਹਰੋਂ ਸਮਝਣ ਦੇ ਨਾਲ ਫਿਰ ਅੰਦਰੋਂ ਖੂਹ ਫੁੱਟਦਾ ਹੈ, ਅੰਤਰ ਫੂਟਾ ਅੰਮ੍ਰਿਤ ਭਰਿਆ। ਕਹਿੰਦੇ ਹਰੇਕ ਦੇ ਅੰਦਰ ਖੂਹ ਭਰਿਆ ਪਿਆ, ਅੰਮ੍ਰਿਤ ਦਾ ਖੂਹ ਭਰਿਆ। ਇੱਕ ਬੱਚਾ ਹੈ ਛੋਟਾ ਜਿਹਾ, ਕੀ ਨਾਂ ਹੈ? ਜਸ਼ਨਦੀਪ। ਤੇਰਾ ਨਾਂ ਜਸ਼ਨਦੀਪ ਹੈ? ਕੱਲਾ ਹੀ ਜਸ਼ਨ? ਅੱਛਾ, ਇੱਕ ਬੱਚਾ ਛੋਟਾ ਜਿਹਾ ਜਸ਼ਨ ਉਹਦਾ ਨਾਂ ਹੈ। ਕੇਸਰੀ ਪਟਕਾ ਬੰਨਿਆ ਸਿਰ ਦੇ ਉੱਤੇ, ਜਿਨ੍ਹਾਂ ਦਾ ਬੱਚਾ ਹੈ ਮਾੜਾ ਜਿਹਾ ਵੇਖ ਲਓ ਭੈਣਾਂ ਵਾਲੇ ਪਾਸੇ, ਉੱਧਰ ਵਿਖਾ ਦੇ ਪਤਾ ਲੱਗ ਜਾਣਾ। ਅੱਛਾ, ਇੱਧਰ ਧਿਆਨ ਦਿਓ, ਆਪਾਂ ਉਹ ਤੇ ਕੋਈ ਨਹੀਂ ਲੱਗ, ਮੇਰਾ ਖਿਆਲ ਲੱਭ ਗਿਆ ਇੱਧਰ ਨੂੰ, ਇੱਧਰ ਫੜਾ ਦਿਓ। ਚਲੋ ਹੁਣ ਆਪਾਂ ਇਕਾਗਰਤਾ ਬਖਸ਼ੋ। ਹਾਂਜੀ, ਹਰੇਕ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਹੈ ਕਿ ਖੂਹ ਹੈ ਹਰੇਕ ਦੇ ਅੰਦਰ। ਤੇ ਕਾਹਦਾ ਖੂਹ ਹੈ? ਅੰਤਰ ਖੂਟਾ ਕਾਹਦਾ ਭਰਿਆ? ਅੰਮ੍ਰਿਤ ਭਰਿਆ। ਕਹਿੰਦੇ ਅੰਮ੍ਰਿਤ ਦਾ ਭਰਿਆ ਪਿਆ। ਹੁਣ ਅੰਮ੍ਰਿਤ ਕਹੀਏ ਗਿਆਨ, ਹਰੇਕ ਦੇ ਅੰਦਰ ਹੈ, ਪਰ ਕਹਿੰਦੇ ਨਿਕਲ ਸਕਦਾ ਹੈ ਉਹ ਅੰਮ੍ਰਿਤ ਨੂੰ ਜੇ ਕੱਢਣਾ ਹੋਵੇ ਬਾਹਰ, ਉਹਦਾ ਤਰੀਕਾ ਕੀ ਹੈ? ਸ਼ਬਦ ਹੈ, ਕਾਢ ਪੀਏ ਪਨਿਹਾਰੀ। ਕਹਿੰਦੇ ਸ਼ਬਦ ਨਾਲ ਨਿਕਲ ਜਾਂਦਾ, ਭਾਵ ਕਿ ਜਿਹੜਾ ਗਿਆਨ ਸ਼ਬਦ ਦੇ ਰੂਪ ਵਿੱਚ ਸਾਨੂੰ ਸਮਝ ਆਉਣਾ ਹੈ, ਜੋ ਅਸੀਂ ਨੌਲੇਜ ਲੈਣੀ ਹੈ, ਜੋ ਵੀ ਅਸੀਂ ਸਮਝਣਾ ਹੈ, ਉਹ ਸ਼ਬਦ ਦੇ ਜ਼ਰੀਏ ਹੀ ਸਮਝਦੇ ਹਾਂ ਨਾ। ਭਾਵੇਂ ਕੋਈ ਵੀ ਐਜੂਕੇਸ਼ਨ ਲੈਣੀ ਹੈ, ਸ਼ਬਦ ਦੇ ਜ਼ਰੀਏ ਹੀ ਲੈਣੀ ਪੈਂਦੀ। ਜਦੋਂ ਚੰਗੀ ਨੌਲੇਜ ਲੈਣੀ ਹੈ, ਗਿਆਨ ਲੈਣਾ ਹੈ, ਤੇ ਸ਼ਬਦ ਦੇ ਦੁਆਰਾ ਹੀ ਸਮਝ ਪੈਣਾ ਹੈ। ਆਹ ਜਿਹੜਾ ਹੈ, ਇੱਕ ਚੇਤਾ ਰੱਖਿਓ, ਜਿਹੜਾ ਖੂਹ ਹੈ ਉਹ ਕਿਹੜਾ ਹੈ? ਖੂਹ ਸਾਡੇ ਸਰੀਰ ਵਿੱਚ ਕੋਈ, ਸਾਡੇ ਹੁਣ ਸਾਡੇ ਤੇ ਕਈ ਜਿਹੜੇ ਬੰਦੇ ਆ, ਬਹੁਤ ਜਿਹੜੇ ਇੱਦਾਂ ਕਹਿੰਦੇ ਬ੍ਰਹਮ ਗਿਆਨੀ ਦਾ ਅਸੀਂ ਕੋਰਸ ਕਰਾ ਦਿੰਦੇ ਹਾਂ, ਜਾਂ ਬੰਦਾ ਬ੍ਰਹਮ ਗਿਆਨੀ ਇੱਦਾਂ ਨਾਮ ਜਪਾ ਕੇ ਇੱਦਾਂ ਕਰ ਦਿੰਦੇ ਹਾਂ, ਉਹ ਤੇ ਖੂਹ ਕਹੀ ਜਾਂਦੇ ਨੇ। ਧੁਨੀ ਦੇ ਥੱਲੇ ਹੁੰਦਾ ਵੀ ਸਾਹ ਲੈ ਕੇ ਤੂੰ ਉਹਦੇ ਤੱਕ ਪਹੁੰਚਣਾ, ਉਹ ਕੁੰਡਲੀਨੀ ਨੂੰ ਹੀ ਇੱਦਾਂ ਮੰਨੀ ਜਾਂਦੀ। ਪਰ ਜਿਹੜਾ ਸਾਡਾ ਜਿਹੜਾ ਕਿਹਾ ਵੀ ਅੰਮ੍ਰਿਤ ਦਾ ਖੂਹ ਭਰਿਆ ਪਿਆ, ਭਾਈ ਵੈਸੇ ਤੇ ਮਨੁੱਖ ਚਾਰ ਖਾਣੀਆਂ ਜਿਹੜੀਆਂ ਨੇ ਸੰਸਾਰ ਨੂੰ ਪੈਦਾ ਹੁੰਦਾ, ਜਿਹਦੇ ਤੋਂ ਸੰਸਾਰ ਪੈਦਾ ਹੁੰਦਾ ਹੈ, ਅੰਡਜ, ਜੇਰਜ, ਸੇਤਜ, ਉਤਪੁਜ, ਸਭ ਤੇਰੇ ਕੀ ਹੈ ਜਨਤਾ। ਇਹ ਚਾਰੇ ਖਾਣੀਆਂ ਜਿਹੜੀਆਂ ਨੇ ਉਹਦੇ ਵਿੱਚ ਹੀ ਬੰਦਾ ਆਉਂਦਾ ਹੈ। ਬੰਦੇ ਤੇ ਪਸ਼ੂ ਦੇ ਵਿੱਚ ਫਿਜ਼ੀਕਲੀ ਫਰਕ ਨਹੀਂ ਬਹੁਤ। ਸਰੀਰ ਦੇ ਤਲ ਦੇ ਉੱਤੇ ਜੇ ਆਪਾਂ ਵੇਖੋਗੇ ਤੇ ਸਰੀਰ ਦੇ ਤਲ ਦੇ ਉੱਤੇ ਆਪਾਂ ਵੀ ਪਸ਼ੂਆਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਾਂ, ਕੋਈ ਬਹੁਤਾ ਫਰਕ ਨਹੀਂ। ਜਿਵੇਂ ਬਨਸਪਤੀ ਪੈਦਾ ਹੁੰਦੀ ਹੈ, ਆਂਡੇ ਤੋਂ ਜੀਵ ਪੈਦਾ ਹੁੰਦਾ ਹੈ, ਜੇਰ ਤੋਂ ਜੀਵ ਪੈਦਾ ਹੁੰਦਾ ਹੈ, ਪਸੀਨੇ ਤੋਂ ਜੀਵ ਪੈਦਾ ਹੁੰਦੇ ਨੇ। ਚਾਰ ਹੀ ਖਾਣੀਆਂ ਨੇ ਦੁਨੀਆਂ 'ਚ ਜਿਹੜੇ ਜੀਵ ਪੈਦਾ ਹੋਣ ਦੀਆਂ, ਚਾਰ ਖਾਣੀਆਂ। ਉਹਦੇ ਵਿੱਚ ਜੇਰ ਤੋਂ ਪੈਦਾ ਜਿਹੜੇ ਜੀਵ ਹੁੰਦੇ ਹੈ, ਉਹਦੇ ਵਿੱਚ ਹੀ ਬੰਦਾ ਆਉਂਦਾ। ਬੰਦਾ ਵੀ ਜੇਰ ਤੋਂ ਪੈਦਾ ਹੁੰਦਾ ਹੈ ਤੇ ਪਸ਼ੂ ਵੀ ਜੇਰ ਤੋਂ ਪੈਦਾ ਹੁੰਦੇ। ਚਾਰ ਪੈਰਾਂ ਵਾਲੇ ਜਿੰਨੇ ਵੀ ਜਾਨਵਰ ਹੈ ਉਹ ਜੇਰ ਤੋਂ ਪੈਦਾ ਹੁੰਦੇ ਹੈ। ਤੇ ਜਿਹੜਾ ਬੰਦਾ ਆ, ਬੰਦਾ ਸਰੀਰ ਦੇ ਤਲ ਤੇ ਤੁਸੀਂ ਵੇਖੋਗੇ ਤੇ ਪਸ਼ੂਆਂ 'ਚ ਹੀ ਆ ਜਾਂਦਾ ਹੈ। ਸਰੀਰ ਦੇ ਤਲ ਤੇ ਪਸ਼ੂ ਤੇ ਸਾਡੇ 'ਚ ਕੋਈ ਫਰਕ ਨਹੀਂ। ਜੇਰ ਤੋਂ ਹੀ ਉਹ ਪੈਦਾ ਹੁੰਦਾ, ਜੇਰ ਤੋਂ ਹੀ ਆਪਾਂ ਪੈਦਾ ਹੁੰਦੇ ਹਾਂ। ਸਾਡੇ 'ਚ ਇੱਕ ਚੀਜ਼ ਵੱਖਰੀ ਹੈ, ਸਾਡੀ ਦੇਹ ਵਿੱਚ ਇੱਕ ਚੀਜ਼ ਵਧੀਆ ਵੱਖਰੀ ਹੈ, ਉਹ ਕੀ ਹੈ ਜੀ ਭਈ ਪ੍ਰਾਪਤ ਇਹ ਦੇਹ ਕਾਹਦੇ ਵਾਲੀ ਹੈ ਦੇਹੋਰੀ ਆ ਇਹਦੂ ਪਹਿਲਾਂ ਕੀ ਹੁੰਦਾ ਭਈ ਪ੍ਰਾਪਤ ਮਨੁੱਖ ਜਿਹੜਾ ਮਨ ਹੈ ਨਾ ਇਹ ਸਾਡੇ ਕੋਲ ਵੱਖਰੀ ਚੀਜ਼ ਹੈ ਹੋਰ ਸਾਡੇ ਕੋਲ ਕੁਛ ਨਹੀਂ ਸਾਡੇ ਕੋਲ ਇੱਕ ਮਾਈਂਡ ਹੈ ਦਿਮਾਗ ਕੁੱਤੇ ਕੋਲ ਵੀ ਹੁੰਦਾ ਹੈ ਗਧੇ ਕੋਲ ਵੀ ਹੁੰਦਾ ਹੈ ਦਿਮਾਗ ਉਹਨਾਂ ਕੋਲ ਵੀ ਹੁੰਦਾ ਹੈ ਪਰ ਦਿਮਾਗ ਇੱਕ ਮਾਸ ਦੀ ਗੁਥਲੀ ਹੈ ਮਾਸ ਦਾ ਟੁਕੜਾ ਹੀ ਹੈ ਨਾ ਹੈ ਕੀ ਹੈ ਮਾਸ ਹੀ ਪਰ ਸਾਡੇ ਵਿੱਚ ਜਿਹੜੀ ਵੱਖਰੀ ਚੀਜ਼ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਭੈਣਾਂ ਨੂੰ ਸਾਰੇ ਬਹਿ ਜਾਓ ਭਾਈ ਬੀਬੀਓ ਬੈਠੋ ਸਾਰੇ ਵੀਰ ਜਿਹੜੇ ਪਿੱਛੇ ਖੜੇ ਹੋ ਪੰਡਾਲ ਖੋਲਤਾ ਪ੍ਰਬੰਧਕਾਂ ਨੇ ਪਿੱਛੇ ਜਿਹੜੇ ਆਉਣ ਉਹ ਫਿਰ ਪਿੱਛੇ ਬੈਠ ਜਾਣ ਬੀਬੀਆਂ ਵਾਲੇ ਪਾਸੇ ਭਾਵੇਂ ਪੰਡਾਲ ਬੰਦ ਰਹਿਣ ਦਿਓ ਜੇ ਖੋਲਣਾ ਖੋਲ ਵੀ ਦਿਓ ਹਵਾ ਪਈ ਜਾਊ ਠੀਕ ਹੈ ਪਿਛਲੇ ਪਾਸੇ ਪੰਡਾਲ ਜਿਹੜਾ ਖੋਲ ਦਿਓਗੇ ਤੇ ਠੀਕ ਹੈ ਮਾੜੀ ਮੋਟੀ ਜੇ ਹਵਾ ਚੱਲਦੀ ਹੈ ਤਾਂ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਬਾਕੀ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਵੀ ਹੁਣ ਸਾਰੇ ਟਿਕਾ ਬਣਾ ਲਿਓ ਥੋੜ੍ਹਾ ਜਿਹਾ ਚਿਹਰਾ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਨੀਆਂ ਆਪੋ ਆਪਣੀ ਮਤ ਮੁਤਾਬਕ ਅਸੀਂ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਅਕਲ ਆਵੇ ਸਾਨੂੰ ਸਮਝ ਆਵੇ ਹਾਂਜੀ ਜਿਹੜੀ ਆਪਾਂ ਗੱਲ ਕਰਦੇ ਸੀ ਧਿਆਨ ਨਾਲ ਸੁਣਿਓ ਦਿਮਾਗ ਤੇ ਪਸ਼ੂਆਂ ਕੋਲ ਵੀ ਹੁੰਦਾ ਹੈ ਸਾਡੇ ਕੋਲ ਵੀ ਹੈ ਪਰ ਬੰਦੇ ਵਿੱਚ ਮਨੁੱਖ ਵਿੱਚ ਇੱਕ ਚੀਜ਼ ਹੈ ਵੀ ਇਹਨੂੰ ਫੁਰਦਾ ਹੈ ਇਹਦੀ ਕਾਮਨ ਸੈਂਸ ਡਿਵੈਲਪ ਹੁੰਦੀ ਹੈ ਜਦੋਂ ਇਹਦੇ ਦਿਮਾਗ 'ਚ ਕੁਛ ਪੈਂਦਾ ਹੈ ਨਾ ਇਹ ਅੰਦਰੋਂ ਆਉਂਦਾ ਕੁਛ ਇਹਦੇ ਕੁੱਤੇ ਨੂੰ ਓਨਾ ਹੀ ਸਿੱਖਦਾ ਜਿੰਨਾ ਤੁਸੀਂ ਸਿਖਾਓਗੇ ਘੋੜੇ ਨੂੰ ਜਿੰਨਾ ਕੁ ਨੱਚਣਾ ਸਿਖਾ ਦੋਗੇ ਮੱਥਾ ਟੇਕਣਾ ਸਿਖਾ ਦੋਗੇ ਘੋੜਾ ਸਿੱਖ ਜਾਂਦਾ ਇਦਾਂ ਹੀ ਹੈ ਨਾ ਆਪਣੀਆਂ ਗਾਵਾਂ ਨੂੰ ਤੁਸੀਂ ਜਿੱਥੇ ਪਾਣੀ ਰੋਜ਼ ਪਿਆਉਂਦੇ ਹੋ ਰੋਜ਼ ਆਪੇ ਪੀਣ ਲੱਗ ਜੂ ਖੁੱਲੇ ਛੱਡ ਦੋਗੇ ਡੰਗਰ ਆਪੇ ਛੱਪੜ ਦੇ ਇੰਨਾ ਕੀ ਸਿੱਖਦੇ ਆ ਇਦੂ ਵੱਧ ਨਹੀਂ ਸਿੱਖਦੇ ਕੁੱਤੇ ਨੂੰ ਜਿੰਨਾ ਕੁ ਸਿਖਾਉਣਾ ਚਾਹੁੰਦੇ ਹੋ ਇੰਨਾ ਕੀ ਸਿੱਖਦਾ ਬਹੁਤ ਘੱਟ ਹੈ ਜਿਹੜੀ ਪਸ਼ੂ ਨੂੰ ਆਪਣੇ ਆਪ ਔੜਦੀ ਹੈ ਬਹੁਤ ਘੱਟ ਬਾਕੀ ਤੇ ਬੱਚੇ ਪਾਲਣ ਵਾਲਾ ਕੰਮ ਉਹਦਾ ਹੈ ਵੀ ਆਲਣਾ ਬਣਾ ਲੈਂਦਾ ਬੱਚੇ ਪਾਲ ਲੈਂਦਾ ਚਿੜੀਆਂ ਆਪਣੇ ਹਿਸਾਬ ਨਾਲ ਹੈ ਜਾਨਵਰ ਆਪਣੇ ਹਿਸਾਬ ਨਾਲ ਹੈ ਪੰਛੀ ਆਪੋ ਆਪਣਾ ਤਰੀਕਾ ਹੈ ਪਰ ਮਨੁੱਖ ਕੋਲ ਇੱਕ ਚੀਜ਼ ਵੱਖਰੀ ਹੈ ਵੀ ਇਹਦੇ ਜਿਹੜਾ ਮਾਈਂਡ ਮਿਲਿਆ ਨਾ ਮਨ ਮਨ ਦਾ ਰੂਪ ਸਰੂਪ ਕੋਈ ਨਹੀਂ ਨਾ ਰੱਬ ਦਾ ਕੋਈ ਰੂਪ ਸਰੂਪ ਹੈ ਤੇ ਨਾ ਸਾਡੇ ਮਾਈਂਡ ਦਾ ਕੋਈ ਰੂਪ ਹੈ ਮਾਈਂਡ ਕਹਿ ਰਿਹਾ ਮਨ ਇੱਕ ਬ੍ਰੇਨ ਹੈ ਇੱਕ ਮਾਈਂਡ ਹੈ ਇੱਕ ਦਿਮਾਗ ਹੈ ਇੱਕ ਮਨ ਹੈ ਜਿਹੜਾ ਮਨ ਹੈ ਉਹਨੇ ਵਿਚਾਰ ਜਿਹੜਾ ਹੁਣ ਤੁਹਾਡੇ ਅੰਦਰ ਫੁਰਨੇ ਆਉਂਦੇ ਆ ਚੱਲਦੇ ਆ ਇਹ ਮਾਈਂਡ ਹੈ ਹੁਣ ਜਿਹੜਾ ਇਹ ਹੈ ਇਹਦੇ ਕਰਕੇ ਮਨ ਕਰਕੇ ਮਨੁੱਖ ਦੇ ਹੈ ਨਾ ਜਿਹੜੀ ਇਹ ਹੈ ਇਕੱਲੀ ਇਹਦੇ ਕੋਲ ਹੈ ਮਨ ਸੋਚਣ ਸ਼ਕਤੀ ਵਿਚਾਰਨ ਦੀ ਸ਼ਕਤੀ ਇਸ ਕਰਕੇ ਅਸੀਂ ਵੱਖਰੇ ਹਾਂ ਸਾਡੇ ਅਸੀਂ ਖਾਸ ਇਹਦੇ ਕਰਕੇ ਆ ਮਨ ਕਰਕੇ ਹੁਣ ਜੇ ਬੰਦਾ ਸਰੀਰ ਕਰਕੇ ਪਿੰਗਲਾ ਹੋਵੇ ਲੱਤ ਕੰਮ ਨਾ ਕਰੇ ਬਾਂਹ ਕੰਮ ਨਾ ਕਰੇ ਅੱਖ ਕੰਮ ਨਾ ਕਰੇ ਕੋਈ ਪ੍ਰੋਬਲਮ ਨਹੀਂ ਫਿਰ ਵੀ ਠੀਕ ਹੈ ਪਰ ਜਿਹੜਾ ਦਿਮਾਗੋਂ ਪਿੰਗਲਾ ਹੋਵੇ ਜੇ ਬੰਦੇ ਨੂੰ ਔੜਨੋਂ ਹਟ ਜੇ ਸੋਚਣ ਸ਼ਕਤੀ ਯਾਨੀ ਕਿ ਡੈਡ ਜਿਹਾ ਕਰਦੇ ਬੰਦਾ ਪਸ਼ੂ ਜਿਹਾ ਬਣਾ ਦੇ ਹੁਣ ਆਪਣੇ ਘਰਾਂ ਦੇ ਵਿੱਚ ਵੇਖੋ ਇੱਕ ਭਰਾ ਖੇਤ ਕੰਮ ਕਰਦਾ ਹੈ ਇੱਕ ਪੜ੍ਹ ਲਿਖ ਕੇ ਬਰਨਾਲੇ ਰਹਿਣ ਚਲਿਆ ਗਿਆ ਬਰਨਾਲੇ ਤੋਂ ਗਾਂ ਪਟਿਆਲੇ ਘਰ ਲੈ ਲਿਆ ਫਿਰ ਚੰਡੀਗੜ੍ਹ ਗਿਆ ਚੰਡੀਗੜ੍ਹ ਤੋਂ ਵੀਜ਼ਾ ਲਵਾ ਕੇ ਹੁਣ ਅਮਰੀਕਾ ਨੂੰ ਤੁਰ ਗਿਆ ਉਹ ਕਿੰਨਾ ਖੋਲ ਲਿਆ ਉਹਨੇ ਕਿੱਥੇ ਪਹੁੰਚ ਗਿਆ ਬਾਹਰੋਂ ਪੜ੍ਹਿਆ ਨਿੱਕੇ ਹੁੰਦੇ ਨੂੰ ਦੋਨਾਂ ਨੂੰ ਪੜ੍ਹਨੇ ਪਾਇਆ ਸੀ ਇੱਕ ਕਹਿੰਦਾ ਮੇਰੇ ਤੋਂ ਮੇਰੇ ਨਹੀਂ ਸਮਝ ਆਉਂਦਾ ਕੰਮ ਮੈਂ ਨਹੀਂ ਪੜ੍ਹਨਾ ਇੱਕ ਡੈਡ ਰਹਿ ਗਿਆ ਇੱਕ ਨੇ ਖੋਲ ਲਿਆ ਹੁਣ ਮਿਲਿਆ ਤੇ ਦੋਨਾਂ ਨੂੰ ਹੀ ਸੀ ਇੱਕ ਨੇ ਇਹਨੂੰ ਚਲਾ ਲਿਆ ਵਰਤ ਲਿਆ ਇੱਕ ਇੱਕ ਡੈਡ ਰਹਿ ਗਿਆ ਵਿਦੇਸ਼ਾਂ ਦੇ ਵਿੱਚ ਸਾਰੇ ਵਰਤਦੇ ਆ ਕਿਸੇ ਕਿਸੇ ਨੂੰ ਕੋਈ ਕੋਈ ਬਚਿਆ ਤੇ ਸਾਡਾ ਜਿਹੜਾ ਢਾਂਚਾ ਇੰਡੀਆ ਦਾ ਜਿਹੜਾ ਢਾਂਚਾ ਹੈ ਇੱਥੇ ਮਾਈਂਡ ਜਿਹੜੇ ਹੈ ਬਹੁਤੇ ਡੈਡ ਕੀਤੇ ਗਏ ਹੈ ਡਿਵੈਲਪ ਨਹੀਂ ਕੀਤੇ ਜਾਂਦੇ ਬੰਦੇ ਦਾ ਜੇ ਮਨ ਮਾਈਂਡ ਹੀ ਡੈਡ ਕਰ ਦੋਗੇ ਫਿਰ ਤੇ ਮਨੁੱਖ ਮਰ ਗਿਆ ਦੇਹ ਰਹਿ ਗਈ ਗੱਲੀ ਮਨੁੱਖ ਤੇ ਮਰ ਗਿਆ ਮਨੁੱਖ ਤੇ ਹੈ ਹੀ ਮਨ ਕਰਕੇ ਹੈ ਨਾ ਦੇਹ ਤੇ ਪਸ਼ੂਆਂ ਵਰਗੀ ਹੈ ਫਿਰ ਹੋਊਗੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਤੇ ਫਿਰ ਤੇ ਆਪਾਂ ਪਸ਼ੂ ਰਹਿ ਜਾਂਗੇ ਸਾਡੇ ਵਿੱਚ ਤੇ ਪਸ਼ੂਆਂ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਣਾ ਪਿਆਰਿਓ। ਸਾਊਂਡ ਮੈਨੂੰ ਲੱਗਦਾ ਕੁਝ ਖਰਾਬੀ ਜੀ ਹੋਈ ਹੈ ਵਿੱਚ, ਕੁਝ ਹਿੱਲਿਆ ਸਾਊਂਡ ਵਿੱਚ ਕਿ ਚੱਲਿਆ। ਇੱਧਰ ਕੁਝ ਦੱਸਦੇ ਆ, ਵੇਖੋ ਜਰਾ ਪਿਆਰਿਓ, ਕੁਝ ਖਰਾਬੀ ਹੋਈ ਹੈ ਜਾਂ ਅਲੱਗ ਜੀ ਆਵਾਜ਼ ਆ ਰਹੀ ਹੈ ਵਿੱਚ। ਇੱਥੇ ਹੈ ਕੁਝ, ਜਰਾ ਚੈੱਕ ਕਰ ਲਓ। ਹੁਣ ਇੱਧਰ ਸੁਣਿਓ ਵੀ ਪਿਆਰਿਓ, ਧਿਆਨ ਇੱਧਰ ਰੱਖਿਓ, ਆਪਾਂ ਗੱਲਬਾਤ ਚੱਲੀ ਚੱਲੇ ਕੋਈ ਨਹੀਂ, ਇਹ ਕਰ ਦੇਣਗੇ ਆਪੇ। ਇੱਧਰ ਰੱਖਿਓ ਧਿਆਨ, ਜਿਹੜਾ ਸਾਡਾ ਜੇ ਸਾਡਾ ਦਿਮਾਗ ਹੀ ਡੈੱਡ ਹੋ ਗਿਆ, ਭਾਵ ਮਾਈਂਡ ਹੀ ਕੰਮ ਨਾ ਕਰੇ, ਖੁੱਲੇ ਹੀ ਨਾ, ਉਹ ਖੂਹ ਤੱਕ ਆਪਾਂ ਪਹੁੰਚ ਹੀ ਨਾ ਸਕੀਏ, ਸਾਨੂੰ ਰੋਕ ਦਿੱਤਾ ਜਾਵੇ, ਫਿਰ ਤੇ ਆਪਾਂ ਪਸ਼ੂ ਹੀ ਹਾਂ। ਬੱਚੇ ਪਾਲੇ, ਪਸ਼ੂ ਨੇ ਵੀ ਪਾਲ ਲਏ, ਘਰ ਬਣਾਇਆ ਉਹਨੇ, ਆਲਣ ਉਹਨੇ ਡੱਕਿਆਂ ਦਾ ਬਣਾ ਲਿਆ ਤਾਂ ਵਧੀਆ ਪੱਕਾ ਬਣਾ ਲਿਆ, ਗੱਲ ਤੇ ਬਰਾਬਰ ਜੀ ਹੋਏਗੀ, ਫਿਰ ਤੇ ਕੰਮ ਨੇੜੇ ਹੀ ਹੈ। ਬੱਚੇ ਪਾਲੇ, ਪਰਿਵਾਰ ਪਾਲਿਆ, ਜੇ ਇੰਨਾ ਕੀ ਰੱਖਣਾ ਹੈ ਅਸੀਂ, ਫਿਰ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਤੇਰੀ ਬੰਦੇ ਦੀ, ਤੇ ਕੰਮ ਤੇ ਪਸ਼ੂਆਂ ਦੇ ਵਾਲਾ ਹੀ ਰਹਿ ਗਿਆ ਬਸ। ਫਿਰ ਲੋਕ ਪਚਾਰਾ ਕਰੇ ਦਿਨ ਰਾਤ, ਲੋਕਾਂ ਨੂੰ ਪਤਿਆਉਣ ਤੇ ਲੱਗਿਆ ਰਿਹਾ, ਲੋਕਾਂ ਨੂੰ ਖੁਸ਼ ਕਰਦਾ ਰਿਹਾ ਸਾਰੀ ਜ਼ਿੰਦਗੀ, ਪਰ ਕਰਤੂਤ ਤੇ ਤੇਰੀ ਪਸ਼ੂ ਵਾਲੀ ਰਹਿ ਗਈ। ਫਿਰ ਮਹਾਰਾਜ ਸਾਨੂੰ ਇੰਨਾ ਸਮਝਾਉਂਦੇ ਹੈ ਤੇ ਅਗਿਆਨਤਾ ਤੋਂ ਬਿਨਾਂ ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਗਿਆਨ ਤੋਂ ਬਿਨਾਂ ਤੇ ਅਗਲਾ ਤੈਨੂੰ ਪਸ਼ੂ ਬਣਾ ਕੇ ਰੱਖੂ, ਪਰਮਾਤਮਾ ਦੇ ਨਾਮ ਤੋਂ ਬਿਨਾਂ। ਆ ਸ਼ਬਦ ਵੇਖਿਓ ਜਰਾ, ਆ ਇੱਕ ਵਾਰ ਸ਼ਬਦ ਸਾਰਾ ਜਰਾ ਸੁਣਿਓ, ਸਿੱਧਾ ਜਿਹਾ ਸਾਰਾ ਤੇ ਟਾਈਮ ਲੱਗ ਜਾਣਾ, ਆਪਾਂ ਗੱਲ ਜਿਹੜੀ ਕਰਦੇ ਹਾਂ ਸਿੱਧੀ ਸਿੱਧੀ ਸਮਝਿਓ। ਅਗਲੇ ਨੇ ਤੈਨੂੰ ਬਗਾਨੇ ਬੈਲ ਵਾਂਗੂ ਕਿੱਲੇ ਨਾਲ ਬੰਨ ਲੈਣਾ, ਤੇਰੇ ਤੋਂ ਪਸ਼ੂ ਤੋਂ ਬਿਨਾਂ ਤੂੰ ਕੁਛ ਨਹੀਂ, ਸਮਝ ਤੋਂ ਬਿਨਾਂ, ਅਕਲ ਤੋਂ ਬਿਨਾਂ ਤੂੰ ਤੇ ਪਸ਼ੂਆਂ ਦੇ ਤਲ ਤੇ ਰਹਿਣ, ਮਰਨ ਤੋਂ ਬਾਅਦ ਪਸ਼ੂ ਬਣੇਗਾ, ਮਰ ਕੇ ਤੇਰੇ ਜੁੱਤੀਆਂ ਪਹਿਣਗੀਆਂ, ਤੇਰੇ ਠੇਡੇ ਵੱਜਣਗੇ, ਐ ਨਹੀਂ। ਅੱਜ ਅਗਲਾ ਤੈਨੂੰ ਬੰਨੀ ਫਿਰਦਾ ਖੁੰਡ ਨਾਲ, ਤੂੰ ਕਿਹੜੀਆਂ ਗੱਲਾਂ ਕਰਦਾ। ਅਗਲੇ ਨੇ ਬਗਾਨੇ ਪਸ਼ੂ ਵਾਂਗੂ ਰੱਖਿਆ ਹੋਇਆ ਤੈਨੂੰ, ਸਾਨੂੰ ਆਪਾਂ ਜੋ ਮਰਜ਼ੀ ਕਰ ਲਓ, ਬਗਾਨੇ ਪਸ਼ੂਆਂ ਵਾਂਗੂ ਹਨ। ਰਾਜਨੀਤਿਕ ਸਾਨੂੰ ਕੀ ਕਰਦੇ ਆ, ਪਸ਼ੂਆਂ ਦੇ ਤਲ ਤੇ ਖਿਲਾਰਿਆ ਹੋਇਆ ਹੈ ਕੀ? ਭੇਡਾਂ ਬੜੀਆਂ ਖੁਸ਼ ਨੇ, ਕਹਿੰਦੇ ਕੀ ਹੋ ਗਿਆ, ਕਹਿੰਦੇ ਕੰਬਲ ਵੰਡਣ ਆਉਣਗੇ, ਨੱਚਦੀਆਂ ਫਿਰਦੀਆਂ, ਕਹਿੰਦੇ ਜੀ ਕੰਬਲ ਵੰਡਣ ਆਉਣਗੇ, ਕੰਬਲ ਵੰਡਣ ਆਉਣਗੇ। ਤੇ ਫਿਰ ਇੱਕ ਭੇਡ ਕਹਿੰਦੀ ਵੀ ਕੰਬਲਾਂ ਲਈ ਉੱਨ ਕਿੱਥੋਂ ਆਊ, ਹੋ ਹੋ ਕਹਿੰਦੇ ਮੁੰਨਣਗੇ ਵੀ ਸਾਨੂੰ ਹੀ, ਸਾਨੂੰ ਹੀ ਉਹ ਕਰਨਗੇ ਨਾ, ਵੇਖੋ ਕਰੂ ਕਰਨਗੇ ਵੀ, ਉਹ ਕੱਟਣਗੇ ਵੀ ਸਾਡੀ, ਆਪਾਂ ਵੀ ਐਂ ਖੁਸ਼ ਹੁੰਦੇ ਹਾਂ, ਐਂ ਹੋ ਜੀ ਐਂ ਹੋ ਜੀ, ਛਿੱਲ ਵੀ ਤੇ ਸਾਡੀ ਕੋਈ ਲਾਉਂਦੇ ਹੈ, ਕਿਹੜੀਆਂ ਗੱਲਾਂ ਕਰਦੇ ਆ, ਖੁੰਡ ਨਾਲ ਬੰਨਿਆ ਹੋਇਆ ਅਗਲਿਆਂ ਨੇ ਪਸ਼ੂ ਬਣਾ ਕੇ। ਜਦੋਂ ਸਾਡਾ ਆਹ ਡੈੱਡ ਹੋ ਜੇ ਭਾਈ, ਫਿਰ ਤੇ ਪਸ਼ੂਆਂ ਵਾਂਗੂ ਆ ਨਾ, ਸੋਚਣ ਦਾ ਹੱਕ ਨਹੀਂ, ਬੋਲਣ ਦਾ ਹੱਕ ਨਹੀਂ, ਹਰ ਜਗ੍ਹਾ ਕੋਈ ਗੱਲ ਕਰਕੇ ਵੇਖ ਲਓ ਅਗਲਾ ਉਹਦੀ ਚੁੱਪ ਕਰਾ ਦਿੰਦਾ, ਤੂੰ ਨਹੀਂ ਬੋਲ ਸਕਦਾ। ਕਿਸੇ ਪਿੰਡ ਵਿੱਚ ਬੋਲ ਕੇ ਵੇਖ ਲਓ ਤੁਸੀਂ, ਗਲ ਪੈ ਜਾਂਦੇ ਨੇ ਅਗਲੇ, ਸਰਕਾਰਾਂ ਸਾਹਮਣੇ ਜ਼ਬਾਨ ਖੋਲ੍ਹਣ ਦੀ ਕਿਸੇ ਦੀ ਹਿੰਮਤ ਕੀ, ਧਰਮ ਵਾਲੇ ਪਾਸੇ ਤਾਂ ਨਹੀਂ ਖੋਲ੍ਹਣ ਦਿੰਦੇ ਜ਼ਬਾਨ, ਸਾਰੇ ਪਾਸਿਆਂ ਤੋਂ ਡੈੱਡ ਕੀਤਾ। ਪ੍ਰੋਬਲਮ ਹੈ ਕਿ ਇਹਨੂੰ ਡੈੱਡ ਕਰਨਾ ਹੈ, ਕਹਿੰਦੇ ਬਣਾਲ ਕੇ ਖੁੰਡ ਤੇ ਖਿਲਾਰ ਲਿਆ ਤੈਨੂੰ ਪਸ਼ੂ, ਹੋਰ ਹੈ ਕੀ, ਸੁਣੋ ਇੱਕ ਵਾਰ ਜਰਾ।
ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ।
ਖਾਈ ਜਲ ਜੁੱਤੀਆਂ ਠੇਂਗੇ ਪੈਣਗੇ, ਉੱਠਦਿਆਂ ਬਹਿੰਦਿਆਂ ਠੇਡੇ ਹੀ ਠੇਡੇ ਹੈ, ਹੋਰ ਕੀ ਹੋਏਗਾ ਭਾਈ। ਅਗਲਾ ਗਿਆਨ ਤੋਂ ਬਿਨਾਂ ਪਸ਼ੂ ਬਣਾ ਕੇ ਰੱਖੂ ਅੱਗੇ ਸੁਣ।
ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾ ਕੰਨ ਟੁੱਟੇ ਕਾਦਨ, ਕੋਦੋ ਕੋ ਪਸ ਖਈ ਹੈ।
ਜਿਹੜਾ ਬਲਦ ਦਾ ਹਾਲ ਹੈ ਕਹਿੰਦੇ ਉਹ ਹਾਲ ਤੇਰੇ ਨਾਲ ਹੋਇਆ ਪਿਆ, ਪੰਜਾਲੀ ਪਾਲੀ ਅਗਲਿਆਂ ਨੇ, ਬਸ ਮੈਂ ਇੰਨੀ ਗੱਲ ਹੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਸਮਝ ਨਹੀਂ ਲੈਣੀ, ਗਿਆਨ ਨਹੀਂ ਲੈਣਾ, ਦਿਮਾਗ ਨਹੀਂ ਖੋਲਣਾ ਤੇ ਬਗਾਨੇ ਪਸ਼ੂ ਦੀ ਵਰਤਾਂ ਸੀ ਬਣਾਂਗੇ ਕੀ ਭਾਈ। ਅੱਜ ਸਮਾਜ ਦੇ ਲੋਕਾਂ ਨੂੰ, ਮਨੁੱਖ ਨੂੰ ਉਹਦਾ ਦਿਮਾਗ ਡੈੱਡ ਕਰਕੇ ਪਸ਼ੂ ਬਣਾਇਆ ਹੋਇਆ, ਹੋਰ ਹੈ ਕੀ ਹੈ, ਪਸ਼ੂਆਂ ਵਰਗਾ ਬਣਾ ਲਿਆ ਬੰਦਾ। ਸੱਚੀ ਮੇਰਿਓ ਵੀਰੋ ਭਾਈਓ ਬਜ਼ੁਰਗੋ, ਰੱਬ ਕਰੇ ਕਦੇ ਜ਼ਿੰਦਗੀ ਵਿੱਚ ਪੋਤਿਆਂ ਕਰਕੇ ਪੁੱਤਾਂ ਕਰਕੇ ਤੁਸੀਂ ਕਦੇ ਕੈਨੇਡਾ ਅਮਰੀਕਾ ਜਾਓ, ਰੱਬ ਕਰੇ ਕਦੇ ਇਹੋ ਜਿਹੀ ਵਿਧ ਬਣੇ ਵੀ ਸਾਰੇ ਜਾ ਕੇ ਵੇਖੋ ਨਾ, ਉੱਥੇ ਜਾ ਕੇ ਫਿਰ ਐਂ ਲੱਗੂ ਵੀ ਸੱਚੀ ਯਾਰ ਸਾਡੇ ਤੇ ਲੋਕੀ ਪਸ਼ੂਆਂ ਵਾਂਗੂ ਜਿਉਂਦੇ, ਇਹ ਕਿੱਥੇ ਅਸੀਂ ਕਿੱਥੇ, ਇਹ ਕਿੱਥੇ ਅਸੀਂ ਕਿੱਥੇ। ਸਾਡੇ ਅੱਜ ਵੀ ਨਾ ਜੇ ਕੋਈ ਇਹਨਾਂ ਮੇਰੀਆਂ ਭੈਣਾਂ ਦੇ ਵਿੱਚੋਂ, ਇਹਨਾਂ ਭੈਣਾਂ ਚੋਂ ਜਿਹੜੀਆਂ ਗੋਹਾ ਕੂੜਾ ਕਰਦੀਆਂ ਪਾਥੀਆਂ ਪੱਥਦੀਆਂ ਨਾ, ਇਹਨਾਂ ਬੀਬੀਆਂ ਚੋਂ ਕਿਸੇ ਬੀਬੀ ਦਾ ਪੁੱਤ ਕੈਨੇਡਾ ਪੜ੍ਹਨ ਵਾਸਤੇ ਜਾਵੇ, ਜਾ ਰਹੇ ਨੇ ਕਿ ਨਹੀਂ ਜਾ ਰਹੇ? ਜਾਂਦੇ ਨੇ ਨਾ, ਹੁਣ ਦੋ ਚਾਰ ਤੇ ਹਰੇਕ ਪਿੰਡ ਚੋਂ ਹੀ ਜਾ ਰਹੇ, ਪੰਜ ਸੱਤ ਦਸ ਵੀ ਗਏ, ਕਿਸੇ ਪਿੰਡ ਚੋਂ ਸੌ ਸੌ ਮੁੰਡਾ ਵੀ ਗਿਆ, ਭੈਣ ਲੜਕੀਆਂ ਵੀ ਜਾ ਰਹੀਆਂ। ਆਹ ਪਿੰਡ, ਆਹ ਜਿਹੜੀ ਪਾਥੀਆਂ ਪੱਥਣ ਵਾਲੀ ਸਾਡੀ ਬੇਬੇ ਹੈ ਨਾ, ਮਾਤਾ ਸਾਡੀ, ਪਾਟੀ ਚੁੰਨੀ ਸਾਰੀ ਜ਼ਿੰਦਗੀ ਪਾਥੀਆਂ ਪੱਥੀਆਂ ਕੰਮ ਕਰਦਾ ਕੀਤਾ, ਪੁੱਤ ਚਲਿਆ ਗਿਆ ਕੈਨੇਡਾ ਤੇ ਮਾਂ ਪੁੱਤ ਨੇ ਸੱਦਿਆ ਸਾਲ ਦੋ ਚਾਰ ਸਾਲਾਂ ਬਾਅਦ ਵੀ ਬੇਬੇ ਘਰ ਬਣਾ ਲਿਆ, ਬੇਬੇ ਬਾਪੂ ਆ ਜਾਓ ਹੁਣ ਇੱਥੇ। ਲੈ ਹੁਣ ਸੁਣੋ, ਦੋ ਸਾਲਾਂ ਬਾਅਦ ਉਹੀ ਬੇਬੇ ਜਿਹਨੂੰ ਪਾਥੀਆਂ ਪੱਥਣ ਦਾ ਪਤਾ ਸੀ ਸਿਰਫ, ਚਲੇ ਗਈ ਕੈਨੇਡਾ, ਜਹਾਜ਼ ਤੇ ਚੜ ਕੇ ਗਈ, ਬਰਨਾਲੇ ਤੱਕ ਜਾਂਦੀ ਹੁੰਦੀ ਸੀ ਸੌਦਾ ਪੱਤਾ ਲੈਣ, ਕਦੇ ਪਟਿਆਲਾ ਨਹੀਂ ਸੀ ਵੇਖਿਆ, ਚੰਡੀਗੜ੍ਹ ਤੇ ਗਈ ਨਹੀਂ, ਦਿੱਲੀ ਦਾ ਤੇ ਪਤਾ ਹੀ ਨਹੀਂ, ਪਰ ਚਲੇ ਗਈ ਦਿੱਲੀ ਸਿੱਧੀ ਹੋਈ ਤੇ ਕੈਨੇਡਾ ਜਾ ਵੜੇ। ਹੁਣ ਉਹ ਬੇਬੇ ਜਦੋਂ ਲੰਘਦੇ ਆ ਨਾ 6 ਮਹੀਨੇ ਘਰੇ ਰਹਿ ਰਹਿ ਕੇ, ਤੇ ਕਹਿੰਦੀ ਵੀ ਪੁੱਤ ਕਿਤੇ ਫੈਕਟਰੀ ਫੁਕਟਰੀ 'ਚ ਮੈਨੂੰ ਵੀ ਕੰਮ ਲਵਾ ਦੇ। ਉਹਨਾਂ ਨੇ ਘੰਟੇ ਦੇ $8 ਦੇਣੇ ਸ਼ੁਰੂ ਕਰਤੇ, ਬੇਬੇ 2000 ਕਮਾਉਂਦੀ ਹੈ, ਇੰਡੀਆ ਦਾ 1.25 ਲੱਖ ਪਾਥੀਆਂ ਵਾਲੀ ਹੈ ਬੇਬੇ, 1.25 ਲੱਖ ਫੈਕਟਰੀ 'ਚ ਕਰਦੀ ਹੈ ਕੰਮ, ਸੁਣਿਓ, ਫੈਕਟਰੀ 'ਚ ਕੰਮ ਕਰਦੀ ਹੈ। ਫਿਰ ਕਹਿੰਦੀ ਹੈ ਵੀ ਪੁੱਤ ਗੱਡੀ ਮਾੜੀ ਮੋਟੀ ਸਿੱਖ ਲਈਏ, ਉਹ ਕਹਿੰਦਾ ਔਖਾ ਨਹੀਂ ਕੰਮ ਬੇਬੇ, ਇੱਥੇ ਬੁੜੀਆਂ ਵੀ ਲਈ ਫਿਰਦੀਆਂ, ਕਿਵੇਂ ਕਰੀਏ। ਫਿਰ ਸਾਲ ਡੇਢ ਸਾਲ ਦੋ ਸਾਲ ਬਾਅਦ ਫਿਰ ਉਹ ਟ੍ਰੇਨਿੰਗ ਲੱਗ ਗਈ ਕਰਨ, ਮਾੜੀ ਮੋਟੀ ਸਿੱਖ ਕੇ 2-3 ਮਹੀਨੇ ਸਾਡੇ ਵਾਲੀ ਅਨਪੜ੍ਹ ਮਾਤਾ ਨੇ ਪੰਜਾਬੀ ਦੇ ਵਿੱਚ ਉੱਥੇ ਇਸ਼ਾਰਿਆਂ ਵਾਲਾ ਵੀ ਲਾਇਸੈਂਸ ਮਿਲ ਜਾਂਦਾ ਵੀ ਜੇ ਜਮਾਂ ਹੀ ਅੰਗੂਠਾ ਛਾਪ ਹੈ, ਇਸ਼ਾਰਿਆਂ ਨਾਲ ਵੀ ਟ੍ਰੇਨਿੰਗ ਕਰਾ ਕੇ ਤੁਹਾਨੂੰ ਤੇ ਲਾਇਸੈਂਸ ਮਿਲ ਗਿਆ। ਹੁਣ ਬੇਬੇ ਨੇ ਲਾਇਸੈਂਸ ਲੈ ਲਿਆ, ਉਹ ਬੇਬੇ ਜਿਹੜੀ ਇੱਥੇ ਪਾਥੀਆਂ ਹੀ ਪੱਥਦੀ ਸੀ, ਹੁਣ ਆਪਣੇ ਵਰਗਾ ਕੋਈ ਕਿਤੇ ਗਾਂਹ ਕਿਤੇ 10 ਸਾਲਾਂ ਬਾਅਦ ਗਿਆ, ਉਹੀ ਹੈ ਬੇਬੇ, ਉਹੀ ਉਹੀ ਮਾਈ ਹੈ, ਉਹੀ ਹੈ, ਤੇ ਉੱਥੇ ਫਿਰ ਐਂ ਖੜਾ ਕੇ ਗੱਡੀ ਤੇ ਛੱਲਾ ਘੁਮਾਉਂਦੀ ਐਂ ਆਉਂਦੀ ਅੰਦਰ ਨੂੰ, ਹਾਂ ਬਈ ਹੋਰ ਭਾਈ ਓਕੇ, ਏਦਾਂ ਗੱਲਾਂ ਕਰਦੀ। ਫਿਰ ਅੰਗਰੇਜ਼ੀ ਵੀ ਆਉਣ ਲੱਗ ਗਈ ਮਾੜੀ ਮੋਟੀ, ਚੱਲ ਪਿਆ ਨਾ ਕੰਮ, ਉਹੀ ਦਿਮਾਗ ਸੀ ਇੱਥੇ ਪਾਥੀਆਂ ਚੋਂ ਕੋਈ ਰਹਿ ਜਾਣਾ ਸੀ, ਹੁਣ ਖੁੱਲ ਗਿਆ, ਲੱਗਦਾ ਕਦੇ ਵੀ ਗੱਡੀ ਚਲਾ ਲੂ ਇਹਦਾ ਦਿਮਾਗ ਚੱਲੂ ਕਦੇ, ਪਰ ਚੱਲਦਾ। ਆਪਣੇ ਵਰਗੇ ਜਿਹੜੇ ਬਜ਼ੁਰਗ ਬੰਦੇ ਜਿਹੜੇ ਬੰਦੇ ਆ ਤੁਹਾਡੇ ਜਾ ਕੇ ਆਉਣਗੇ ਮੁੰਡਿਆਂ ਦੇ ਮਗਰ ਆਸਟ੍ਰੇਲੀਆ ਕੈਨੇਡਾ, ਆਉਂਦਿਆਂ ਨੂੰ ਦੇਖਿਓ ਹਾਲ, ਵੇਖਿਓ ਬਦਲ, ਦੁਨੀਆਦਾਰੀ ਦਾ ਪਤਾ ਲੱਗ ਗਿਆ, ਖੁੱਲ ਗਿਆ। ਇਹ ਤੇ ਇਹ ਖੁੱਲ ਸਕਦਾ ਸੀ ਨਾ ਪਿਆਰਿਓ, ਖੁੱਲਣ ਦਿੱਤਾ ਨਹੀਂ, ਪਹਿਲਾਂ ਇੰਨਾ ਹੀ ਪਤਾ ਲੱਗਿਆ ਸੀ, ਇਦੂ ਗਾਂ ਤੇ ਖੁੱਲਿਆ ਹੀ ਨਹੀਂ, ਡੈੱਡ ਕਰਦਾ। ਹੁਣ ਮੈਂ ਜਿਹੜੀ ਬੇਨਤੀ ਕਰਦਾ, ਜਦੋਂ ਇਹਨੂੰ ਜਦੋਂ ਅਸੀਂ ਐਜੂਕੇਸ਼ਨ ਲੈਣੀ ਹੈ, ਬਾਹਰੋਂ ਨੌਲੇਜ ਲੈਣੀ ਹੈ, ਸਮਝ ਲੈਣੀ ਹੈ, ਫਿਰ ਭਾਈ ਸਾਡੇ ਅੰਦਰੋਂ ਸਾਡੀ ਕਾਮਨ ਸੈਂਸ ਹੈ ਨਾ ਜਿਹੜੀ, ਉਹ ਡਿਵੈਲਪ ਹੋਣੀ ਹੈ, ਸਾਡਾ ਜਿਹੜਾ ਦਿਮਾਗ ਹੈ ਉਹ ਖੁੱਲਣਾ ਹੈ, ਉਹ ਖੁੱਲਣਾ ਇਹਦੇ ਨਾਲ ਹੈ ਜਦੋਂ ਅਸੀਂ ਬਾਹਰੋਂ ਐਜੂਕੇਸ਼ਨ ਲੈਂਦੇ ਹਾਂ, ਬਾਹਰੋਂ ਅਸੀਂ ਜਿਵੇਂ ਜਦੋਂ ਗਿਆਨ ਲੈਂਦੇ ਹਾਂ ਨਾ, ਫਿਰ ਇਹਨੇ ਖੁੱਲ ਜਾਣਾ, ਫਿਰ ਚੱਲ ਪੈਣਾ। ਵੀਰੋ ਸਾਰੇ ਬੈਠ ਜਾ ਪਿੱਛੇ, ਇੱਕ ਦੋ ਪਹਿਰੇਦਾਰ ਪਿੱਛੇ ਕਾਇਮ ਜੇ ਹੋ ਕੇ ਬਹਿ ਜਾਣ, ਪਹਿਰੇਦਾਰ ਜਿਹੜੇ ਆਉਣ ਵਾਲੇ ਵੀਰਾਂ ਨੂੰ ਬੇਨਤੀ ਕਰਦਿਆ ਕਰੋ, ਬਾਅਦ ਵਿੱਚ ਮੱਥਾ ਟੇਕ ਲਿਓ ਭਾਈ ਬਜ਼ੁਰਗੋ, ਬਾਅਦ ਵਿੱਚ ਨਮਸਕਾਰ ਕਰ ਲਿਓ। ਹਾਂਜੀ ਇੱਧਰ ਸੁਣਿਓ ਪਿਆਰਿਓ, ਸੁਣਿਓ ਵੀ ਪਸ਼ੂ ਬਣਾ ਕੇ ਖੁੰਡ ਨਾਲ ਬੰਨ ਲਿਆ ਰਾਜਨੀਤਿਕ ਲੋਕਾਂ ਨੇ, ਪਸ਼ੂ ਬਣਾ ਕੇ ਖੁੰਡ ਨਾਲ ਬੰਨ ਲਿਆ ਕਿਹਨਾਂ ਨੇ, ਰਾਜਨੀਤਿਕ ਲੋਕਾਂ ਨੇ ਧਰਮ ਦੇ ਠੇਕੇਦਾਰਾਂ ਨੇ ਵੀ ਸਾਨੂੰ ਖੁੰਡ ਨਾਲ ਬੰਨਣ ਕੋਈ ਕਸਰ ਥੋੜਾ ਛੱਡੀ ਉਹਨਾਂ ਨੇ ਵੀ ਖੁੰਡ ਨਾਲ ਬੰਨ ਲਿਆ ਨਕਲੀ ਅਖੌਤੀ ਧਰਮ ਸਾਡੇ ਤੇ ਥੋਪ ਕੇ ਆਪਣੀਆਂ ਮਨੌਤਾਂ ਨੇ ਜ਼ਰੂਰੀ ਨਹੀਂ ਹੈ ਗੁਰੂ ਨਾਨਕ ਨੇ ਕਿਹਾ ਹੋਵੇ ਅਸਲ ਮੈਸੇਜ ਨਹੀਂ ਸਾਡੇ ਤੱਕ ਪਹੁੰਚਿਆ ਹੁਣ ਵੇਖਿਓ ਮੈਂ ਕੀ ਕਿਹਾ ਸੁਣਿਓ ਮੈਂ ਕੀ ਕਿਹਾ ਵੀ ਜਾ ਕੇ ਆ ਸਿੰਘ ਨੂੰ ਮੈਂ ਕਹਿ ਦਿਆਂ ਵੀ ਉੱਠ ਖੜਾ ਹੋ ਜਾ ਕੇ ਲੰਗਰ 'ਚ ਬੇਨਤੀ ਕਰਕੇ ਆ ਵੀ ਪ੍ਰਸ਼ਾਦੇ ਬਹੁਤ ਨੇ ਬੀਬੀ ਉਹ ਪਕਾਣੇ ਬੰਦ ਕਰੋ ਬਸ ਠੀਕ ਹੈ ਆ ਜਾਓ ਤੁਸੀਂ ਵੀ ਦੀਵਾਨ ਸੁਣ ਲਓ ਪਰ ਇਹਨੂੰ ਆਪਣਾ ਲਾਲਚ ਹੈ ਵੀ ਮੈਂ ਦੋ ਟੋਕਰੇ ਘਰੇ ਲੈ ਕੇ ਜਾਣੇ ਨੇ ਇਹਨੇ ਜਾ ਕੇ ਪਤਾ ਕੀ ਕਹਿਤਾ ਭਾਈ ਸਾਹਿਬ ਕਹਿੰਦੇ ਆ ਪਕਾਈ ਚੱਲੋ ਗੱਲ ਕੁਝ ਹੋਰ ਸੀ ਪਰ ਬਣਾ ਕੁਝ ਹੋਰ ਦਿੱਤੀ ਉਹ ਵਿਚਾਰੀਆਂ ਭੋਲੀਆਂ ਵੀ ਚਲੋ ਭਾਈ ਸਾਹਿਬ ਕਹਿੰਦੇ ਪਕਾਈ ਚੱਲੋ ਫਿਰ ਅਸੀਂ ਤੇ ਹੁਕਮ ਹੀ ਮੰਨਣਾ ਹੈ ਸਾਡੀ ਤੇ ਡਿਊਟੀ ਹੈ ਆ ਸਾਡੇ ਵਰਗਿਆਂ ਨੂੰ ਉਹ ਹੁਕਮ ਦੱਸਤਾ ਜਿਹੜਾ ਵਿਚੋਲਿਆਂ ਦਾ ਹੈ ਜਿਹੜਾ ਸਤਿਗੁਰੂ ਨੇ ਹੁਕਮ ਸਾਨੂੰ ਕੀਤਾ ਉਹ ਤੇ ਸਾਡੇ ਤੱਕ ਪਹੁੰਚੇ ਹੀ ਨਹੀਂ ਕੰਮ ਲੈ ਲਿਆ ਅਗਲਿਆਂ ਨੇ ਆਪਣਾ ਪੁਜਾਰੀ ਦੇ ਵਲੰਟੀਅਰ ਬਣ ਕੇ ਕੰਮ ਕਰਦੇ ਰਹਿ ਗਏ ਦਸਵੰਧ ਦਈ ਚੱਲੋ ਭਾਈ ਸਾਰੇ ਦਈ ਜਾਂਦੇ ਆ ਤੇ ਜਾਂਦਾ ਕਿਹਨਾਂ ਦੀਆਂ ਜੇਬਾਂ 'ਚ ਵਿਚੋਲਿਆਂ ਦੀਆਂ 'ਚ ਰਾਜ ਹੀ ਲੁੱਟੇ ਗਏ ਸਾਰਾ ਕੁਛ ਤੇ ਦਿਮਾਗੀ ਪਿੰਗਲੇ ਹੋ ਗਏ ਅਸੀਂ ਮੈਂ ਬੇਨਤੀ ਕਰਦਾ ਬੜਾ ਵੱਡਾ ਦੁੱਖ ਹੁੰਦਾ ਹੈ ਜਦੋਂ ਕਿਸੇ ਦੀ ਕੋਈ ਲੱਤ ਤੋੜ ਦਵੇ ਕਿਸੇ ਦੀ ਕੋਈ ਬਾਂਹ ਤੋੜ ਦਵੇ ਕਿਸੇ ਦਾ ਕੋਈ ਮੋਢਾ ਤੋੜ ਦਵੇ ਯਾਰ ਅੰਨਾ ਕਰਦੇ ਅੱਖ ਅੰਨੀ ਕਰਦੇ ਪਰ ਮੈਂ ਤੇ ਕਹਿੰਦਾ ਅੱਖ ਅੰਨੀ ਕਰਦੇ ਯਾਰ ਤੂੰ ਤੂੰ ਕਿਸੇ ਦੀ ਲੱਤ ਤੋੜ ਦੇ ਬਾਂਹ ਤੋੜ ਦੇ ਇੰਨਾ ਦੁੱਖ ਨਹੀਂ ਜਦੋਂ ਕਿਸੇ ਤੋਂ ਤੁਸੀਂ ਦਿਮਾਗੋ ਪਿੰਗਲਾ ਕਰ ਦਿੰਦੇ ਹੋ ਇਹ ਸਭ ਤੋਂ ਖਤਰਨਾਕ ਚੀਜ਼ ਹੈ ਦਿਮਾਗ ਡੈੱਡ ਕਰਨਾ ਇਹਦੇ ਨਾਲੋਂ ਵੱਡੀ ਖਤਰਨਾਕ ਕਿਉਂਕਿ ਬੰਦਾ ਖੁੱਲ ਸਕਦਾ ਸੀ ਤੁਸੀਂ ਖੁੱਲਣ ਨਹੀਂ ਦਿੱਤਾ ਇਹ ਬੰਦਾ ਅੱਗੇ ਜਾ ਸਕਦਾ ਸੀ ਤੁਸੀਂ ਜਾਣ ਨਹੀਂ ਦਿੱਤਾ ਇਹ ਤੇ ਮੌਕਾ ਨਹੀਂ ਮਿਲਦਾ ਇਹਨੂੰ ਮਨੁੱਖ ਮਿਲਿਆ ਮਨ ਸੀ ਇਹਦੇ ਕੋਲੇ ਮਾਈਂਡ ਸੀ ਚਾਂਸ ਪੂਰੇ ਸੀ ਇਹਦੇ ਖੁੱਲਣ ਦੇ ਪਰ ਇਹਨੂੰ ਤੁਸੀਂ ਡੈੱਡ ਕਰਦੇ ਹੋ ਡਿਵੈਲਪ ਨਹੀਂ ਕੀਤਾ ਜਾ ਰਿਹਾ ਖੋਲਿਆ ਨਹੀਂ ਜਾ ਰਿਹਾ ਪਿਆਰਿਓ ਡੈੱਡ ਹੋ ਰਿਹਾ ਪਰ ਜਦੋਂ ਗੁਰਬਾਣੀ ਦਾ ਗਿਆਨ ਸੁਣਦੇ ਆ ਸੁਣੋ ਇੱਥੇ ਪਿੰਗਲੇ ਤੁਰਨ ਲੱਗ ਪੈਂਦੇ ਆ ਅੱਜ ਦੇ ਜਿਹੜੇ ਬਾਬੇ ਐ ਅੱਜ ਦਾ ਜਿਹੜਾ ਨਕਲੀ ਧਰਮ ਬਣਾਇਆ ਹੋਇਆ ਅੱਜ ਦੇ ਜਿਹੜੇ ਸਾਡੇ ਲੀਡਰ ਐ ਅੱਜ ਦੇ ਸਾਡੇ ਜਿਹੜੇ ਧਾਰਮਿਕ ਲੀਡਰ ਐ ਇਹ ਛੌੜਾ ਪਾ ਕੇ ਸਟਰਕਚਰ ਬਣਾ ਕੇ ਇਦਾਂ ਦਾ ਬੈਠੇ ਆ ਜਿੱਥੇ ਸਾਨੂੰ ਪਿੰਗਲੇ ਕੀਤਾ ਜਾਂਦਾ ਅਪਾਹਜ ਕੀਤਾ ਜਾਂਦਾ ਅੰਨੇ ਕੀਤਾ ਜਾਂਦਾ ਪਰ ਗੁਰਬਾਣੀ ਦਾ ਗਿਆਨ ਹੈ ਜਿਹੜਾ ਆ ਸੱਚੀ ਸੰਗਤ ਹੈ ਜਿਹੜੀ ਸੰਗਤ ਗਿਆਨ ਜਦੋਂ ਸੁਣਦੇ ਆ ਸਮਝਦੇ ਆ ਇਹਦੇ ਨਾਲ ਸਾਡਾ ਦਿਮਾਗ ਖੁੱਲਦਾ ਵਿਕਾਸ ਕਰਦਾ ਤੇ ਜਿਹਦਾ ਦਿਮਾਗ ਵਿਕਾਸ ਕਰਦਾ ਹੈ ਉਹ ਫਿਰ ਸਵਾਲ ਵੀ ਕਰੂ ਜਿਹਦਾ ਦਿਮਾਗ ਖੁੱਲ ਗਿਆ ਤੇ ਪੁੱਛੂ ਉਹਦੇ ਗਲਤ ਨੂੰ ਗਲਤ ਕਹੂ ਵਿਕਾਸ ਵਾਲਾ ਬੰਦਾ ਤੇ ਸਵਾਲ ਵੀ ਕਰਦਾ ਨਾ ਤੇ ਸਵਾਲ ਹੋਵੇ ਸਿਸਟਮ ਉੱਤੇ ਇਹ ਸਾਡੇ ਬੰਦੇ ਚਾਹੁੰਦੇ ਨੇ ਵੀ ਸਿਸਟਮ ਦੇ ਉੱਤੇ ਕੋਈ ਸਵਾਲ ਕਰੇ ਇਹ ਨਹੀਂ ਚਾਹੁੰਦੇ ਸਾਡਾ ਸਮਾਜ ਅੱਜ ਇਹ ਨਹੀਂ ਚਾਹੁੰਦਾ ਪਰ ਦਿਮਾਗ ਖੁੱਲੋ ਖੁੱਲੇਗਾ ਕਿਵੇਂ ਆ ਵੇਖੋ ਪਿੰਗਲ ਪਰਬਤ ਪਾਰ ਪਰੇ ਇੱਥੇ ਪਿੰਗਲੇ ਤੁਰਨ ਲੱਗ ਜਾਂਦੇ ਆ ਪਿੰਗਲੇ ਆ ਦੂਜੇ ਪਿੰਗਲੇ ਨਹੀਂ ਵੀ ਬੰਦਾ ਪਿੰਗਲਾ ਸੀ ਜੀ ਗੁਰਦੁਆਰੇ ਲੈ ਗਏ ਕਿਤੇ ਤੁਰਨ ਲੱਗ ਗਿਆ ਉਹ ਭਾਈ ਇਹ ਤੇ ਡਾਕਟਰ ਵੀ ਬਥੇਰੇ ਤੋਰੀ ਜਾਂਦੇ ਆ ਜੇ ਤੁਸੀਂ ਈਸਾਈਆਂ ਦੀਆਂ ਵੀਡੀਓ ਦੇਖੋਗੇ ਨਾ ਈਸਾਈਆਂ ਦੀਆਂ ਵੀਡੀਓ ਉਹ ਰੋਜ਼ ਹੀ ਸਾਡੇ ਪੰਜਾਬ ਦੇ ਵਿੱਚ ਕਰ ਪਤਾ ਕੀ ਰਹੇ ਆ ਇੱਕ ਕੰਮ ਤੇ ਜ਼ੋਰ ਹੈ ਉਹਨਾਂ ਦਾ ਸਟੇਜ ਤੇ ਕਦੇ ਕਿਸੇ ਨੂੰ ਤੁਰਨ ਲਾਤਾ ਕਿਸੇ ਨੂੰ ਦਿਸਣ ਲਾਤਾ ਕੋਈ ਕਿੰਨੇ ਸਾਲਾਂ ਦਾ ਲੰਗੜਾ ਪਿਆ ਜਦੋਂ ਐਂ ਤੁਰ ਪੈਂਦਾ ਹਾਲੇਲੂਇਆ ਹਾਲੇਲੂਇਆ ਰੌਲਾ ਪਾ ਕੇ ਸਾਰੇ ਲੋਕ ਐਂ ਵੇਖਣ ਲੱਗ ਜਾਂਦੇ ਆ ਬੰਡੇ ਨੂੰ ਤੋਰ ਕੇ ਦਿਖਾ ਦਿੰਦੇ ਆ ਇਹ ਚੀਜ਼ਾਂ ਤੇ ਉਹ ਬਹੁਤ ਲੈ ਆਉਣਗੇ ਤੁਹਾਡੇ ਚ ਈਸਾਈ ਇਹ ਇਹ ਮੁਕਾਬਲਾ ਕਰਾਉਣਾ ਤੁਸੀਂ ਜੇ ਤੁਸੀਂ ਸਿਰਸੇ ਵਾਲੇ ਬਾਬੇ ਦੇ ਚੇਲੇ ਇਲਾਕੇ ਦੇ ਇਕੱਠੇ ਕਰ ਲਓ ਉਹ ਕਹਿਣਗੇ ਸਾਡੇ ਮੈਂ ਅੰਨਾ ਹੋ ਗਿਆ ਸੀ ਮੈਂ ਠੀਕ ਹੋ ਗਿਆ ਸੀ ਉੱਥੇ ਮੈਂ ਤੁਰਨ ਲੱਗ ਗਿਆ ਸੀ ਉੱਥੇ ਜਾ ਕੇ ਕੋਈ ਕੋਈ ਮੇਰੇ ਮੁੰਡਾ ਹੋ ਗਿਆ ਸੀ ਉੱਥੇ ਜਾ ਕੇ ਕੋਈ ਕੋਈ ਮੇਰੇ 20 ਸਾਲ ਹੋ ਗਏ ਸੀ ਬੱਚਾ ਨਹੀਂ ਸੀ ਹੁੰਦਾ ਉੱਥੇ ਹੋਇਆ ਸੀ ਇਦਾਂ ਦੀਆਂ ਗੱਲਾਂ ਕਰਨੀਆਂ ਨੇ ਆਸਾ ਰਾਮ ਦੇ ਚੇਲੇ ਵੀ ਬਥੇਰੇ ਨਿਕਲ ਆਉਣਗੇ ਸਾਡੀ ਵਡਿਆਈ ਇਸ ਕਰਕੇ ਨਹੀਂ ਸਾਡੀ ਵਡਿਆਈ ਹੈ ਦਲੀਲ ਕਰਕੇ ਲੌਜਿਕ ਕਰਕੇ ਸਾਡੀਆਂ ਗੁਰਬਾਣੀ ਦੀਆਂ ਗੱਲਾਂ ਸੈਂਸ ਬਚਨ ਜਿਹੜੇ ਨੇ ਸੈਂਸ ਬਣਦੀ ਹੈ ਜਿਹੜੇ ਈਸਾਈ ਨੇ ਤੁਸੀਂ ਨੈੱਟ ਤੇ ਭਰ ਕੇ ਵੇਖੋ ਰੋਜ਼ ਅੱਜ ਅੱਜ ਕੱਲ ਆਉਂਦਾ ਕਿ ਨਹੀਂ ਆਉਂਦਾ ਜਿਹੜੇ ਮੰਨ ਲਓ ਹਲੇ ਲੂਈਆ ਕਰਦੇ ਨੇ ਇਦਾਂ ਕਰਕੇ ਲਓ ਜੀ ਲਓ ਹੁਣ ਵੇਖਿਓ ਤੁਰੂਗੀ ਉਹ ਬੀਬੀ ਤੁਰ ਪੈਂਦੀ ਹੈ ਮਾਈਂਡ ਇਦਾਂ ਸੈੱਟ ਕਰ ਦਿੰਦੇ ਆ ਰੌਲਾ ਪਾ ਕੇ ਇੱਕ ਵਾਰੀ ਖੜੀ ਹੋ ਕੇ ਤੁਰ ਪੈਂਦੀ ਪਿੱਛੇ ਜੇ ਤੇ ਪ੍ਰੈਕਟਿਸ ਕਰਦਿਆਂ ਦੀ ਵੀ ਨਾ ਇੱਕ ਬਾਬੇ ਦੇ ਪ੍ਰੈਕਟਿਸ ਕਰਦਿਆਂ ਦੀ ਵੀਡੀਓ ਵੀ ਆਈ ਹੈ ਉਹ ਆਪਣੇ ਚੇਲਿਆਂ ਨੂੰ ਚੋਰੀ ਬਣਾ ਲਈ ਐਂ ਖਿਲਾਰ ਕੇ ਕਹਿੰਦਾ ਜਦੋਂ ਮੈਂ ਐਂ ਹੱਥ ਕਰੂੰ ਤੁਸੀਂ ਉਹਦੀ ਡਿੱਗ ਪੈਣਾ ਜਦੋਂ ਮੈਂ ਐਂ ਨੂੰ ਹੱਥ ਕਰੂੰ ਤੁਸੀਂ ਵੀ ਐਂ ਡਿੱਗ ਪੈਣਾ ਸੀ ਕਹਿਣਾ ਵੇਖੋ ਕੀ ਹੋ ਗਿਆ ਕਰਾਮਾਤ ਵਰਤ ਗਈ ਸ਼ਕਤੀ ਵਰਤ ਗਈ ਇਦਾਂ ਦੀਆਂ ਚੀਜ਼ਾਂ ਕਰਕੇ ਸਾਡੇ ਬੰਦਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਪਰ ਸਾਡੇ ਧਰਮ ਦੀ ਗੁਰੂ ਘਰ ਦੀ ਵਡਿਆਈ ਇਸ ਕਰਕੇ ਹੈ ਇਹ ਗੁਰੂ ਘਰ ਹੈ ਨਾ ਜਿਹੜਾ ਗਿਆਨ ਗੁਰੂ ਹੈ ਜਿਹੜਾ ਗਿਆਨ ਇਹ ਲੱਤਾਂ ਤੇ ਡਾਕਟਰ ਵੀ ਠੀਕ ਕਰ ਦੇਣਗੇ ਪਿੰਗਲਿਆਂ ਨੂੰ ਹਜ਼ਾਰਾਂ ਇੱਥੇ ਡਾਕਟਰ ਨਾ ਜੇ ਤੁਸੀਂ ਵੱਡੇ ਡਾਕਟਰਾਂ ਨੂੰ ਮਿਲੋ ਵੀ ਕਾਹਦਾ ਆਪਰੇਸ਼ਨ ਕਰਦਾ ਕਹਿੰਦਾ ਜਿਹੜੇ ਜਨਮ ਤੋਂ ਪਿੰਗਲੇ ਹੁੰਦੇ ਐ ਲੱਤਾਂ ਟੇਢੀਆਂ ਹੁੰਦੀਆਂ ਪੈਰ ਡਿੰਗੇ ਹੁੰਦੇ ਐ ਜਿਨ੍ਹਾਂ ਦੇ ਮੈਂ ਤੁਰਨ ਲਾ ਦਿੰਦਾ ਸੁਣਿਓ ਇੱਥੇ ਇਦਾਂ ਦੇ ਹਜ਼ਾਰਾਂ ਭਾਰਤ ਦੇ ਵਿੱਚ ਡਾਕਟਰ ਨੇ ਜਿਹੜੇ ਇੱਕ ਇੱਕ ਡਾਕਟਰ ਨੇ ਆਪਣੀ ਜ਼ਿੰਦਗੀ ਵਿੱਚ ਹਜ਼ਾਰ ਹਜ਼ਾਰ ਬੰਦਾ ਤੋਰਿਆ ਦੋ ਦੋ ਹਜ਼ਾਰ ਤੋਰਿਆ ਹੈ ਕਿ ਨਹੀਂ ਇਦਾਂ ਦੇ ਡਾਕਟਰ ਪਿਆਰਿਓ ਆਪਰੇਸ਼ਨ ਕਰ ਕਰਕੇ ਤੁਰਨ ਲਾਤੇ ਅੰਨਿਆਂ ਨੂੰ ਜਿਨ੍ਹਾਂ ਨੂੰ ਦਿਸਦਾ ਨਹੀਂ ਸੀ ਅੱਖਾਂ ਪਾਤੀਆਂ ਦਿਸਣ ਲੱਗ ਗਿਆ ਇੱਕ ਦੀਆਂ ਅੱਖਾਂ ਦੂਜੇ ਦੇ ਲਾਤੀਆਂ ਜਮਾਂ ਹੀ ਨਹੀਂ ਸੀ ਦਿਸਦਾ ਉਹਨਾਂ ਨੇ ਆਪਰੇਸ਼ਨ ਕਰ ਕਰਕੇ ਦਿਸਣ ਲਾਤਾ ਇਹ ਚੀਜ਼ਾਂ ਤੇ ਡਾਕਟਰ ਵੀ ਕਰੀ ਜਾਂਦੇ ਐ ਆਹ ਦਿਮਾਗ ਜਿਹੜਾ ਹੈ ਨਾ ਇਹ ਗਿਆਨ ਨਾਲ ਚੱਲਦਾ ਹੈ ਐਜੂਕੇਸ਼ਨ ਨਾਲ ਚੱਲਦਾ ਹੈ ਸਾਡੇ ਗੁਰੂ ਦੀ ਵਡਿਆਈ ਇਹ ਹੈ ਇਹਨਾਂ ਨੇ ਦਿਮਾਗੀ ਪਿੰਗਲੇ ਚੱਲਣ ਲਾਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿੰਗਲ ਪਰਬਤ
ਪਾਰ ਪਰੇ
ਜਿਹੜਾ ਬੰਦਾ ਜਮਾਂ ਹੀ ਨਹੀਂ ਸੀ ਤੁਰ ਸਕਦਾ ਦਿਮਾਗੀ ਪਿੰਗਲਾ ਸੀ ਯਾਰ ਕਦੇ ਸੋਚਦਾ ਹੀ ਨਹੀਂ ਸੀ ਲੈ ਹੁਣ ਵੇਖੋ ਬੜੇ ਬੜੇ ਪਰਬਤ ਚੜ ਗਿਆ ਵੱਡੇ ਵੱਡੇ ਭਰਮ ਬਣੇ ਪਏ ਸੀ ਦਰਦਾ ਸੀ ਲੱਗਦਾ ਹੀ ਨਹੀਂ ਸੀ ਯਾਰ ਇਹ ਬੰਦਾ ਵੀ ਕਦੇ ਕਬਰਾਂ ਦਾ ਖਹਿੜਾ ਛੱਡ ਦੂ ਇਹ ਬੰਦਾ ਮਟੀਆਂ ਨੂੰ ਪੂਜਣੋਂ ਹਟ ਜੂ ਇਹ ਬੰਦਾ ਪਸ਼ੂਆਂ ਦੀ ਪੂਜਾ ਕਰਨੀ ਛੱਡ ਦੂ ਪਰ ਬੰਦੇ ਨੇ ਸਮਝ ਆ ਗਈ ਇਹ ਭਰਮਾਂ ਦਾ ਪਹਾੜ ਚੜ ਗਿਆ ਵੇਖੋ ਉਹ ਗਿਆ ਕਿਤੇ ਦੀ ਕਿਤੇ ਪਿੰਗਲੇ ਤੁਰਨ ਲਾਤੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਜਮਾਂ ਹੀ ਮੂਰਖ ਬੰਦੇ ਜਿਹੜੇ ਸੀ ਚਤੁਰ ਹੋ ਗਏ ਦਿਮਾਗ ਕੰਮ ਕਰਨ ਲੱਗ ਗਏ ਕਰਨ ਅੰਧਲੇ ਤੇਰੇ ਭਵਨ ਸੂਝਿਆ ਅੰਨਿਆਂ ਨੂੰ ਦਿਸਣ ਲੱਗ ਗਿਆ ਕਿਹੜੇ ਅੰਨਿਆਂ ਨੂੰ ਅਕਲ ਦੇ ਅੰਨਿਆਂ ਨੂੰ ਜਮਾਂ ਹੀ ਅਕਲ ਦਾ ਅੰਨਾ ਸੀ ਜਦ ਦਿਸਣ ਲੱਗ ਗਿਆ ਮੈਂ ਤੇ ਜਮਾਂ ਹੀ ਅਕਲ ਦਾ ਅੰਨਾ ਸੀ ਮੈਨੂੰ ਤੇ ਸ਼ਰਾਬ ਦੇ ਉੱਤੇ ਦਿਸਦਾ ਥੋੜਾ ਸੀ ਅੱਖਾਂ ਨਾਲ ਤੇ ਦੇਖਦਾ ਸੀ ਵੀ ਸ਼ਰਾਬ ਸਿਹਤ ਲਈ ਬੋਲੋ ਜੀ ਵਿੱਚ ਹੁਣ ਸ਼ਰਾਬੀਆਂ ਨੇ ਕਹਿਣਾ ਲੱਪੈ ਗਿਆ ਸਾਡੇ ਮਗਰ ਬਾਬਾ ਵੀ ਇਹਦੇ ਘਰੋਂ ਪੀਂਦੇ ਸੀ ਤਾਂ ਛੇੜਤੀ ਗੱਲ ਫੇਰ ਹੋਈ ਹੁੰਦੇ ਨੇ ਨਾ ਵਿੱਚ ਹੁਣ ਮੈਂ ਸੀ ਅਕਲ ਦਾ ਅੰਨਾ ਅੱਖਾਂ ਤੋਂ ਤੇ ਮੈਨੂੰ ਦਿਸਦਾ ਸੀ ਪਰ ਅਕਲੋਂ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਯਾਰ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੰਬਾਕੂ ਵਾਲੀ ਪੂੜੀ ਤੇ ਲਿਖਿਆ ਹੈ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਅੱਖਾਂ ਤੋਂ ਤੇ ਮੈਨੂੰ ਦਿਸਦਾ ਸੀ ਅੰਨਾ ਤੇ ਮੈਂ ਅਕਲ ਵਾਲੇ ਪਾਸਿਓਂ ਸੀ ਅੰਨਾ ਤੇ ਮੈਂ ਅਕਲ ਵਾਲੇ ਪਾਸਿਓਂ ਸੀ ਅੱਖਾਂ ਤੋਂ ਤੇ ਦੇਖਦਾ ਸੀ ਧੀ ਐ ਅਕਲ ਵਾਲੇ ਪਾਸਿਓਂ ਅੰਨਾ ਸੀ ਫੀਮ ਘੋਲ ਕੇ ਪਿਆ ਦੋ ਇਹਨੂੰ ਜਮਦੀ ਨੂੰ ਮਾਰ ਦੋ ਅੱਜ ਰੋਂਦਾ ਕਹਿੰਦਾ ਪੁੱਤ ਤੇ ਵੜਿਆ ਨਹੀਂ ਧੀ ਮਾਰਤੀ ਸੀ ਜੇ ਜਿਉਂਦੀ ਹੁੰਦੀ ਹੋ ਸਕਦਾ ਉਹੀ ਬਾਹਰ ਚਲੇ ਜਾਂਦੀ ਉਹੀ ਚੰਗੀ ਪੜ੍ਹਾਈ ਕਰ ਜਾਂਦੀ ਬੜੇ ਬੰਦੇ ਏਦਾਂ ਪਛਤਾਉਂਦੇ ਅੱਜ ਅੱਗੇ ਪੁੱਤ ਪੁੱਤਾਂ ਵਾਲੇ ਦਾਜ ਚੱਕੀ ਫਿਰਦੇ ਲੜਕੀਆਂ ਵਾਲਿਆਂ ਨੂੰ ਦਾਜ ਦੇਣਾ ਪੈਂਦਾ ਸੀ ਤੁਸੀਂ ਲੜਕੀਆਂ ਪੜ੍ਹਾਓ ਦਾਜ ਮੁੰਡਿਆਂ ਵਾਲੇ ਚੱਕੀ ਫਿਰਦੇ ਅੱਜ 20-20 ਲੱਖ ਚੱਕੀ ਫਿਰਦੇ ਐ ਕਹਿੰਦੇ ਲੜਕੀ ਪੜ੍ਹੀ ਮਿਲ ਜੇ ਨਾਲੇ ਆਪ ਬਾਹਰ ਜਾਵੇ ਨਾਲੇ ਸਾਡੇ ਮੁੰਡੇ ਨੂੰ ਲੈ ਜੇ ਹੋ ਰਿਹਾ ਕਿ ਨਹੀਂ ਹੋ ਰਿਹਾ ਧੀਆਂ ਨੂੰ ਪੜ੍ਹਾਓ ਕੋਈ ਲੋੜ ਨਹੀਂ 20 ਲੱਖ ਦੇਣ ਦੀ ਤੂੰ ਪੜ੍ਹਾਈ ਕਰਾ ਦੇ ਉਹਦੀ ਪੜ੍ਹਾ ਦੇ ਅਗਲਾ 20 ਲੱਖ ਲਾਊ 25 ਨਾ ਲਾਈ ਵਿਆਹ ਤੇ ਵੀ ਖਰਚਾ ਕਰ ਦੇਣਗੇ ਪੜਾਓ ਦਿਮਾਗ ਖੋਲੋ ਪਿੰਗਲੇ ਤੁਰਨ ਲੱਗ ਗਏ ਅੰਨਿਆਂ ਨੂੰ ਦਿਸਣ ਲੱਗ ਪਿਆ ਮੂਰਖ ਜਿਹੜੇ ਸੀ ਤੇਜ਼ ਦਿਮਾਗ ਦੇ ਹੋ ਗਏ ਤਿੱਖੇ ਹੋ ਗਏ ਪਰ ਕਿਵੇਂ ਹੋਏ ਸਮਝ ਲੈ ਕੇ ਗਿਆਨ ਲੈ ਕੇ ਅਕਲ ਲੈ ਕੇ ਬਲਿਹਾਰੇ ਜਾਈਏ ਸੱਚੇ ਪਾਤਸ਼ਾਹ ਤੁਹਾਡੇ ਪਿਆਰਿਆਂ ਦੀ ਸੰਗਤ ਨੇ ਖੋਲਤਾ ਦਿਮਾਗ ਸਾਡਾ ਇਹ ਤਾਂ ਜਮਾਂ ਹੀ ਯਾਰ ਜਮਾਂ ਹੀ ਡੈਡ ਸੀ ਅਕਲੋਂ ਅੰਨੇ ਸੀ ਅੱਖਾਂ ਤੋਂ ਦਿਸਦਾ ਸੀ, ਅਕਲੋਂ ਅੰਨੇ ਸੀ, ਲੱਤਾਂ ਚੱਲਦੀਆਂ ਸੀ, ਦਿਮਾਗੋਂ ਪਿੰਗਲੇ ਸੀ, ਦਿਮਾਗ ਤੇ ਪਿੰਗਲੇ ਸੀ, ਬਾਕੀ ਤੇ ਪਤਾ ਹੀ ਕੱਖ ਨਹੀਂ ਸੀ ਜਿਉਣ ਦਾ, ਪਸ਼ੂਆਂ ਵਾਂਗੂ ਜਿਉਂਦੇ ਸੀ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਤੇਰਾ ਗਿਆਨ ਅੰਮ੍ਰਿਤ ਕੀ ਕੀ ਕਰ ਗਿਆ। ਹਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ, ਅਸੀਂ ਮੋਏ ਸਾਂ ਅਸੀਂ ਮੁੱਕੇ ਸਾਂ, ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ, ਅਸੀਂ ਪਸ਼ੂਆਂ ਵਾਂਗੂ ਜੀਂਦੇ ਸੀ, ਸਾਨੂੰ ਛੇਰ ਬਣਾਇਆ ਅੰਮ੍ਰਿਤ ਨੇ, ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਛੇਰ ਬਣਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਖੋਲਦੇ ਦਿਮਾਗ ਸਾਡੇ, ਇਹ ਤਾਂ ਗਿੱਦੜ ਸੀ, ਛੇਰ ਬਣਾਤਾ ਤੁਸੀਂ, ਕਿਰਪਾ ਕਰਤੀ। ਤਾਂ ਕਰਕੇ ਭਾਈ ਉਹ ਗਿਆਨ ਅੰਮ੍ਰਿਤ ਤੁਹਾਡੇ ਰੁਮਾਲਿਆਂ 'ਚ ਲਪੇਟਿਆ ਪਿਆ, ਜਿਹਨੇ ਇਹਨੂੰ ਚਲਾਉਣਾ ਇੱਥੇ ਇੱਥੇ ਪਾਓ ਡੋਜ, ਅੱਖ 'ਚੋਂ ਦਿਸਣ ਲੱਗ ਜੇ ਉਹਦੀ ਬੀਬੀਆਂ ਵਿਚਾਰੀਆਂ, ਕੋਈ ਸੁਰਮਾ ਪਾਉਂਦਾ ਹੈ, ਕੋਈ ਸਲਾਈ ਪਾਉਂਦਾ ਹੈ, ਕੋਈ ਐਂ ਕਰਕੇ ਉਹ ਡਰੋਪਸ ਪਾਉਂਦਾ ਹੈ, ਅੱਖਾਂ 'ਚ ਪਾਉਂਦੇ ਹੋ, ਆ ਇਹਦੇ 'ਚ ਪੈਣਾ ਹੈ, ਆ ਸਾਰਾ ਕੁਝ ਆ ਜਿਹੜਾ ਰੁਮਾਲਿਆਂ ਦੇ ਵਿੱਚ ਲੁਕੋ ਕੇ ਰੱਖਿਆ, ਨਵੇਂ ਤੋਂ ਨਵਾਂ ਰੁਮਾਲਾ ਭੇਟ ਕਰ ਕਰਕੇ ਚੱਕ ਕੇ ਵੇਖੋ ਮਾੜਾ ਜਿਹਾ, ਚੱਕ ਕੇ ਕੀ ਵੇਖਦੇ। ਸਾਡੇ ਤੇ ਬਾਬੇ ਡਰਾਉਂਦੇ ਬਹੁਤ, ਕਹਿੰਦੇ ਹੱਥ ਨਾਲ ਨਹੀਂ ਪਾਪ ਲੱਗ ਜੂ, ਪੜਾਂਗੇ ਕਿਵੇਂ ਜੀ, ਕਹਿੰਦੇ ਅਸੀਂ ਸੁਣਾਵਾਂਗੇ, ਸਾਨੂੰ ਪੁੱਛ ਤੈਂ ਗਲਤ ਪੜਿਆ। ਬਸ ਜਿਹੜਾ ਗਲਤ ਪੜਦਾ ਉਹਨੂੰ ਪਾਪ ਲੱਗ ਜਾਂਦਾ, ਤੇ ਜਿੰਨੇ ਇਹ ਪੜਨ ਵਾਲੇ ਨੇ ਕਦੇ ਤੇ ਗਲਤ ਪੜਦੇ ਹੀ ਸੀ, ਬੋਲੋ ਪਹਿਲਾਂ ਪਹਿਲਾਂ ਜੰਮਦੇ ਹੀ ਥੋੜਾ ਸਿੱਖਦੇ ਸੀ, ਜਿਹੜੇ ਅੱਜ ਸੰਥਿਆ ਕਰਦੇ ਆ ਗਲਤ ਪੜਦੇ, ਪਹਿਲਾਂ ਗਲਤ ਹੀ ਪੜਦਾ ਬੰਦਾ, ਫਿਰ ਹੌਲੀ ਹੌਲੀ ਸਹੀ ਪੜਨ ਲੱਗ ਜਾਂਦਾ। ਇਹ ਤੇ ਡਰਾਉਂਦੇ ਹੀ ਬਹੁਤ ਹੈ ਵੀ ਹੱਥ ਨਾਲ ਲਾ ਜੀ ਕਿਤੇ ਪਾਪ ਲੱਗ ਜੂ, ਐਂ ਹੋ ਜੂ ਐਂ ਹੋ ਜੂ, ਲੁਕੋ ਕੇ ਰੱਖਤਾ। ਤੇ ਨਾ ਇਹਨਾਂ ਕਮਲਿਆਂ ਨੇ ਆਪ ਅੱਖਾਂ 'ਚ ਪਾਇਆ, ਤੇ ਨਾ ਸਾਨੂੰ ਪਾਣ ਦਿੱਤਾ, ਨਾ ਇਹ ਆਪ ਹੀ ਵਿਕਾਸ ਕਰ ਸਕੇ, ਤੇ ਨਾ ਸਾਡਾ ਵਿਕਾਸ ਹੋਣ ਦਿੱਤਾ। ਸਾਡਾ ਵਿਕਾਸ ਨਹੀਂ ਹੋਇਆ ਜੀ, ਇਹਨਾਂ ਨੇ ਇਹ ਜ਼ਰੂਰ ਹੈ ਵੀ ਗੱਡੀਆਂ ਲੈ ਲਈਆਂ, ਵੱਡੀਆਂ ਵੱਡੀਆਂ ਕੋਠੀਆਂ ਬੰਗਲੇ ਬਣ ਗਏ, ਹੋਟਲ ਬਣ ਗਏ ਸਾਡੇ ਆਗੂਆਂ ਦੇ, ਇਹ ਬਥੇਰੇ ਕਾਮਯਾਬ ਹੋ ਗਏ, ਆਮ ਲੋਕਾਂ ਨੂੰ ਬਿਲਕੁਲ ਸਵਾ ਕੇ ਰੱਖਦੇ। ਹੁਣ ਪਿੰਗਲ ਪਰਬਤ ਪਾਰ ਪਰੇ ਕਿਵੇਂ, ਆ ਜਦੋਂ ਸਮਝ ਆਉਂਦੀ ਹੈ ਦਿਮਾਗ ਖੁੱਲਦਾ, ਲੋ ਸੁਣੋ ਵੇਖੋ ਜਰਾ।
ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਦਲੇ ਤਿਰ ਪਵਨ ਸੂਜਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ, ਸੁਨ ਹੋ ਮੇਰੇ ਪਿਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ।
ਮੈਲ ਕਾਹਦੀ ਨਿਕਲੀ, ਮੈਲ ਕਾਹਦੀ ਨਿਕਲੀ, ਮੈਲ ਨਿਕਲੀ ਅਗਿਆਨਤਾ ਦੀ, ਮੈਲ ਨਿਕਲ ਗਈ ਔਗਣਾਂ ਦੀ, ਮੈਲ ਨਿਕਲ ਗਈ ਮੂਰਖ ਪੁਣੇ ਦੀ, ਮੈਲ ਨਿਕਲ ਗਈ ਪਸ਼ੂ ਪੁਣੇ ਦੀ। ਮੈਲ ਸੀ ਅੰਦਰ, ਪਸ਼ੂ ਬਣਿਆ ਪਿਆ ਸੀ ਮੈਂ, ਔਗਣ ਸੀ, ਮੂਰਖ ਸੀ, ਤੇ ਜਦੋਂ ਤੋਂ ਸੰਗਤ ਮਿਲੀ, ਸਮਝ ਆਈ, ਅਕਲ ਆਈ, ਤੇ ਦਿਮਾਗ ਖੁੱਲ ਗਿਆ। ਪਹਿਲਾਂ ਕਦੇ ਕਦੇ ਖੁਸ਼ੀ ਜੀ ਹੁੰਦੀ, ਕਦੇ ਵਿਆਹ ਢੰਗ ਤੇ ਜਾਣਾ ਐਂ ਲੱਗਣਾ ਵੀ ਬੜਾ ਆਨੰਦ ਜਿਹਾ ਆਈ ਜਾਂਦਾ, ਬੜਾ ਆਨੰਦ ਹੈ, ਪਰ ਹੁਣ ਤੇ ਐਂ ਲੱਗਦਾ ਵੀ ਸਦਾ ਹੀ ਆਨੰਦ ਹੈ। ਇੰਨਾ ਦਿਮਾਗ ਤੇਜ਼ ਹੋ ਗਿਆ, ਕੰਮ ਕਰਦਾ ਹੁਣ ਵੀ ਖੁਸ਼ ਰਹਿੰਦੇ ਆ, ਆਨੰਦ 'ਚ ਰਹਿੰਦੇ ਆ। ਤੇਰੀ ਸਮਝ ਦਾ ਪਤਾ ਵੀ ਤੇ ਇੱਥੋਂ ਹੀ ਲੱਗਦਾ ਹੈ ਨਾ ਪਿਆਰਿਓ। ਸਾਡਾ ਜਿਹੜਾ ਸਮਝ ਦਾ ਪਤਾ, ਸਾਡੀ ਤਰੱਕੀ ਦਾ ਪਤਾ, ਸਾਡੇ ਆਨੰਦ ਦਾ ਪਤਾ ਐ ਨਹੀਂ ਵੀ ਬੰਦੇ ਕੋਲੇ ਬਹੁਤ ਵੱਡੀ ਕੋਠੀ ਹੈ ਜੀ ਇਹਦੇ ਆਨੰਦ 'ਚ ਹੈ, ਗੱਡੀਆਂ ਬਹੁਤ ਵਧੀਆ ਆਨੰਦ 'ਚ ਹੈ, ਜ਼ਮੀਨ ਬਹੁਤ ਵਧੀਆ, ਪੈਸਾ ਬਹੁਤ ਵਧੀਆ, ਨਾ ਹਰ ਵੇਲੇ ਆਨੰਦ 'ਚ ਰਹਿੰਦਾ ਹੈ, ਚੜ੍ਹਦੀ ਕਲਾ 'ਚ ਰਹਿੰਦਾ। ਸੱਚਾ ਗਿਆਨ ਹੈ, ਅਕਲ ਹੈ ਇਹਨੂੰ, ਸਮਝ ਹੈ ਇਹਨੂੰ, ਨਹੀਂ ਤੇ ਪਸ਼ੂਆਂ ਵਾਂਗੂ ਜ਼ਿੰਦਗੀ ਲੰਘਦੀ ਸੀ। ਸਾਡਾ ਅਸਲ ਵਿੱਚ ਪਤਾ ਹੀ ਇੱਦਾਂ ਇੱਥੋਂ ਲੱਗਦਾ ਸਾਡੀ ਅਮੀਰੀ ਦਾ, ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ ਜਿਨਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਇਸ ਕਰਕੇ ਮੇਰੇ ਵੀਰੋ ਭਾਈਓ ਬਜ਼ੁਰਗੋ ਮੇਰੀ ਬੇਨਤੀ ਹੈ ਵੀ ਆਹ ਜਿਹੜਾ ਨਾ ਇਹਨੂੰ ਆਪਾਂ ਖੋਲੀਏ। ਇਹ ਖੋਲਣ ਨਹੀਂ ਜੀ ਦੇਣਾ, ਇਹਨਾਂ ਨੇ ਖੋਲਣ ਨਹੀਂ ਦੇਣਾ, ਕਿਉਂਕਿ ਜਿੱਦੇ ਇਹ ਖੁੱਲ ਗਿਆ ਇਹ ਸਵਾਲ ਬਹੁਤ ਕਰਦਾ ਹੈ, ਇਹ ਪੰਗੇ ਪਾਉਂਦਾ ਹੈ। ਇਹ ਡੈੱਡ ਚਾਹੀਦਾ ਸਾਰਿਆਂ ਨੂੰ। ਦੋ ਬੰਦੇ ਡੈੱਡ ਚ ਆਉਂਦੇ ਆ ਵੀ ਬੰਦੇ ਬੁੱਧੂ ਜੇ ਹੋਣ, ਐਂ ਭੇਡ ਜੀ ਬਣ ਕੇ ਤੁਰੇ ਆਉਣ। ਬਸ ਇਹ ਦੋ ਬੰਦੇ ਨਾ ਸਾਡੀ ਰਾਜਨੀਤੀ ਨਾ ਸਾਡੇ ਲੀਡਰ ਚਾਹੁੰਦੇ ਆ ਬੰਦਾ ਦਿਮਾਗ ਵਿਕਾਸ ਕਰੇ, ਕਿਉਂਕਿ ਪਸ਼ੂ ਜੇ ਚਾਹੀਦੇ ਆ ਬਸ, ਐਂ ਜੇ ਬਸ ਵੀ ਜਿੱਦੇ ਕੰਬਲ ਸਿੱਟੀਏ ਐਂ ਬੋਚ ਲੈਣ। ਇਹ ਕਦੇ ਕਦੋਂ ਕਹਿਣਗੇ ਵੀ ਇੰਨਾ ਪੈਸਾ ਹੋਵੇ ਇਹਨਾਂ ਕੋਲ ਵੀ ਕਦੇ ਕੰਬਲ ਬੋਚਣ ਵਾਲੇ? ਇਹ ਤੇ ਸਕੀਮਾਂ ਜਿਹੜੀਆਂ ਕੱਢਦੇ ਹੁਣ ਵੀ ਦਾਲ ਰੋਟੀ ਜਿਹੜੀ ਹੈ, ਜਿਵੇਂ ਹੁਣ ਆ ਕੀ ਬਈ ਆਟਾ ਦਾਲ ਜਿਹੜਾ ਮਿਲਦਾ ਨਹੀਂ, ਵੀ ਆਟਾ ਦਾਲ ਸਸਤਾ ਮਿਲੂ, ਹੁਣ ਆਟੇ ਦਾਲ ਵਰਗੀਆਂ ਸਕੀਮਾਂ ਲਊ ਕੌਣ ਫਿਰ ਜੇ ਨਾ ਦਿੱਤੀਆਂ ਇਹਨਾਂ ਨੇ? ਜੇ ਸਾਡਾ ਦਿਮਾਗ ਕੰਮ ਕਰਨ ਲੱਗ ਗਿਆ ਬੰਦਾ ਕਹੂਗਾ ਚੱਲ ਯਾਰ ਰੇੜੀ ਲਾਈਏ, ਸ਼ਰਮ ਵਾਲੀ ਕਿਹੜੀ ਗੱਲ ਹੈ, 30,000 ਮਹੀਨਾ ਫਿਰ ਕੀ ਸ਼ਰਮ ਵਾਲੀ ਗੱਲ ਹੈ? ਛੋਟੀ ਜਿਹੀ
ਦੁਕਾਨ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ। ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ,
ਜਿਉਣ ਵਾਲੀ ਜ਼ਿੰਦਗੀ ਸਦਾ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ, ਸਿੱਖ ਲੈ ਪਿਆਰਿਆ ਸੁਖ ਲੈ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ।
ਇਹ ਜਿਹੜੀ ਸਾਰੇ ਸੰਸਾਰ ਦੀ ਹੋਈ ਧਾਰਨਾ, ਇਹਦਾ ਧਾਰਨਾ ਮਤਲਬ ਇਹ ਇੱਕ ਪ੍ਰਚਲਿਤ ਗੱਲ ਹੈ ਵੀ ਸਦਾ ਜ਼ਿੰਦਗੀ ਜਿਉਣ ਦਾ ਜੇ ਚੱਜ ਸਿੱਖਣਾ ਹੈ ਤੇ ਗਿਆਨ ਨਾਲ ਆਉਂਦਾ ਹੈ। ਗੋਰਿਆਂ ਨੂੰ ਪੁੱਛ ਲਓ ਵੀ ਜ਼ਿੰਦਗੀ ਵਧੀਆ ਜਿਉਣ ਲਈ ਕੀ ਚਾਹੀਦਾ, ਕਹਿਣਗੇ ਗਿਆਨ। ਲੈਣਾ ਕੀ ਚਾਹੀਦਾ ਜ਼ਿੰਦਗੀ ਵਧੀਆ ਜਿਉਣ ਲਈ, ਕਹਿਣਗੇ ਗਿਆਨ। ਤੇ ਛੱਡਣਾ ਕੀ ਚਾਹੀਦਾ ਜ਼ਿੰਦਗੀ ਚ, ਇੱਕ ਚੀਜ਼ ਜੇ ਛੱਡਣੀ ਹੋਵੇ, ਕਹਿਣਗੇ ਅਗਿਆਨਤਾ। ਲੈਣਾ ਹੋਵੇ ਗਿਆਨ ਤੇ ਛੱਡ ਦੋ ਅਗਿਆਨਤਾ, ਛੱਡੋ ਜਿੰਨੇ ਵਧੀਆ ਜ਼ਿੰਦਗੀ ਜਿਉਣੀ ਹੈ, ਗਿਆਨ ਲਓ ਅਗਿਆਨਤਾ ਛੱਡੋ। ਸਾਡੇ ਦਾਦੇ ਪੜਦਾਦੇ ਜਦੋਂ ਐਂ ਕਹਿੰਦੇ ਹੋਣਗੇ ਪੁਰਾਣੇ ਵੀ ਐਂ ਕਰੋ ਭਾਈ ਪੜ੍ਹ ਲਓ ਮਾੜਾ ਮੋਟਾ, ਕੋਈ ਕੋਈ ਸਾਡੇ ਚੋਂ ਪੜ ਗਿਆ ਜ਼ਿੰਦਗੀ ਚੱਲ ਗਈ, ਗਿਆਨ ਲੈ ਲਿਆ ਜਿਹਨੇ ਜ਼ਿੰਦਗੀ ਜਿਉਣ ਲੱਗ ਪਿਆ ਸੋਹਣੀ ਜ਼ਿੰਦਗੀ ਬਣ ਗਈ ਉਹਦੀ, ਜਿਹਨੇ ਗਿਆਨ ਨਹੀਂ ਲਿਆ ਨਹੀਂ ਸਮਝ ਲੈਣੀ ਅਕਲ ਨਾਲ ਜਿਉਣਾ ਹੀ ਨਹੀਂ ਜਿਹਨੇ ਉਹ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ। ਤਾਂ ਕਰਕੇ ਜ਼ਿੰਦਗੀ ਜਿਉਣੀ ਹੈ ਤੇ ਗਿਆਨ ਲੈਣਾ ਬੜਾ ਜ਼ਰੂਰੀ ਹੈ, ਸਮਝ ਕੇ ਅਕਲ ਲੈ ਕੇ ਜ਼ਿੰਦਗੀ ਜਿਉ, ਸਦਾ ਜ਼ਿੰਦਗੀ ਦਾ ਸਵਾਦ ਆਵੇ, ਭਾਵੇਂ ਮਹਿਲ ਵਿੱਚ ਰਹਿਵੇਂ ਭਾਵੇਂ ਕੰਡਿਆਂ ਤੇ ਪਿਆ ਹੋਵੇ, ਇੰਨਾ ਕੁ ਫਲੈਕਸੀਬਲ ਹੋਵੇ ਦਿਮਾਗ ਸਾਡਾ, ਇੰਨਾ ਕੁ ਕੰਮ ਕਰਦਾ ਹੋਵੇ, ਚੜ੍ਹਦੀ ਕਲਾ ਵਿੱਚ ਰਹਿਣ ਦੀ ਜਾਚ ਆਵੇ, ਸਮਝ ਆਵੇ, ਇਹਨੂੰ ਖੋਲੋ ਮਾੜਾ ਜਿਹਾ। ਤੇ ਚੇਤਾ ਰੱਖੋ ਪਿਆਰਿਓ, ਗੱਲ ਕਰਦੇ ਸੀ ਵੀ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰ, ਸਤਿਗੁਰ ਸ਼ਬਦ ਉਜਾਰੋ ਦੀਪਾ, ਪੰਚਮ ਪਾਤਸ਼ਾਹ ਕਹਿੰਦੇ ਜਿਹੜਾ ਸਤਿਗੁਰੂ ਦਾ ਸ਼ਬਦ ਹੈ ਗਿਆਨ ਹੈ, ਜਿਹੜਾ ਸੱਚਾ ਗਿਆਨ ਹੈ ਜਿਹੜਾ, ਇਹ ਕਹਿੰਦੇ ਚਾਨਣ ਦਾ ਕੰਮ ਕਰਦਾ, ਚਾਨਣ ਦਾ ਸੱਚਾ ਗਿਆਨ ਹੈ ਜਿਹੜਾ ਚਾਨਣ ਦਾ ਕੰਮ ਕਰਦਾ ਹੈ। ਤੇਰੀ ਜ਼ਿੰਦਗੀ 'ਚ ਚਾਨਣ ਆ ਗਿਆ ਜਦੋਂ, ਹੁਣ ਤੇ ਹਨੇਰੇ 'ਚ ਜਿਹਨੂੰ ਮਰਜ਼ੀ ਪੁੱਛ ਲਓ ਕਿਵੇਂ ਹੈ ਭਾਈ ਕਾਹਦੀ ਜ਼ਿੰਦਗੀ ਹੈ ਜੀ, ਹਰੇਕ ਨੂੰ ਪੁੱਛ ਲਓ ਕਾਹਦੀ ਜ਼ਿੰਦਗੀ, ਆਨੰਦ ਲਿਆ ਜ਼ਿੰਦਗੀ ਦਾ, ਨਾ ਨਾ ਬਸ ਨਰਕੀ ਭੋਗਿਆ, ਤੇ ਬਾਹਰਲਿਆਂ ਨੂੰ ਪੁੱਛ ਕੇ ਵੇਖ ਲਓ ਕਿਵੇਂ ਦੀ ਜ਼ਿੰਦਗੀ, ਕਹਿਣਗੇ ਸਾਰੀ ਜ਼ਿੰਦਗੀ ਆਨੰਦ ਲਿਆ, ਕਿਉਂਕਿ ਸਮਝ ਲਈ ਅਗਲ ਲਈ ਰਾਹ ਖੁੱਲ ਗਏ ਜ਼ਿੰਦਗੀ ਦੇ, ਕੰਟਰੀਆਂ ਇੱਦਾਂ ਡਿਵੈਲਪ ਕਰ ਲਈਆਂ ਅਗਲਿਆਂ ਨੇ, ਦਿਮਾਗ ਕੰਮ ਕਰੂ ਤਾਂ ਹੀ, ਜੇ ਹੁਣ ਆਪਣਾ ਸਾਰਿਆਂ ਦਾ ਦਿਮਾਗ ਚੱਲੇਗਾ ਤਾਂ ਹੀ ਕੰਟਰੀ ਅੱਗੇ ਵਧੂ, ਜਿਸ ਸਟੇਟ 'ਚ ਰਹਿੰਦੇ ਆ ਤਾਂ ਹੀ ਅੱਗੇ ਵਧੂ। ਤਾਂ ਕਰਕੇ ਭਾਈ ਸਤਿਗੁਰ ਸ਼ਬਦ ਉਜਾਰੋ ਦੀਪਾ, ਪੰਚਮ ਪਾਤਸ਼ਾਹ ਕਹਿੰਦੇ ਲੋ ਸ਼ਬਦ ਸੁਣਿਓ ਜਰਾ, ਕਿ ਜਿਹੜਾ ਸ਼ਬਦ ਹੈ ਗਿਆਨ ਹੈ ਇਹ ਹਨੇਰੇ ਵਿੱਚ ਚਾਨਣ ਦਾ ਕੰਮ ਕਰਦਾ, ਗੁਰਬਾਣੀ ਇਸ ਜਗ ਮਹਿ ਹੈ ਚਾਨਣ, ਸੁਣੋ
ਸਤਿਗੁਰ ਸ਼ਬਦ
ਐ ਕਰ ਲਾ, ਮੰਨ ਲਓ ਸੁਣਿਓ ਇੱਧਰ ਧਿਆਨ ਦਿਓ, ਇੱਥੇ ਸਵਾਸ ਚੜਾ ਲਾ ਐ ਵਾਹਿਗੁਰੂ ਕਰ ਲਿਆ, ਮੰਨ ਲਓ ਅੰਦਰ ਕਰੀ ਗਏ ਇਹਦੇ ਨਾਲ ਠੀਕ ਹੈ, ਮੈਨੂੰ ਤੇ ਆਨੰਦ ਜਿਹਾ ਆ ਰਿਹਾ, ਸਵਾਦ ਜਿਹਾ ਬਹੁਤ ਆ ਰਿਹਾ, ਪਰ ਇਹਦੇ ਨਾਲ ਮੇਰਾ ਪਰਿਵਾਰ ਮੇਰੇ ਬੱਚੇ ਉੱਠ ਕੇ ਕੰਮ ਨਾ ਕੀਤਾ, ਇੱਥੇ ਤੇ ਸਵੇਰ ਦੇ 3 ਘੰਟੇ ਲਾ ਲਏ, ਦੁਪਹਿਰੇ ਕੰਮ ਤੇ ਨੀਂਦ ਆਉਣ ਲੱਗ ਗਈ, ਟਰੈਕਟਰ ਚਲਾਉਂਦੇ ਨੂੰ ਸੁਸਤੀ ਪਈ ਜਾਂਦੀ ਹੈ, ਫਿਰ ਉਹਦਾ ਕੀ ਫਾਇਦਾ ਭਾਈ, ਉਹਦਾ ਸਮਾਜ ਨੂੰ ਕੀ ਫਾਇਦਾ, ਗਿਆਨ ਲੈ ਕੇ ਅਕਲ ਲੈ ਕੇ ਜ਼ਿੰਦਗੀ ਸੋਹਣੀ ਬਣਾਉ, ਮੇਰੇ ਬੱਚੇ ਵੀ ਸੌਖੇ ਰਹਿਣਗੇ, ਮੇਰਾ ਪਰਿਵਾਰ ਵੀ ਪੜੂ, ਮੇਰਾ ਆਲਾ ਦੁਆਲਾ ਵੀ ਵਧੀਆ ਬਣੂ, ਪਰ ਗਿਆਨ ਲੈ ਕੇ ਸਮਝ ਲੈ ਕੇ ਜ਼ਿੰਦਗੀ ਜਿਉਣੀ, ਅਕਲ ਲੈ ਕੇ ਜ਼ਿੰਦਗੀ ਜਿਉਣੀ, ਜਿਹੜੀ ਰਤਨ ਜਿਹੜੀ ਕੋਠੜੀ ਜਿਹੜੀ ਖੁੱਲਦੀ ਹੈ ਉਹ ਕੋਠੀ ਤੇਰੀ ਧੁੰਨੀ ਦੇ ਅੰਦਰ ਨਹੀਂ, ਕੋਈ ਇੱਥੇ ਸਰੀਰ ਦੇ ਵਿੱਚ ਕੁਛ ਨਹੀਂ, ਸਰੀਰ ਤੇ ਭਾਈ ਪਸ਼ੂਆਂ ਦੇ ਨਾਲ ਦਾ ਹੀ ਹੈ ਸਾਡਾ, ਜਿਹੜੀ ਕੋਠੀ ਖੁੱਲਣੀ ਹੈ ਉਹ ਤੇ ਆ ਹੈ, ਖੁੱਲੀ ਜਾਂਦੀ ਹੈ ਕੋਠੀ ਰੋਜ਼ ਖੁੱਲਦੀ ਹੈ, ਨਵੇਂ ਤੋਂ ਨਵੀਂ ਗੱਲ ਆਉਂਦੀ ਕਿ ਨਹੀਂ ਸਮਝ ਵਿੱਚ, ਨਵੇਂ ਤੋਂ ਨਵੇਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਆ ਕੋਠੀ, ਪਹਿਲਾਂ ਟਰੈਕਟਰ ਕਿੱਦਾਂ ਦੇ ਹੁੰਦੇ ਤੇ ਹੁਣ ਵੇਖੋ ਕਿੱਦਾਂ ਦੇ ਆ ਗਏ, 40 ਸਾਲ ਪਹਿਲਾਂ ਟਰੈਕਟਰ ਕਿੱਦਾਂ ਦਾ ਸੀ ਹੁਣ ਟਰੈਕਟਰ ਕਿੱਦਾਂ ਦਾ ਹੈ, ਆਉਣ ਵਾਲੇ 20 ਸਾਲ ਨੂੰ ਵੇਖਿਓ ਕਿੱਦਾਂ ਦਾ ਹੋਊ, 50 ਸਾਲ ਨੂੰ ਵੇਖਿਓ ਕਿੱਦਾਂ ਦੇ ਟਰੈਕਟਰ ਹੋਣਗੇ, ਬਦਲ ਗਿਆ ਕਿ ਨਹੀਂ ਬਦਲ ਗਿਆ, ਆ ਸਾਊਂਡ ਸਿਸਟਮ ਪਹਿਲਾਂ ਦਾ ਕਿੱਦਾਂ ਦਾ ਹੁੰਦਾ ਸੀ ਬਾਈ, ਅੱਜ ਤੋਂ 50 ਸਾਲ ਪਹਿਲਾਂ ਗਾਉਣ ਵਾਲਿਆਂ ਦੇ ਕਿੱਦਾਂ ਹੁੰਦਾ, ਇੱਕ ਬਾਲਟੀ ਜੀ ਹੁੰਦੀ, ਇੱਕ ਸਪੀਕਰ ਜਿਹਾ ਹੁੰਦਾ, ਹੁੰਦਾ ਸੀ ਨਾ ਇੱਦਾਂ ਹੀ, ਉਹ ਡੱਡੂ ਜਿਹਾ ਮਾਇਕ ਹੁੰਦਾ ਸੀ ਐਂ ਦੇ ਕਰਕੇ, ਸਾਰਿਆਂ ਦੀ ਆਵਾਜ਼ ਖਿੱਚ, ਇੱਕੋ ਹੀ ਮਾਇਕ ਹੁੰਦਾ, ਪਰ ਹੁਣ ਸਾਊਂਡ ਸਿਸਟਮ ਕਿੱਦਾਂ ਦਾ ਹੋ ਗਿਆ, ਕਿੱਥੋਂ ਨਿਕਲਿਆ ਬਈ, ਇੱਥੋਂ ਨਿਕਲਿਆ ਨਾ, ਜਿਹੜੇ ਬੰਦੇ ਟੈਕਨੀਕ ਇੱਦਾਂ ਨਵੇਂ ਤੋਂ ਨਵਾਂ ਇੱਦਾਂ ਬੈਠੇ ਰਹਿੰਦੇ ਐ, ਹੌਲੀ ਹੌਲੀ ਐਂ ਦਿਮਾਗ 'ਚੋਂ ਵੀ ਹੁਣ ਐਂ ਬਣਾ ਦਈਏ ਐਂ ਬਣਾ ਦਈਏ ਐਂ ਬਣਾ ਦਈਏ, ਸਾਰਾ ਕੁਝ ਕਿੱਥੋਂ ਨਿਕਲ ਰਿਹਾ, ਇੱਥੋਂ, ਫੋਨ ਪਹਿਲਾਂ ਕਿੱਦਾਂ ਦੇ ਹੁੰਦੇ ਸੀ ਹੁਣ ਕਿੱਦਾਂ ਦੇ ਆਈ ਜਾਂਦੇ ਐ, ਅੱਜ ਤੋਂ 50 ਸਾਲ ਨੂੰ ਕਿੱਦਾਂ ਦੇ ਆਉਣਗੇ, ਸੋਚ ਕੇ ਵੇਖੋ ਸਾਰਾ ਕੁਝ ਕਿੱਥੋਂ ਨਿਕਲਦਾ ਹੈ ਇਹਦੇ 'ਚੋਂ, ਆ ਜਿੰਨਾ ਪਰਮਾਤਮਾ ਦਾ ਬਣਾਇਆ ਹੋਇਆ ਸਿਸਟਮ ਹੈ ਇਹਦਾ ਰਿਮੋਟ ਤੇ ਆ ਪਿਆ, ਇਹਨੂੰ ਵਰਤਣਾ ਕਿਵੇਂ ਹੈ, ਬਣਾਉਣਾ ਕਿਵੇਂ ਹੈ, ਪਹਾੜਾਂ ਦੇ ਵਿੱਚ ਦੀ ਸੁਰੰਗਾਂ ਕਿਵੇਂ ਕੱਢਣੀਆਂ ਹੈ, ਧਰਤੀ 'ਚ ਕਿਵੇਂ ਵੜਨਾ ਹੈ, ਸਮੁੰਦਰਾਂ 'ਚ ਕਿਵੇਂ ਵੜਨਾ ਹੈ, ਸਮੁੰਦਰਾਂ ਤੇ ਜਹਾਜ਼ ਕਿਵੇਂ ਚਲਾਉਣੇ ਹੈ, ਉੱਡਣਾ ਕਿਵੇਂ ਹੈ, 500-500 ਬੰਦਾ ਲੈ ਕੇ ਜਹਾਜ਼ ਉੱਡਦਾ ਹੈ, ਇਹ ਸਾਰਾ ਕੁਝ ਕਿੱਥੋਂ ਨਿਕਲਿਆ ਜੀ, ਬੋਲੋ ਪਿਆਰਿਓ, ਬੰਦੇ ਦੇ ਦਿਮਾਗ 'ਚੋਂ, ਉਹੀ ਡੈਡ ਕਰਤਾ ਸਾਡੇ ਵਾਲਾ, ਸਾਨੂੰ ਤੇ ਕਹੀ ਜਾਂਦੇ ਨੇ ਉਡਣ ਖਟੋਲੇ ਆਉਣਗੇ ਮਰਨ ਤੋਂ ਬਾਅਦ ਤੈਨੂੰ ਐਂ ਕਹਿੰਦੇ ਦੇਵਤੇ ਆ ਗਏ ਬਬਾਨਾ ਚ ਬਾ ਲਿਆ ਹੋ ਲੈ ਗਏ ਉਡਾ ਕੇ ਐਂ ਕਹਿੰਦੇ ਨੇ ਸਾਨੂੰ ਫਿਰ ਇੱਕ ਕਹਿੰਦੇ ਗਊ ਰਹਿੰਦੀ ਹੈ ਉੱਤੇ ਉੱਤੇ ਜਿਹੜੀ ਉੱਥੇ ਵਾਲੀ ਹੈ ਉਹ ਸਵਰਗਾਂ ਵਾਲੀ ਉਹਨੂੰ ਕੀ ਕਹਿੰਦੇ ਕਿਹੜੀ ਗਊ ਕਾਮ ਧੇਨ ਗਊ ਉਹ ਕਹਿੰਦੇ ਜੋ ਮੰਗੋ ਉਹਦੇ ਤੋਂ ਮਿਲ ਜਾਂਦਾ ਸਾਡੇ ਵਾਲੀਆਂ ਦੁੱਧ ਨਹੀਂ ਦਿੰਦੀਆਂ ਉਹਦੇ ਕੋਲ ਉਡੀਕ ਕਰੀ ਜਾਂਦੇ ਵੀ ਉਹ ਹੋਊ ਕਿਤੇ ਦੁੱਧ ਸਾਡੇ ਵਾਲੀ ਨੂੰ ਪਾਈਆ ਦੁੱਧ ਦਿੰਦੀ ਹੈ ਦੋ ਜਣੇ ਉਧਰੋਂ ਫੜਦੇ ਦੋ ਉਧਰੋਂ ਫੜਦੇ ਸਾਡੇ ਵਾਲੀਆਂ ਦਾ ਨਹੀਂ ਹੱਲ ਕੀਤਾ ਇਹ ਕਾਮ ਧੇਨ ਗਊ ਕਹਿੰਦੇ ਪੂਰੀਆਂ ਪਾ ਦਿੰਦੀ ਹੈ ਤੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆ 'ਚ ਜਾ ਕੇ ਵੇਖੋ ਦਸ ਦਸ ਕਿੱਲਿਆਂ ਵਿੱਚ ਗਾਵਾਂ ਖੁੱਲੀਆਂ ਹੀ ਫਿਰਦੀਆਂ ਜਦੋਂ ਚਾਰ ਵੱਜ ਜਾਂਦੇ ਨਾ ਪੰਜ ਲਾਈਨ ਬਣਾ ਕੇ ਆ ਜਾਂਦੀਆਂ ਵੀ ਧਾਰ ਕੱਢ ਲਓ ਲਾਈਨ ਆਪੇ ਬਣ ਲੱਗ ਜਾਂਦੀ ਹੈ ਇੱਕ ਗਈ ਦੂਜੀ ਦੇ ਲਾ ਦਿੰਦੇ ਮਸ਼ੀਨਾਂ ਜੀ ਤੀਜੀ ਆ ਗਈ ਮਸ਼ੀਨਾਂ ਨਾਲ ਹੀ ਚੋਂਦੇ ਆ ਤੇ ਇੱਕ ਗਾਂ ਚਾਲੀ ਚਾਲੀ ਲੀਟਰ ਦੁੱਧ ਦਿੰਦੀ ਇੱਕ ਗਾਂ ਤੀਹ ਲੀਟਰ ਚਾਲੀ ਲੀਟਰ ਪੰਜਾਹ ਲੀਟਰ ਸਾਡੇ ਇੰਨੇ ਪੀਰ ਬਾਬੇ ਨੇ ਇੱਥੇ ਕਿਰਪਾ ਉੱਧਰ ਹੀ ਕਰੀ ਜਾਂਦੇ ਨੇ ਸਾਰੀ ਦਕਸ਼ਣਾ ਸਾਡੇ ਤੋਂ ਲੈਂਦੇ ਆ ਡਿਲੀਵਰੀ ਉੱਥੇ ਪਹੁੰਚਾਈ ਜਾਂਦੇ ਸਾਰੀ ਸਮਾਨ ਉੱਥੇ ਮਿਲ ਰਿਹਾ ਬਾਹਰ ਵਾਲਿਆਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਸੇ ਬਾਬੇ ਤੇ ਦੁੱਧ ਵੀ ਚੜਾਈਦਾ ਨਾ ਕਿਸੇ ਉੱਥੇ ਕਬਰ ਤੇ ਦੁੱਧ ਚੜਾਉਂਦਾ ਕੋਈ ਨਾ ਕੋਈ ਉੱਥੇ ਪੀਰ ਦੀ ਜਗ੍ਹਾ ਨਾ ਕਿਸੇ ਬਾਬੇ ਦੀ ਉਸ ਖਵਾਈ ਨਹੀਂ ਕੁਛ ਨਾ ਕੋਈ ਬੱਠਲ ਚੱਕਦੇ ਨੇ ਬਾਬੇ ਦੇ ਡੇਰੇ ਜਾ ਕੇ ਨਾ ਨਾ ਬਸ ਅਕਲ ਆ ਗਈ ਉਹਨੂੰ ਵੀ ਇਹਦੇ ਚੋਂ ਨਿਕਲਦਾ ਸਾਰਾ ਕੁਛ ਇਹਦੇ ਚ ਉਹਨਾਂ ਨੂੰ ਅਕਲ ਆ ਗਈ ਉਹਨਾਂ ਨੇ ਇਦਾਂ ਦੀਆਂ ਗਾਵਾਂ ਤਿਆਰ ਕਰ ਲਈਆਂ ਇਦਾਂ ਦਾ ਖਾਣਾ ਪਾਉਣ ਲੱਗ ਗਏ ਵੀ ਗਾਂ ਹੀ ਚਾਲੀ ਚਾਲੀ ਪੰਜਾਹ ਪੰਜਾਹ ਲੀਟਰ ਦੁੱਧ ਦਿੰਦੀ ਸਾਡੇ ਕਹਿੰਦੇ ਸਵਰਗਾਂ ਚ ਗਾਂ ਉਹ ਕਹਿੰਦੇ ਸਾਡੇ ਵਾਲੀ ਇੱਥੇ ਕਾਮ ਧੇਨ ਹੈ ਇੱਕ ਹੋਵੇ ਨਜ਼ਾਰੇ ਲਿਆਂਦੇ ਪਏ ਆ ਇੱਕ ਹੀ ਨਹੀਂ ਮੁੱਕਦੀ ਜਿੰਨਾ ਮਰਜ਼ੀ ਪੀਓ ਜਿੰਨਾ ਮਰਜ਼ੀ ਵੇਚ ਲਓ ਹੁਣ ਜਿਹਦੇ ਚਾਲੀ ਲੀਟਰ ਦੁੱਧ ਹੋਇਆ ਕਿੰਨਾ ਕੁ ਪੀ ਲਓਗੇ ਪੰਜ ਲੀਟਰ ਵਰਤ ਕੇ ਪੈਂਤੀ ਕਿਲੋ ਪਾਈ ਚੱਲੋ ਵਰਜੂ ਭੁੱਖਾ ਕੋਈ ਨਜ਼ਾਰੇ ਲਿਆਂਦੇ ਪਏ ਆ ਇੱਕ ਹੀ ਬਹੁਤ ਹੈ ਇਹ ਕਹਿੰਦੇ ਕਾਮ ਧੇਨ ਤਾਂ ਮਿਲੂ ਕਹਿੰਦੇ ਤੇ ਉੱਤੇ ਕਿਤੇ ਮਿਲੂ ਉੱਤੇ ਵਾਲੀ ਨੂੰ ਡੀਕੀ ਚੱਲੋ ਥੱਲੇ ਵਾਲੀਆਂ ਗਈਆਂ ਥੱਲੇ ਵਾਲੀਆਂ ਸੁੱਕੀ ਜਾਂਦੀਆਂ ਦੁੱਧ ਕਨੀਓ ਉੱਤੇ ਵਾਲੀ ਦੇਖਿਓ ਕਿਤੇ ਜਾ ਕੇ ਇਸੇ ਤਰ੍ਹਾਂ ਕਹਿੰਦੇ ਕਲਪ ਬ੍ਰਿਸ਼ ਕਿੱਥੇ ਹੈ ਕਹਿੰਦੇ ਉੱਤੇ ਉਹ ਕਲਪ ਬ੍ਰਿਸ਼ ਥੱਲੇ ਕੀ ਕਹਿੰਦੇ ਜਿਹੜਾ ਬੰਦਾ ਉਹਦੇ ਥੱਲੇ ਜਲ ਜੇ ਪਰ ਜੋ ਇੱਛਾ ਰੱਖਦਾ ਕਲਪ ਬ੍ਰਿਸ਼ ਥੱਲੇ ਜਾ ਕੇ ਉਹੀ ਪੂਰੀ ਹੋ ਜਾਂਦੀ ਸਾਡੇ ਵਾਲੇ ਸਾਰੇ ਦਰਖਤ ਪੱਟਦੇ ਕਲਪ ਬ੍ਰਿਸ਼ ਦੀ ਆਸ ਕਰੀ ਜਾਂਦੇ ਉਹ ਤੁਸੀਂ ਮਰ ਜਾਓ ਤੁਸੀਂ ਜਿਹੜੇ ਆ ਪਖੰਡ ਕਰਨ ਵਾਲੇ ਬਾਬਿਓ ਤੁਸੀਂ ਇਹਨਾਂ ਨੂੰ ਇੱਥੇ ਵਾਲੇ ਦਰਖਤਾਂ ਦੀ ਮਹਾਨਤਾ ਸਮਝਾ ਦਿੰਦੇ ਵੀ ਪੱਟਦੇ ਨਾ ਕਲਪ ਬ੍ਰਿਸ਼ ਦੀਆਂ ਸਾਖੀਆਂ ਸੁਣਾ ਸੁਣਾ ਕੇ ਇੱਥੇ ਵਾਲੇ ਤੇ ਪੱਟਦੇ ਸਾਰੇ ਜਿਹੜਾ ਸਾਡੇ ਦਰਖਤ ਵਿਹੜੇ 'ਚ ਲੱਗਿਆ ਸੀ ਸਾਡੇ ਖੇਤਾਂ 'ਚ ਲੱਗਿਆ ਸੀ ਜਿਹਦੇ ਕਰਕੇ ਬਰਸਾਤ ਪੈਂਦੀ ਸੀ ਸਾਡਾ ਸਿਸਟਮ ਵਧੀਆ ਸੀ ਧਰਤੀ ਦਾ ਸਿਸਟਮ ਵਧੀਆ ਸੀ ਪਾਣੀ ਥੱਲੇ ਜਾਈ ਜਾਂਦੇ ਆ ਬੇੜਾ ਗਰਕ ਹੋ ਗਿਆ ਬਰਸਾਤਾਂ ਘੱਟ ਗਈਆਂ ਇੱਥੇ ਵਾਲੇ ਦਰਖਤਾਂ ਦੀ ਮਹਾਨਤਾ ਦੱਸੀ ਨਹੀਂ ਸਵਰਗਾਂ ਵਾਲੇ ਦਰਖਤਾਂ ਦੀ ਗੱਲਾਂ ਕਰੀ ਜਾਂਦੇ ਵੀ ਸਵਰਗ 'ਚ ਇੱਕ ਦਰਖਤ ਹੈ ਉਹਦੇ ਥੱਲੇ ਜਿਹੜਾ ਬੰਦਾ ਚੱਲ ਜੇ ਉਹ ਜੋ ਇੱਛਾ ਰੱਖਦਾ ਪੂਰੀ ਹੋ ਜਾਂਦੀ ਸਵਰਗ ਵਿੱਚ ਗਾਂ ਹੈ ਸਵਰਗ ਵਾਲੇ ਕਲਪ ਬ੍ਰਿਸ਼ ਦੀ ਗੱਲ ਕਰਨਗੇ ਤੁਸੀਂ ਇੱਥੋਂ ਵਾਲੇ ਦੀ ਕਿਉਂ ਨਹੀਂ ਗੱਲ ਕਰਦੇ ਵੀ ਆਹ ਦਰਖਤ ਆਕਸੀਜਨ ਦਿੰਦੇ ਆ ਪਿਆਰਿਓ ਜੇ ਦਰਖਤ ਨਾ ਰਹੇ ਤੇ ਬਰਸਾਤਾਂ ਵੀ ਨਹੀਂ ਰਹਿਣਗੀਆਂ ਦਰਖਤ ਲਾਓਗੇ ਬਰਸਾਤਾਂ ਪੈਣਗੀਆਂ ਧਰਤੀ 'ਚ ਪਾਣੀ ਹੋਊ ਜ਼ਹਿਰ ਖਤਮ ਹੋਵੇ ਇਹ ਸਮਝਾਉਣਾ ਸੀ ਨਾ ਸਾਨੂੰ ਇਹ ਦੱਸਣਾ ਸੀ ਇਹਨਾਂ ਦਰਖਤਾਂ ਦੀ ਮਹਾਨਤਾ ਤੇ ਦੱਸ ਦਿਓ ਇਹਨਾਂ ਗਾਵਾਂ ਦੀ ਜਿਹੜੀਆਂ ਜਿਉਂਦੇ ਪਸ਼ੂ ਇਹਨਾਂ ਨੂੰ ਵਰਤਣਾ ਕਿੱਦਾਂ ਇਹਦੇ ਬਾਰੇ ਦੱਸੋ ਉੱਡਣ ਖਟੋਲੇ ਆਉਣਗੇ ਮਰਨ ਤੋਂ ਬਾਅਦ ਦੇਵਤੇ ਤੈਨੂੰ ਲੈ ਜਾਣਗੇ ਸਾਡੇ ਵਾਲੇ ਤਾਂ ਹੀ ਮੂੰਹ ਚੱਕ ਕੇ ਵੀ ਮਰਾਂਗੇ ਬਸ ਉੱਡਣ ਵਾਲੇ ਆਉਣਗੇ ਬਾਹਰਲੇ ਵਾਲਿਆਂ ਨੇ ਜਹਾਜ਼ ਬਣਾ ਕੇ ਪੰਜ ਪੰਜ ਸੌ ਬੰਦਾ ਉਡਾ ਵੀ ਦਿੱਤਾ ਸਾਡੇ ਵਾਲੇ ਤਾਂ ਹੀ ਵੇਖੀ ਜਾਂਦੇ ਅਜੇ ਵੀ ਬਾਬਾ ਜੀ ਕਹਿ ਗਏ ਸੀ ਵੀ ਤੈਨੂੰ ਤੇ ਵਿਮਾਨ ਆਉਣਗੇ ਲੈਣ ਵਾਸਤੇ ਕਿੰਨੇ ਵੇਖਿਆ ਵਿਮਾਨ ਆਇਆ ਕੀ ਆਇਆ ਮਰਨ ਤੋਂ ਬਾਅਦ ਲਾਰੇ ਲਾ ਕੇ ਛੱਡਤਾ ਕਿਹੜੇ ਲਾਰਿਆਂ ਦੇ ਵਿੱਚ ਤੁਰੇ ਫਿਰਦੇ ਹਾਂ ਅਸੀਂ ਜੇ ਅੱਜ ਕੋਈ ਬੰਦਾ ਲਾਰਾ ਲਾ ਦੇ ਤੈਨੂੰ ਵੀ ਕਰਾ ਜਾ 40,000 ਜਮਾਂ ਤੇ ਮੋਟਰਸਾਈਕਲ ਅਗਲੇ ਜਨਮ 'ਚ ਮਿਲ ਜੂ ਮੰਨ ਜੂ ਕੋਈ ਇੱਥੇ ਬੰਦਾ 40,000 ਐਤਕੀ ਦੇ ਦੇ ਮੋਟਰਸਾਈਕਲ ਅਗਲੇ ਜਨਮ 'ਚ ਆਪਾਂ ਕਹਾਂਗੇ ਬੁੱਧੂ ਬਣਾਉਣਾ ਤੈਨੂੰ 40,000 ਦਿੱਤਾ ਅੱਜੇ ਦੀ ਗੱਲ ਕਰ ਅਗਲਾ ਜਨਮ ਕਿਹਨੇ ਵੇਖਿਆ ਅਗਲਾ ਕਹੇ 40,00,000 ਦੇ ਦੇ ਰਜਿਸਟਰੀ ਕਬਜ਼ਾ ਅਗਲੇ ਜਨਮ ਵਿੱਚ ਦੇਵਾਂਗੇ ਆਪਾਂ ਕਹਾਂਗੇ ਬੁੱਧੂ ਸਮਝਦਾ ਹੈ ਜਦੋਂ ਸਾਡੇ ਬਾਬਾ ਜੀ ਕਹਿੰਦੇ ਸਟੇਜ ਤੇ ਬਹਿ ਕੇ ਵੀ ਭਾਈ 10 ਗੁਣਾ ਇੱਥੇ ਮਿਲੂ 70 ਗੁਣਾ ਅੱਗੇ ਜਾ ਕੇ ਉਦੋਂ ਕਿਉਂ ਨਹੀਂ ਪੁੱਛਦਾ ਵੀ ਕਿਉਂ ਬਕਵਾਸ ਕਰੀ ਜਾਣਾ ਅੱਜ ਦੀ ਗੱਲ ਕਰ ਉੱਥੇ ਕਿਉਂ ਨਹੀਂ ਬੋਲਦੇ ਤੁਸੀਂ ਕਿਉਂਕਿ ਧਰਮ ਦੀ ਗੋਲੀ ਦੇ ਕੇ ਤੁਹਾਨੂੰ ਸਵਾਇਆ ਹੋਇਆ ਡੈਡ ਕਰਿਆ ਪਿਆ ਦਿਮਾਗ ਵੀ ਇੱਥੇ ਨਾ ਬੋਲੀ ਸਵਾਲ ਨਾ ਕਰੀ ਜੇ ਤੁਸੀਂ ਬੋਲ ਪਏ ਫਿਰ ਪਤਾ ਕੀ ਕਹਿਣਗੇ ਹਾਏ ਤਰਕ ਕਰਦੇ ਆ ਜੀ ਅੱਗੋਂ ਬੋਲਦੇ ਆ ਜੀ ਸਵਾਲ ਕਰਦੇ ਆ ਜੀ ਫਿਰ ਪਿੱਟ ਸਿਆਪਾ ਪਾ ਲੈਣਗੇ ਫਿਰ ਕਹਿਣਗੇ 6 ਦੀਆਂ 6 ਪੱਖੀ 'ਚ ਮਾਰਾਂਗੇ ਜੇ ਬੋਲਿਆ ਤਾਂ ਫਿਰ ਐ ਕਹਿੰਦੇ ਪਿੱਟ ਸਿਆਪਾ ਪਾ ਲੈਂਦੇ ਨੇ ਫਿਰ ਬੋਲਣ ਨਹੀਂ ਦੇਣਾ ਕਹਿੰਦੇ ਤੁਹਾਨੂੰ ਤਾਂ ਕਰਕੇ ਧਰਤੀ ਸਵਰਗ ਬਣਾਉਣੀ ਹੈ ਕਿ ਅਗਲੇ ਸਵਰਗਾਂ 'ਚ ਜਾਣਾ ਬੋਲੋ
ਧਰਤੀ ਇੱਥੇ ਸਵਰਗ ਬਣਾਈ ਅੱਜ
ਹੁਣ ਦੀ ਗੱਲ ਕਰੋ ਇਹ ਕਦੋਂ ਬਣੂ ਸਵਰਗ ਸਾਡੀ ਗੋਰਿਆਂ ਨੇ ਆਪਣੇ ਦੇਸ਼ ਸਵਰਗ ਬਣਾ ਲਏ ਭਾਈ ਤਾਂ ਹੀ ਤੇ ਭੱਜਦੇ ਆ ਲੋਕ ਬਾਹਰ ਨੂੰ ਅਮਰੀਕਾ ਕੈਨੇਡਾ ਸਵਰਗਾਂ ਵਰਗੇ ਦੇਸ਼ ਬਣਾ ਲਏ ਅਸੀਂ ਨਰਕ ਕਿਉਂ ਭੋਗਨੇ ਆ ਸਾਡੇ ਦਿਮਾਗ ਨਹੀਂ ਚੱਲਣ ਦਿੱਤੇ ਦਿਮਾਗ ਚੱਲਣਗੇ ਘਰ ਸਵਰਗ ਬਣਾ ਸਕਦੇ ਹੋ ਜੇ ਦਿਮਾਗ ਚੱਲਣਗੇ ਦੇਸ਼ ਸਵਰਗ ਬਣਾ ਸਕਦੇ ਹੋ ਦਿਮਾਗ ਇਹਨਾਂ ਨੇ ਡੈਡ ਕਰਤੇ ਚੱਲਣ ਹੀ ਨਹੀਂ ਦਿੱਤੇ ਸਵਰਗ ਸਵਾਹ ਬਣਨਾ ਸੀ ਇੱਥੇ ਹੋਰ ਹੀ ਸਵਰਗਾਂ ਦੇ ਲਾਰੇ ਸੁਪਨੇ ਵਿਖਾਈ ਜਾਂਦੇ ਨੇ ਅੱਗੇ ਐ ਹੋ ਅੱਗੇ ਹੋ ਅੱਜ ਦੀ ਗੱਲ ਕਰੋ ਜ਼ਿੰਦਗੀ ਤੇ ਨਰਕ ਬਣੀ ਪਈ ਹੈ ਕਿਹੜੇ ਸਵਰਗਾਂ ਦੀਆਂ ਗੱਲਾਂ ਕਰਦੇ ਤੁਸੀਂ ਜ਼ਿੰਦਗੀ ਦਾ ਬੁਰਾ ਹਾਲ ਪਿਆ ਕਿਆ ਨਰਕ ਆਪਾਂ ਨਹੀਂ ਕਹਿੰਦੇ ਬਾਣੀ ਦੇ ਵਿੱਚ ਭਾਈ ਕਿਹੜੇ ਨਰਕਾਂ ਦੀਆਂ ਗੱਲਾਂ ਕਰਦੇ ਹੋ ਕਿਹੜੇ ਸਵਰਗਾਂ ਦੇ ਲਾਰੇ ਲਾਈ ਜਾਂਦੇ ਹੋ ਕਿਆ ਨਰਕ ਕਿਆ ਸੁਰਗ ਵਿਚਾਰਾ ਲੋ ਪੜੋ ਸੰਤਨ ਦੋ ਰੱਦ ਇਸੇ ਰੱਦ ਤੇ ਰੱਦ ਤੇ ਅਸੀਂ ਨਹੀਂ ਮੰਨਦੇ ਤੁਹਾਡੇ ਸਵਰਗਾਂ ਦੇ ਨਰਕਾਂ ਨੂੰ ਛੱਡੋ ਬਾਣੀ ਕਹਿੰਦੀ ਹੈ ਸੰਤਨ ਦੋ ਰੱਦੇ ਆ ਬਾਣੀ ਦੀ ਕਥਾ ਕਰਨ ਲੱਗਿਆਂ ਸੁਣਾਉਂਦੇ ਆ ਅੱਜ ਸਾਡੇ ਵਾਲੇ ਪਿੱਟ ਸਿਆਪਾ ਕੀ ਪਾਉਂਦੇ ਨੇ ਇਹ ਢੱਡੀਆਂ ਵਾਲਾ ਸਵਰਗ ਨਰਕ ਨੂੰ ਨਹੀਂ ਮੰਨਦਾ ਭਾਈ ਬਾਣੀ ਨਹੀਂ ਮੰਨਦੀ ਅਸੀਂ ਤੇ ਪੜ੍ਹ ਕੇ ਸੁਣਾਉਂਦੇ ਹਾਂ ਗੁਰੂ ਸਾਹਿਬ ਕਹਿੰਦੇ ਆ ਇਹ ਇਹਨਾਂ ਗੱਲਾਂ 'ਚ ਨਾ ਪਓ ਸਵਰਗਾਂ ਦੇ ਲਾਰੇ ਛੱਡ ਦਿਓ ਨਰਕਾਂ ਦਾ ਡਰ ਛੱਡ ਦਿਓ ਖੋਲੋ ਮਾੜਾ ਜਿਹਾ ਦਿਮਾਗ ਚਲਾਓ ਮਾੜਾ ਜਿਹਾ ਆਪਣੇ ਆਪ ਨੂੰ ਸੁਣਿਓ ਜਰਾ ਇੱਕ ਵਾਰ
ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ
ਕਿਸੇ ਦੀ ਝੇਬ ਨਹੀਂ ਭਾਈ ਕਿਸੇ ਦਾ ਡਰ ਨਹੀਂ ਗਿਆਨ ਹੋ ਗਿਆ ਅਕਲ ਲੈਣ ਕਰਕੇ ਅਸੀਂ ਤੇ ਸਵਰਗਾਂ ਨਰਕਾਂ ਦੀਆਂ ਗੱਲਾਂ ਕਰਨ ਵਾਲਿਆਂ ਦੀ ਮਕਾਣੇ ਨਹੀਂ ਜਾਂਦੇ ਅਸੀਂ ਨਹੀਂ ਜਾਣਾ ਅਸੀਂ ਤੇ ਮੰਨਦੇ ਹੀ ਨਹੀਂ ਇਹਨਾਂ ਗੱਲਾਂ ਨੂੰ ਇੱਥੇ ਸਵਰਗ ਬਣਾਉਣ ਦੀ ਗੱਲ ਕਰੋ ਮਰਨ ਤੋਂ ਬਾਅਦ ਵਾਲੀਆਂ ਗੱਲਾਂ ਛੱਡ ਦਿਓ ਉਹ ਗੱਲਾਂ ਅੱਜ ਦੀ ਗੱਲ ਕਰੋ ਜ਼ਿੰਦਗੀ ਅੱਜ ਨਰਕ ਬਣੀ ਪਈ ਹੈ ਤੁਸੀਂ ਬਾਅਦ ਦੀਆਂ ਗੱਲਾਂ ਕਰਦੇ ਹੋ ਕਬੀਰ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ ਕਬੀਰ ਸੁਰਗ ਨਰਕ ਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ ਸਾਨੂੰ ਨਹੀਂ ਲੋੜ ਕਹਿੰਦੇ ਸਮਝ ਆ ਗਈ ਅਕਲ ਆਉਣ ਕਰਕੇ ਸੁਰਗ ਤੇ ਨਰਕ ਦੀ ਇੱਛਾ ਹੀ ਨਹੀਂ ਰਹੀ ਲੋ ਆ ਵੀ ਸੁਣ ਲਓ ਪੰਕਤੀ
ਕਬੀਰ ਸੁਰਗ ਨਰਕ ਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ
ਸਤਿਗੁਰ ਦਾ ਅਰਥ ਹੈ ਸੱਚਾ ਗਿਆਨ ਸੱਚੇ ਗਿਆਨ ਨੇ ਐਸੀ ਕਿਰਪਾ ਕੀਤੀ ਹੈ ਸੱਚਾ ਗਿਆਨ ਅਕਲ ਹੋ ਗਈ ਸਮਝ ਆ ਗਈ ਸਵਰਗ ਬਣ ਗਿਆ ਬਸ ਸਵਰਗ ਬਣ ਗਿਆ ਛੱਡ ਦਿਓ ਬਸ ਏਦਾਂ ਏਦਾਂ ਸਾਨੂੰ ਸਮਝਣਾ ਪੈਣਾ ਭਾਈ ਜ਼ਿੰਦਗੀ ਨਰਕ ਬਣੀ ਪਈ ਹੈ ਅਗਲੇ ਸਵਰਗ ਦੀਆਂ ਗੱਲਾਂ ਕਰਦੇ ਹਾਂ ਤਾਂ ਕਰਕੇ ਜਿੰਨਾ ਵੀ ਵਧੀਆ ਹੈ ਕਿੱਥੋਂ ਨਿਕਲਿਆ ਇਹਦੇ ਚ ਮਤ ਵਿੱਚ ਰਤਨ ਜਵਾਹਰ ਮਾਨਕ ਇਹਦੇ ਚ ਹੈ ਜੀ ਸੁਣਿਓ ਵੀਰੋ ਇਹਦੇ ਚ ਹੀਰਿਆਂ ਵਰਗੇ ਵਿਚਾਰ ਹੈ ਆਹ ਜਿਹੜਾ ਦਿਮਾਗ ਹੈ ਇਹਦੇ ਚ ਬੜੇ ਮਹਿੰਗੇ ਮਹਿੰਗੇ ਹੀਰੇ ਪਏ ਹੈ ਲਾਲ ਪਏ ਹੈ ਇੱਕ ਇੱਕ ਵਿਚਾਰ ਬੜੇ ਮਹਿੰਗੇ ਤੋਂ ਮਹਿੰਗੇ ਥੋਟ ਇਹਦੇ ਚੋਂ ਆਉਣੇ ਆ ਨਵੇਂ ਤੋਂ ਨਵੇਂ ਵਿਚਾਰ ਨਵੇਂ ਤੋਂ ਨਵੇਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਦਿਮਾਗ ਤੇਰਾ ਕੋਈ ਛੋਟੀ ਮੋਟੀ ਚੀਜ਼ ਨਹੀਂ ਬੰਦੇ ਦਾ ਦਿਮਾਗ ਬੜੀ ਵੱਡੀ ਚੀਜ਼ ਹੈ ਨਵੇਂ ਤੋਂ ਨਵੀਂ ਟੈਕਨੋਲੋਜੀ ਇਹਦੇ ਚ ਪਈ ਹੈ ਕਾਢਾਂ ਕੱਢੇਗਾ ਨਵੇਂ ਤੋਂ ਨਵੀਆਂ ਇਹਦੇ ਚ ਹੈ ਬਸ ਇਹਨੂੰ ਚਾਬੀ ਲਾਉਣੀ ਸਿੱਖ ਲੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਹਰੇਕ ਦੇ ਕੋਲ ਲਾ ਲੈ ਜਿਵੇਂ ਭੀਖਾ ਜੀ ਕਹਿੰਦੇ ਆ ਭੀਖਾ ਭੁੱਖਾ ਕੋ ਨਹੀਂ ਇੱਥੇ ਭੁੱਖਾ ਕੋਈ ਨਹੀਂ ਸਭ ਕੀ ਗਠੜੀ ਲਾਲ ਆ ਗਠੜੀ ਖੋਲਣੀ ਨਹੀਂ ਆਉਂਦੀ ਗਠੜੀ ਖੋਲ ਨਾ ਜਾਣਦਾ ਕਹਿੰਦੇ ਗਠੜੀ ਖੋਲਣੀ ਨਹੀਂ ਆਉਂਦੀ ਤਾਂ ਤੇ ਭਇਆ ਕੰਗਾਲ ਕਹਿੰਦੇ ਕੰਗਾਲ ਤਾਂ ਹੋਏ ਫਿਰਦੇ ਗਠੜੀ ਖੋਲਣੀ ਨਹੀਂ ਆਈ ਇਹਨਾਂ ਨੂੰ ਆਪਣਾ ਦਿਮਾਗ ਵਰਤਣਾ ਹੀ ਨਹੀਂ ਆਇਆ ਆ ਦਿਮਾਗ ਚਲਾਉਣਾ ਹੀ ਨਹੀਂ ਆਇਆ ਗਠੜੀ ਖੋਲਣੀ ਨਹੀਂ ਆਈ ਤਾਂ ਤੇ ਕੰਗਾਲ ਹੋ ਗਏ ਬੁਰਾ ਹਾਲ ਤਾਂ ਹੋ ਗਿਆ ਤਾਂ ਕਰਕੇ ਆਹ ਜਿਹੜਾ ਨਾ ਆਹ ਵੇਖੋ ਆਹ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਵਿਚਾਰ ਮਹਿੰਗੇ ਹੋਣ ਹੁਣ ਸਾਡਾ ਪੰਗਾ ਇਹ ਹੈ ਅਗਲਾ ਕਹਿੰਦਾ ਮਹਿੰਗੇ ਕੱਪੜੇ ਪਾ ਕੇ ਮਹਿੰਗਾ ਬਣ ਜੂ ਨਾ ਚੇਤਾ ਰੱਖਿਓ ਜੇ ਤੇਰੇ ਕੋਲ ਵਿਚਾਰ ਨਹੀਂ ਚੰਗੇ ਦਿਮਾਗ ਨਹੀਂ ਅਕਲ ਨਹੀਂ ਤੇਰੇ ਕੋਲ, ਸੋਚ ਨਹੀਂ ਤੇਰੀ ਚੰਗੀ, ਤੇ ਮਹਿੰਗੇ ਕੱਪੜੇ ਪਾ ਕੇ ਵੀ ਤੂੰ ਸਸਤਿਆ ਸਸਤਾ ਹੀ ਰਹੇਗਾ, ਵੱਡੀ ਕੋਠੀ ਦੇ ਵਿੱਚ ਰਹਿ ਕੇ ਵੀ ਤੂੰ ਸਸਤਾ ਹੀ ਰਹੇਗਾ, ਵੱਡੀ ਗੱਡੀ 'ਚ ਬਹਿ ਕੇ ਵੀ ਸਸਤਾ ਰਹੇਗਾ, ਮਹਿੰਗੇ ਪੈਲਸ ਵਿੱਚ ਵਿਆਹ ਕਰਕੇ ਤੂੰ ਮਹਿੰਗਾ ਥੋੜਾ ਹੋ ਜਾਣਾ। ਅਕਲ ਤੇ ਤੇਰੀ ਉਹੀ ਸਸਤੀ ਹੈ ਜਦੇ ਜੇ ਬੰਦਾ ਸਸਤਾ ਹੈ ਮਹਿੰਗੀਆਂ ਚੀਜ਼ਾਂ 'ਚ ਲਪੇਟ ਕੇ ਕਿਤੇ ਤੂੰ ਮਹਿੰਗਾ ਹੋ ਜਾਏਗਾ। ਐ ਨਹੀਂ ਹੋਣਾ, ਪੈਕਿੰਗ ਜਿੰਨੀ ਮਰਜ਼ੀ ਵਧੀਆ ਕਰ ਲਓ ਵਿੱਚ ਸਮਾਨ ਹੀ ਨਹੀਂ ਜੱਜਦਾ, ਪੈਕਿੰਗ ਨਾਲ ਕੀ ਕਰੋਗੇ ਤੁਸੀਂ, ਜਿੰਨੀ ਮਰਜ਼ੀ ਪੈਕਿੰਗ ਵਧੀਆ ਕਰ ਲਓ। ਪਿਆਰਿਓ ਮਹਿੰਗੀਆਂ ਚੀਜ਼ਾਂ ਦੇ ਨਾਲ ਅਸੀਂ ਮਹਿੰਗੇ ਨਹੀਂ ਹੋ ਜਾਣਾ। ਸੁਣੋ ਇੱਧਰ, ਵਿਚਾਰ ਮਹਿੰਗੇ ਕਰੀਏ, ਆ ਸੋਚ ਵਧੀਆ ਹੋਵੇ, ਸਾਡਾ ਦਿਮਾਗ ਕੰਮ ਕਰੇ, ਇੱਕ ਇੱਕ ਵਿਚਾਰ ਸਾਡਾ ਵਧੀਆ ਹੋਵੇ। ਆ ਆ ਇਹਦੇ ਵਿੱਚ ਹੀਰੇ ਲਾਲ ਪਏ ਐ, ਜਦੋਂ ਤੁਸੀਂ ਇਹ ਬਾਣੀ ਪੜ੍ਹਨ ਨਹੀਂ ਲੱਗਣਾ, ਚਾਬੀ ਲੱਗ ਜੂ ਫਿਰ ਅੰਦਰੋਂ ਫੁੱਟਣਾ, ਅੰਦਰੋਂ ਜਿਵੇਂ ਬਾਹਰੋਂ ਪਾਣੀ ਪਾ ਦਈਏ ਫਿਰ ਅੰਦਰ ਵਾਲੇ ਅੰਦਰ ਅੰਦਰੋਂ ਧਰਤੀ 'ਚ ਜਦੋਂ ਪਾਣੀ ਕੱਢਣਾ ਹੋਵੇ ਬਾਹਰੋਂ ਪਾਣੀ ਪਾਓ ਫਿਰ ਧਰਤੀ ਵਾਲਾ ਬਾਹਰ ਆ ਜਾਂਦਾ, ਜਦੋਂ ਮੋਟਰ ਲਾ ਦਈਏ ਟਿਊਬਵੈੱਲ ਲਾਈਏ ਬਾਹਰੋਂ ਪਾਣੀ ਪਾਉਣਾ ਪੈਂਦਾ। ਇੱਦਾਂ ਹੀ ਬਾਣੀ ਦਾ ਗਿਆਨ ਐਜੂਕੇਸ਼ਨ ਬਾਹਰੋਂ ਲੈਂਦੇ ਹਾਂ ਜਦੋਂ ਫਿਰ ਅੰਦਰ ਖੂਟਾ ਅੰਮ੍ਰਿਤ ਭਰਿਆ, ਕਹਿੰਦੇ ਭਰਿਆ ਪਿਆ ਅੰਮ੍ਰਿਤ ਦਾ ਖੂਹ, ਖੂਹ ਹੈ ਇਹਨਾਂ ਨੇ। ਨਾਲੇ ਪਿਆਰਿਓ ਇੱਥੇ ਇਹ ਵੀ ਨਹੀਂ ਕਿਹਾ ਵੀ ਕੋਈ ਨਦੀ ਹੈ ਜਾਂ ਨਹਿਰ ਹੈ ਜਾਂ ਦਰਿਆ ਹੈ, ਕਹਿੰਦੇ ਖੂਹ ਹੈ। ਖੂਹ ਪਤਾ ਕਿਉਂ ਕਿਹਾ, ਖੂਹ 'ਚੋਂ ਜਿੰਨਾ ਕੱਢੋ ਸਵੇਰੇ ਪਾਣੀ ਹੋਰ ਓਨਾ ਹੀ ਆਇਆ ਹੁੰਦਾ ਖੂਹ ਦੇ ਵਿੱਚੋਂ, ਖੂਹ 'ਚੋਂ ਜਿੰਨਾ ਪਾਣੀ ਕੱਢੋਗੇ ਮੁੱਕਦਾ ਥੋੜੋ ਹੈ। ਜੱਟ ਕਹਿੰਦੇ ਕਮਲਾ ਨਹੀਂ ਹੁੰਦਾ, ਕਹਿੰਦੇ ਮਚਲਾ ਹੁੰਦਾ ਹੈ। ਕਹਿੰਦੇ ਇੱਕ ਸੇਠ ਨੇ ਸੇਠ ਨੂੰ ਕਹਿੰਦੇ ਖੂਹ ਵੇਚਦਾ, ਜੱਟ ਨੂੰ ਖੂਹ ਵੇਚਦਾ, ਤੇ ਆ ਕੇ ਖੂਹ ਵੇਚਣ ਤੋਂ ਬਾਅਦ ਅਗਲੇ ਦਿਨ ਆ ਗਿਆ, ਆ ਕੇ ਪਤਾ ਕੀ ਕਹਿੰਦਾ, ਕਹਿੰਦਾ ਖੂਹ ਦਿੱਤਾ ਇਕੱਲਾ ਮੈਂ ਪਾਣੀ ਨਹੀਂ ਦਿੱਤਾ, ਇਹਦੇ ਅੱਡ ਪੈਸੇ ਲੱਗਣਗੇ। ਖੂਹ ਦਿੱਤਾ ਪਾਣੀ ਨਹੀਂ ਦਿੱਤਾ, ਪਾਣੀ ਦੇ ਅੱਡ ਪੈਸੇ ਲੱਗਣਗੇ। ਤੇ ਜੱਟ ਮੈਂ ਤੁਹਾਨੂੰ ਕਿਹਾ ਵੀ ਮਚਲਾ ਹੁੰਦਾ ਕਮਲਾ ਨਹੀਂ ਨਾ ਹੁੰਦਾ। ਉਹ ਨਾਲ ਉਹ ਕਹਿੰਦਾ ਐ ਕਰੋ ਸੇਠਾ, ਮੈਂ ਵੀ ਤੇਰੇ ਕੋਲੇ ਆਉਣ ਹੀ ਲੱਗਿਆ ਸੀ, ਤੂੰ ਐ ਕਰ ਮੈਨੂੰ ਪਾਣੀ ਨਹੀਂ ਚਾਹੀਦਾ, ਤੂੰ ਫਟਾਫਟ ਖਾਲੀ ਕਰਕੇ ਲੈ ਜਾ ਜਿੰਨਾ ਕੱਢਿਆ ਜਾਂਦਾ ਤੇਰੇ ਤੋਂ, ਪਾਣੀ ਲੈ ਜਾ ਕਹਿੰਦੇ ਸਾਰਾ ਤੇਰਾ ਹੀ। ਹੁਣ ਤੁਹਾਨੂੰ ਪਤਾ ਹੀ ਹੈ ਵੀ ਪਾਣੀ ਕਿਵੇਂ ਕੱਢ ਕੇ ਲੈ ਜੂਗਾ, ਜਿੰਨਾ ਕੱਢਣਾ ਉਨਾ ਪਾਣੀ ਹੋਰ ਆ ਜਾਣਾ। ਉਹਨੂੰ ਤੇ ਅਸੀਂ ਬੁੱਧੂ ਬਣਾ ਲੂ, ਮੈਂ ਤੈਨੂੰ ਖੂਹ ਵੇਚਿਆ ਪਾਣੀ ਨਹੀਂ ਵੇਚਿਆ। ਉਹ ਕਹਿੰਦਾ ਲੈ ਜਾ ਆਪਦਾ ਕੱਢ ਕੇ, ਜਿੰਨਾ ਕੱਢੇਗਾ ਉਨਾ ਸਵੇਰੇ ਹੋਰ ਆ ਜਾਣਾ। ਗੁਰਬਾਣੀ ਦੇ ਵਿੱਚ ਜਿਵੇਂ ਖੂਹ ਚੋਂ ਜਿੰਨਾ ਪਾਣੀ ਕੱਢੋ ਹੋਰ ਆਉਂਦਾ ਹੈ, ਤੇਰੇ ਦਿਮਾਗ ਨੂੰ ਬਾਣੀ ਖੂਹ ਦੱਸਦੀ ਹੈ। ਬਾਣੀ ਕਹਿੰਦੀ ਆ ਖੂਹ ਹੈ ਤੇਰੇ ਕੋਲੇ, ਆ ਖੂਹ ਹੈ ਭਾਈ, ਇਹਦੇ ਵਿੱਚ ਤੁਸੀਂ ਜਿੰਨਾ ਇਹਨੂੰ ਕੱਢੋਗੇ ਉਨਾ ਹੀ ਹੋਰ ਆ ਜੂ, ਨਵੇਂ ਤੋਂ ਨਵਾਂ। ਬਸ ਕਿਤੇ ਇਹਨੂੰ ਚਾਬੀ ਲਾਉਣ ਦੀ ਯਾਦ ਸਿੱਖ ਲੈ, ਘੁੰਡੀ ਜੇ ਕਿਤੇ ਸਮਝ ਆ ਜਾਏ ਨਾ ਫਿਰ ਗੱਲ ਬਣ ਜੂ। ਫਿਰ ਵੇਖਿਓ ਇੰਨਾ ਖਜ਼ਾਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਕਹਿੰਦੇ ਜਦੋਂ ਖੁੱਲ ਜੂ ਫਿਰ ਕਹੂੰਗਾ ਅੱਛਾ ਕਮਾਲ ਹੋ ਗਈ ਬਈ, ਇੰਨਾ ਖਜ਼ਾਨਾ ਇੰਨੇ ਵਧੀਆ ਵਧੀਆ, ਮੈਨੂੰ ਤੇ ਪਤਾ ਹੀ ਨਹੀਂ ਸੀ। ਐ ਔੜਦੀ ਹੈ ਫਿਰ ਔੜਦੀ ਹੈ, ਆ ਮੁਸ਼ਕਲ ਆ ਗਈ ਹੁਣ ਐ ਕਰ ਲੈ, ਹੁਣ ਜ਼ਿੰਦਗੀ 'ਚ ਆ ਮੁਸ਼ਕਲ ਆ ਗਈ ਕਹਿੰਦੇ ਹੁਣ ਐ ਕਰ ਲੈ, ਕੰਡਿਆਂ ਤੇ ਪੈਣਾ ਪਊ ਕਹਿੰਦੇ ਐ ਕਰ ਲੈ, ਪੁੱਤ ਸ਼ਹੀਦ ਹੋਣਗੇ ਅੰਦਰ ਵਾਲਾ ਬੋਲਦਾ ਫਿਰ ਉਹ ਖਜ਼ਾਨਾ ਇੰਨਾ ਵੱਡਾ ਹੈ ਕਹਿੰਦੇ ਹੁਣ ਐ ਕਰ ਲੈ, ਯਾਰ ਮਰਨਾ ਪੈਣਾ ਹੈ ਕਹਿੰਦੇ ਐ ਕਰ ਲੈ, ਇੰਨੀ ਤਿਆਰੀ ਮੌਤ ਆਈ ਹੋਈ ਹੈ ਕਹਿੰਦੇ ਹੁਣ ਐ ਕਰ ਲੈ। ਖੋਪੜੀ ਲਾਉਣ ਵੇਲੇ ਵੇਖੋ ਕਿਵੇਂ ਉਹ ਅੰਦਰ ਹੀ ਇੰਨਾ ਕੁਛ ਹੈ, ਜਿਹੜੀ ਚੀਜ਼ ਦੀ ਲੋੜ ਪੈਂਦੀ ਉਹਦੀ ਅੰਦਰੋਂ ਬਾਹਰ ਉਹਦੀ ਅੰਦਰੋਂ ਇੱਥੋਂ ਹੀ ਨਿਕਲੀ ਜਾਂਦਾ, ਕਾਇਮ ਕਰ ਦਿੰਦਾ ਨਾਲ ਦੀ ਨਾਲ। ਆ ਖਜ਼ਾਨਾ ਹੈ ਸਾਡੇ ਪੱਲੇ ਪਿਆਰਿਓ, ਜਿਹਦੀ ਜਿਹੜਾ ਵਰਤਣਾ ਹੀ ਨਹੀਂ ਆਇਆ, ਜਿਹਦਾ ਜਿਹਦਾ ਸਾਨੂੰ ਪਤਾ ਹੀ ਨਹੀਂ ਲੱਗਿਆ। ਸਭ ਤੋਂ ਵੱਡੀ ਦੁਰਘਟਨਾ ਹੈ, ਸਭ ਤੋਂ ਵੱਡੀ ਦੁਰਘਟਨਾ ਪਤਾ ਕੀ ਹੈ, ਵੀ ਫਲਾਣੇ ਜਗ੍ਹਾ ਰੇਪ ਹੋ ਗਿਆ, ਐ ਹੋ ਗਿਆ, ਆ ਹੋ ਗਿਆ, ਐਕਸੀਡੈਂਟ ਹੋ ਗਿਆ, 50 ਬੰਦੇ ਮਰ ਗਏ, ਸਭ ਤੋਂ ਵੱਡੀ ਦੁਰਘਟਨਾ ਹੈ। ਓ ਵੇਖੋ ਬੰਦਾ ਮੜੀਆਂ ਦੇ ਵਿੱਚ ਸੜ ਰਿਹਾ, ਮੜੀ ਦੇ ਵਿੱਚ ਬੰਦਾ ਸੜ ਰਿਹਾ, ਤੇ ਦਿਮਾਗ ਵਾਲੀ ਪੈਕਿੰਗ ਜਿਹੜੀ ਇਹਦੀ ਖੁੱਲੀ ਹੋਈ ਨਹੀਂ। ਸਭ ਤੋਂ ਵੱਡੀ ਦੁਰਘਟਨਾ ਹੈ ਵੀ ਆ ਜਿਹੜਾ ਹੈ ਐਂ ਚੱਲਿਆ ਖੁੱਲਿਆ ਹੀ ਨਹੀਂ, ਇਦੋਂ ਵੱਡੀ ਦੁਰਘਟਨਾ ਨਹੀਂ ਹੋ ਸਕਦੀ। ਸਭ ਤੋਂ ਮਾੜੀ ਗੱਲ ਆ ਹੋਈ ਇਹ ਬੰਦਾ ਬਿਨਾ ਖੁੱਲਣ ਤੋਂ ਚੱਲਿਆ, ਬਿਨਾ ਵਿਕਾਸ ਤੋਂ ਬੰਦਾ ਚੱਲਿਆ। ਇਹ ਸਭ ਤੋਂ ਵੱਡੀ ਦੁਰਘਟਨਾ ਹੈ। ਤਾਂ ਕਰਕੇ ਜਦੋਂ ਅਸੀਂ ਇਹਦੇ ਤੱਕ ਪਹੁੰਚਾਂਗੇ ਆਪਾਂ ਤੇ ਕਹਾਂਗੇ ਯਾਰ ਹੱਦ ਹੋ ਗਈ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਗੁਰਬਾਣੀ ਦੇ ਗਿਆਨ ਨਾਲ ਜਦੋਂ ਇਹਦੇ ਤੱਕ ਪਹੁੰਚ ਗਏ ਆ ਸਾਡੇ ਸਾਡਾ ਖਜ਼ਾਨਾ ਜਿਹੜਾ ਇਹ ਵੀ ਅੰਦਰੋਂ ਹੀ ਆਇਆ ਨਾ, ਇਹ ਵੀ ਇੱਥੋਂ ਹੀ ਆਇਆ, ਇੱਥੋਂ ਹੀ ਆਇਆ ਗੁਰੂ ਨਾਨਕ ਸਾਹਿਬ ਦੇ, ਕਬੀਰ ਜੀ ਦੇ, ਬਾਬਾ ਫਰੀਦ ਸਾਹਿਬ ਦੇ, ਇਹ ਵੀ ਇੱਥੋਂ ਹੀ ਆਇਆ। ਤੇ ਜਦੋਂ ਇਹ ਖਜ਼ਾਨਾ ਪੜ੍ਹਦੇ ਹਾਂ ਸਮਝਦੇ ਹਾਂ ਫਿਰ ਇੱਥੇ ਵਾਲੇ ਨਾਲ ਕਨੈਕਸ਼ਨ ਜੁੜ ਜਾਂਦਾ। ਬਾਹਰੋਂ ਪਾਣੀ ਪਾ ਦਿਓ ਅੰਦਰ ਵਾਲੀ ਪ੍ਰਗਟ ਹੋ ਜਾਂਦੀ ਹੈ, ਬਾਹਰੋਂ ਬਾਣੀ ਨਾਲ ਆਪਣੇ ਵਾਲੀ ਬਾਣੀ ਨੇ ਪ੍ਰਗਟ ਹੋ ਜਾਣਾ, ਕਾਮਨ ਸੈਂਸ ਨੇ ਡਿਵੈਲਪ ਹੋਣਾ, ਫਿਰ ਤੇਰੀ ਬਾਣੀ ਫੁੱਟੂ ਵੀ ਇੱਥੇ ਹੁਣ ਐਂ ਕਰ, ਇੱਥੇ ਐਂ ਕਰ, ਇੱਥੇ ਐਂ ਕਰ, ਬਾਹਰੋਂ ਬਾਣੀ ਸਮਝ ਸਮਝ ਕੇ ਤੇਰੇ ਵਾਲਾ ਕਾਮਨ ਸੈਂਸ ਆਊਗਾ, ਅੰਦਰੋਂ ਫੈਸਲੇ ਆਉਣਗੇ। ਇਹ ਤੇ ਕਬੀਰ ਜੀ ਦੇ ਫੈਸਲੇ, ਗੁਰੂ ਨਾਨਕ ਪਾਤਸ਼ਾਹ ਦੇ ਫੈਸਲੇ, ਗੁਰੂ ਅਰਜਨ ਦੇਵ ਜੀ ਦੇ ਫੈਸਲੇ, ਬਾਬਾ ਫਰੀਦ ਸਾਹਿਬ ਦੇ ਫੈਸਲੇ, ਆਹ ਬਾਣੀ ਜਦੋਂ ਆਪਾਂ ਪੜਾਂਗੇ ਫਿਰ ਸਾਨੂੰ ਸਾਡੀ ਜ਼ਿੰਦਗੀ ਦੇ ਫੈਸਲੇ ਕਰਨ ਵਾਲਾ ਜਿਹੜੇ ਕਾਮਨ ਸੈਂਸ ਹੈ ਤੇਰੇ ਅੰਦਰੋਂ ਆਵਾਜ਼, ਵੀ ਤੂੰ ਹੁਣ ਇੱਥੇ ਐਂ ਕਰ। ਫਰੀਦ ਸਾਹਿਬ ਦਾ ਸਮਾਂ ਹੋਰ ਸੀ ਤੇ ਤੇਰਾ ਸਮਾਂ ਹੋਰ ਹੈ, ਕਬੀਰ ਜੀ ਦੀਆਂ ਮੁਸ਼ਕਲਾਂ ਹੋਰ ਸੀ ਪਰ ਤੇਰੀਆਂ ਮੁਸ਼ਕਲਾਂ ਹੋਰ ਹੈ, ਗੁਰੂ ਨਾਨਕ ਸਾਹਿਬ ਦੇ ਵੇਲੇ ਬਾਬਰ ਹੋਰ ਸੀ ਪਰ ਤੇਰੇ ਸਾਹਮਣੇ ਬਾਬਰ ਹੋਰ ਹੈ, ਗੁਰੂ ਗੋਬਿੰਦ ਸਿੰਘ ਵੇਲੇ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਸੀ ਤੇਰੇ ਵੇਲੇ ਹੋਰ ਹੈ, ਕਦੇ ਹਥਿਆਰਾਂ ਨਾਲ ਜੰਗ ਸੀ ਕਦੇ ਵਿਚਾਰਾਂ ਨਾਲ ਜੰਗ ਹੈ। ਇਹ ਫਿਰ ਅੰਦਰੋਂ ਆਉਣਾ ਹੈ ਵੀ ਹੁਣ ਐਂ ਕਰ ਐਂ ਕਰ, ਪਰ ਉਹ ਜਿਹੜਾ ਇਹ ਕਨੈਕਸ਼ਨ ਇੱਥੇ ਤੱਕ ਪਹੁੰਚਿਆ ਜਿਹੜਾ, ਫਿਰ ਕਹਿੰਦੇ ਜਦੋਂ ਅਸੀਂ ਖੋਲ੍ਹ ਕੇ ਵੇਖਿਆ ਖਜ਼ਾਨਾ ਯਾਰ ਹੱਦ ਹੋਈ ਪਈ ਹੈ ਹੱਦ, ਜਦੋਂ ਇਹਦੇ ਤੱਕ ਪਹੁੰਚੇ। ਲਓ ਸੁਣੋ, ਪਿਉ ਦਾਦੇ ਕਾ ਖੋਲ, ਆਹ ਵੀ ਸ਼ਬਦ ਆਪਾਂ ਬਹੁਤ ਪੜ੍ਹਦੇ, ਸੁਣੋ ਉਦੋਂ। ਅੱਛਾ, ਜਿੱਦੇ ਦਾ ਇਹ ਖਜ਼ਾਨਾ ਖੋਲਿਆ ਉਹਦੇ ਦੇ ਐਂ ਜੇ ਨਹੀਂ ਲੱਗਦਾ ਵੀ ਬੇਭਾਗ ਆ, ਮਾੜੇ ਕਰਮ ਵਾਲੇ ਆ, ਉਹਦੇ ਤੇ ਨਜ਼ਾਰੇ ਬਣੇ ਪੈਣ ਲੱਗਦਾ ਵੀ ਅਸੀਂ ਵੀ ਹੈਗੇ ਹਾਂ ਕੁਛ। ਜਿੱਦੇ ਦਾ ਬਾਹਰ ਖਜ਼ਾਨਾ ਕੋਈ ਨਹੀਂ ਸਾਡਾ, ਪਰ ਜਿੱਦੇ ਦਾ ਆਹ ਖੋਲਿਆ ਉਹਦੇ ਤੇ ਐਂ ਲੱਗਦਾ ਵੀ ਯਾਰ ਸ਼ੁਕਰ ਹੈ ਮਾਲਕਾ ਇੰਨੀ ਕਿਤੇ ਅਕਲ ਆ ਗਈ ਆ, ਆਹ ਖੁੱਲ ਗਿਆ ਬਾਠੀ। ਬਾਹਰ ਛੱਪਰੀ 'ਚ ਵੀ ਦਿਨ ਕੱਟ ਲਾਂਗੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਉਠ ਇਠ ਤਨ ਰੂਪਹੀਨ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਦੋਂ ਗਿਆਨ ਆਇਆ ਸਮਝ ਆਈ ਤੇ ਰਾਜਿਆਂ ਵਾਂਗੂ ਰਹਿੰਦਾ ਸਿੱਖ, ਅਕਲ ਹੈ ਖੁਸ਼ ਖੁਸ਼, ਰਾਜੇ ਮਹਾਰਾਜੇ ਇੰਨੇ ਖੁਸ਼ ਨਹੀਂ ਜਿੰਨੇ ਸਮਝਦਾਰ ਬੰਦੇ ਖੁਸ਼ ਰਹਿਣਾ ਜਾਣਦੇ ਐ। ਉਹ ਲੱਖ ਨਾਲ ਵੀ ਖੁਸ਼ ਨਹੀਂ ਹੈ, ਹਜ਼ਾਰ ਨਾਲ ਵੀ ਖੁਸ਼ ਰਹਿਣਾ ਜਾਣਦਾ ਹੈ, ਉਹ ਕਰੋੜ ਨਾਲ ਵੀ ਖੁਸ਼ ਨਹੀਂ ਹੈ, 100 ਨਾਲ ਵੀ ਖੁਸ਼ ਰਹਿਣਾ ਜਾਣਦਾ ਹੈ। ਖੁਸ਼ ਰਹਿਣਾ ਤੇਰੇ ਗਿਆਨ ਕਰਕੇ, ਪੈਸੇ ਨਾਲ ਖੁਸ਼ ਨਹੀਂ ਬੰਦਾ ਹੁੰਦਾ, ਖੁਸ਼ ਰਹਿੰਦਾ ਬੰਦਾ ਸਮਝ ਕਰਕੇ, ਖੁਸ਼ ਰਹਿੰਦਾ ਬੰਦੇ ਨੂੰ ਗੱਡੀਆਂ ਖੁਸ਼ ਨਹੀਂ ਕਰਦੀਆਂ, ਅਕਲ ਵਾਲਾ ਹੋਵੇ ਸਾਈਕਲ ਤੇ ਵੀ ਖੁਸ਼ ਹੈ, ਆਨੰਦ ਚ ਹੈ, ਖਿੜਿਆ ਹਿੱਲਦਾ ਥੋੜਾ ਵੱਡੇ। ਜੇ ਸਾਨੂੰ ਲੱਗਦਾ ਪੈਸੇ ਨਾਲ ਬੰਦਾ ਖੁਸ਼ ਹੁੰਦਾ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ, ਵੇਖਦਾ ਜਹਾਜ਼ ਨੂੰ ਤੇ ਵੱਟਦਾ ਘੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ। ਬੰਦਾ ਟਿਕਿਆ ਹੋਇਆ ਹੈ, ਜਿਹਨੂੰ ਅਕਲ ਹੈ 100 ਰੁਪਈਏ ਵਿੱਚ ਵੀ ਖੁਸ਼ ਹੈ, ਜਿਹਨੂੰ ਨਹੀਂ ਸਮਝ ਉਹ ਅਰਬਾਂ ਖਰਬਾਂ ਪ੍ਰਤੀ ਹੋ ਕੇ ਵੀ ਚੀਕਾਂ ਮਾਰਦੇ ਆ। ਸਭ ਤੋਂ ਜ਼ਰੂਰੀ ਹੈ ਅਕਲ ਸਮਝ। ਤੁਹਾਡਿਆਂ ਪਿੰਡਾਂ ਦੇ ਵਿੱਚ ਇਦਾਂ ਦੇ ਬੰਦੇ ਹੋਣਗੇ, ਕੱਚਾ ਜਿਹਾ ਕੋਠਾ ਟੈਲ ਬਾਲਾ ਪਿਆ, ਪਰ ਠੀਕ ਹੈ ਭਾਈ ਰੱਬ ਰੱਬ ਕਰਦੇ ਆ, ਆਨੰਦ ਹੀ ਆਨੰਦ ਹੈ। ਕਈ ਇਹੋ ਜਿਹੇ ਨੇ ਤੇ ਕਈਆਂ ਦਾ ਮਹਿਣ ਵਰਗਾ ਘਰ ਬਣਾ ਕੇ ਬਣਿਆ ਪਿਆ, ਉਹਨੂੰ ਜਾ ਕੇ ਪੁੱਛ ਲਓ ਵੀ ਕਿਵੇਂ ਆ, ਮਰ ਗਏ ਜੀ, ਬੁਰਾ ਹਾਲ ਹੈ ਜੀ, ਕੋਈ ਜ਼ਿੰਦਗੀ ਨਹੀਂ ਜੀ, ਉਹਨੂੰ ਨਹੀਂ ਅਕਲ। ਮਹਿਲ ਨਾਲ ਥੋੜਾ ਵੱਡਾ ਹੈ ਬੰਦਾ, ਵੱਡੀਆਂ ਕੋਠੀਆਂ ਨਾਲ ਥੋੜਾ ਵੱਡਾ ਹੈ। ਤਾਂ ਕਰਕੇ ਇਹਦੇ ਤੱਕ ਪਹੁੰਚੋ, ਇਹ ਖਜ਼ਾਨਾ ਜਿੱਦੇ ਖੋਲ ਲਿਆ। ਲਓ ਸੁਣਿਓ, ਫਿਰ ਐ ਨਹੀਂ ਲੱਗਦਾ ਵੀ ਗਰੀਬ ਆ, ਐ ਲੱਗਦਾ ਸਾਡੇ ਵਰਗਾ ਕਿਹੜਾ। ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਅ। ਸੁਣੋ,
ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ
ਗੋਰੇ ਉਸ ਪਿਓ ਪਿਓ ਦਾਦੇ ਦੇ ਖਜ਼ਾਨੇ ਤੱਕ ਐਜੂਕੇਸ਼ਨ ਵਾਲੇ ਪਾਸਿਓਂ ਆਏ ਹੈ ਆਪਾਂ ਧਰਮ ਵਾਲੇ ਪਾਸਿਓਂ ਹੀ ਪਹੁੰਚ ਜਾਈਏ ਐਜੂਕੇਸ਼ਨ ਸਿਸਟਮ ਤੇ ਸਾਡਾ ਬਹੁਤ ਗੰਦਾ ਹੈ ਧਰਮ ਵਾਲੇ ਪਾਸਿਓਂ ਹੀ ਚੱਲੀਏ ਸਾਡੇ ਗੁਰੂ ਜੀ ਨੇ ਕਿਹੜਾ ਜ਼ੋਰ ਨਹੀਂ ਲਾਇਆ ਤੇਰੇ ਚਾਬੀ ਲੱਗ ਜੇ ਦਿਮਾਗ ਨੂੰ ਕਿਹੜੀ ਕੋਸ਼ਿਸ਼ ਨਹੀਂ ਕੀਤੀ ਵੇਖੋ ਇਹ ਇੰਨਾ ਜ਼ੋਰ ਲੱਗਿਆ ਪਿਆ ਵੀ ਚਾਬੀ ਲੱਗ ਜੇ ਤੇਰੇ ਇੱਕ ਵਾਰੀ ਖੁੱਲ ਜੇ ਕਿਤੇ ਇੱਕ ਵਾਰੀ ਇਹਨੂੰ ਖੋਲ ਕੇ ਵੇ ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਲੁੱਪੜ
ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਛੂ ਨਮੋ ਭਰੇ ਭੰਡਾਰ ਅਖੂਟਿਆਂ ਤੋਂ
ਹੁਣ ਪਿਆਰਿਓ ਜਿੱਦੇ ਅਕਲ ਆ ਗਈ ਜਿੱਦੇ ਸਮਝ ਆ ਗਈ ਇੱਕ ਪਾਸੇ ਐ ਖਜ਼ਾਨਾ ਭਰਿਆ ਪਿਆ ਹੋਵੇ ਰਤਨ ਲਾਲ ਪਏ ਹੋਣ ਹੀਰੇ ਪਏ ਹੋਣ ਸੋਨਾ ਪਿਆ ਹੋਵੇ ਇੱਕ ਪਾਸੇ ਆ ਆ ਅਕਲ ਸਮਝ ਅਗਲਾ ਕਹਿੰਦਾ ਇਹਨਾਂ ਦੀ ਲੋੜ ਨਹੀਂ ਆ ਚਾਹੀਦਾ ਆ ਖਜ਼ਾਨਾ ਨਾ ਮੇਰੇ ਕੋਲੋਂ ਜਾਵੇ ਜਿਹੜੀ ਮੈਨੂੰ ਸਮਝ ਹੈ ਜ਼ਿੰਦਗੀ ਜਿਉਣ ਦਾ ਜਿਹੜਾ ਚੱਜ ਹੈ ਇਹ ਨਾ ਮੇਰੇ ਕੋਲੋਂ ਖੁੱਸ ਜੇ ਗਿਆ ਮੈਨੂੰ ਨਹੀਂ ਚਾਹੀਦਾ ਆ ਖਜ਼ਾਨਾ ਰਤਨ ਲਾਲ ਜਾਕਾਂ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋ ਕਹਿੰਦੇ ਭਰੇ ਪਏ ਹੈ ਭੰਡਾਰ ਭਰੇ ਭੰਡਾਰ ਪਏ ਹੈ ਜੀ ਭੰਡਾਰ ਭਰੇ ਕਿੱਥੇ ਪਏ ਹੈ ਇੱਥੇ ਹੀ ਹੈ ਇੱਥੇ ਹੀ ਹੈ ਇਹ ਤਾਂ ਫੁੱਟ ਪੈਣੇ ਆ ਜੇ ਕਿਤੇ ਇੱਕ ਵਾਰੀ ਪਰ ਪ੍ਰੋਬਲਮ ਕੀ ਹੈ ਸਭ ਤੋਂ ਮਾੜੀ ਗੱਲ ਪਤਾ ਕੀ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈ
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ
ਪੜੋ
ਜਿਹੜੇ ਕੌਡੀਆਂ ਖਰੀਦਣ ਵਾਲੇ
ਕੀ ਹੁੰਦਾ ਉੱਥੇ ਕੋਈ ਪ੍ਰੋਬਲਮ ਹੁੰਦੀ ਹੈ ਆ ਵਿਚਾਲੇ ਉੱਥੇ ਜਾ ਕੇ ਵੇਖ
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਬਈ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ
ਪੜੋ
ਹਾਂਜੀ ਜਿਹੜੇ ਕੌਡੀਆਂ ਖਰੀਦਣ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰੇ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰੇ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰੇ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਜੀ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ
ਬੋਲੋ ਸਾਰੇ
ਜੀ ਰਤਨਾਂ ਦੇ ਨਾਲ ਭਰਿਆ ਜਿਹੜੇ ਕੌਡੀਆਂ ਜੀ ਰਤਨਾਂ ਦੀ ਨਾ ਸਾਰ ਜਾਣ ਜਿਹੜੇ ਕੌਡੀਆਂ ਖਰੀਦਣ ਲਾਲਾਂ ਦੀ ਨਾ ਸਾਰ ਜਾਣ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣ ਜਿਹੜੇ ਕੌਡੀਆਂ ਖਰੀਦ
ਰਹਿਣਵਾਰੇ ਲਾਲਾਂ ਦੀ ਨਾ ਸਾਰ ਜਾਣਦੇ
ਕੌਡੀਆਂ ਖਰੀਦਣ ਗੱਜ ਕੇ ਸਾਰੇ ਲਾਲਾਂ ਦੀ ਨਾ
ਜਿਹੜੇ ਕੌਡੀਆਂ ਖਰੀਦਣ ਵਾਲੇ
ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ
ਉਹ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ
ਜਿਹੜੇ ਕੌਡੀਆਂ ਖਰੀਦਣ ਲਾਲਾਂ ਦੀ ਨਾ ਜੀ ਜਿਹੜੇ ਧਨਵਾਲੇ ਲਾਲਾਂ ਦੀ
ਕਿੰਨਾ ਕੁ ਅਮੀਰ ਹੈ ਬੰਦਾ ਉਹਦਾ ਉਹਦੇ ਵਿਚਾਰ ਕਿੱਦਾਂ ਦੇ ਇੱਥੋਂ ਪਤਾ ਲੱਗਦਾ ਉਹਦੀ ਸੋਚ ਕਿੱਦਾਂ ਦੀ ਹੈ
ਬੰਦਾ ਕਹਿੰਦਾ ਪੈਸਾ ਆਵੇ ਪੈਸਾ ਆਵੇ ਯਾਰ ਐਂ ਕਿਆ ਕਰੂੰ ਅਕਲ ਆ ਗਈ
ਸਮਝ ਆ ਗਈ
ਪੈਸਾ ਤੇ ਥੋੜਾ ਵੀ ਹੋ ਜੂ ਸਰ ਜਾਣਾ
ਅਕਲ ਆ ਗਈ
ਜੇ ਮੈਨੂੰ ਅਕਲ ਨਾ ਆਈ ਮੈਂ ਕੋਠੀ ਤੇ ਬਣਾ ਲੂੰ ਪਰ ਮੈਨੂੰ ਰਹਿਣ ਦਾ ਕੋਠੀ ਵਿੱਚ ਚੱਜ ਨਹੀਂ ਆਉਣਾ ਜੇ ਅਕਲ ਨਾ ਆਈ ਮੈਂ ਗੱਡੀ ਤੇ ਲੈ ਆਉਂ ਪਰ ਗੱਡੀ 'ਚ ਬਹਿਣ ਦਾ ਮੈਨੂੰ ਚੱਜ ਨਹੀਂ ਆਉਣਾ ਜੇ ਮੈਨੂੰ ਅਕਲ ਨਾ ਆਈ ਮੈਂ ਅਮਰੀਕਾ ਦੇ ਜਲ ਜੂ ਉੱਥੇ ਵੀ ਮੈਨੂੰ ਕਿਹੜਾ ਚੱਜ ਆਜੂ ਰਹਿਣ ਦਾ ਮੈਂ ਉੱਥੇ ਵੀ ਪਾਰਟੀਆਂ ਬਣਾ ਕੇ ਬਹਿ ਜੂ ਸਾਡੇ ਵਾਲਾ ਲਾਉਣਾ ਕੈਨੇਡਾ ਜਾ ਕੇ ਵੀ ਤੇ ਪੱਗੋ ਪੱਗਾਂ ਲਾਉਂਦੇ ਹੀ ਹੈ ਲੜਦੇ ਹੀ ਹੈ ਉੱਥੇ ਵੀ ਬਾਹਰਲਿਆਂ ਦੇਸ਼ਾਂ 'ਚ ਵੀ ਆਹੀ ਕੁਛ ਕਰਦੇ ਹੈ ਵੀ ਜੇ ਮੈਨੂੰ ਅਕਲ ਨਾ ਆਈ ਮੈਂ ਅਮਰੀਕਾ ਤੇ ਚੱਲ ਜੂ ਫਿਰ ਕੀ ਹੋ ਜੂ ਮੰਗੋ ਤੁਸੀਂ ਅਕਲ ਅਕਲ ਮੰਗੋ ਸਮਝ ਮੰਗੋ ਸਮਝ ਆ ਜੇ ਛੱਪਰੀਆਂ 'ਚ ਵੀ ਬੰਦਾ ਰਾਜਿਆਂ ਵਾਂਗੂ ਖੁਸ਼ ਰਹਿੰਦਾ ਅਸਲ 'ਚ ਬੰਦੇ ਨੂੰ ਚੱਜ ਚਾਹੀਦਾ ਜ਼ਿੰਦਗੀ ਜਿਉਣ ਦਾ ਬਸ ਸਮਝ ਹੋਵੇ ਯਾਰ ਡੱਬੀਆਂ ਜੇ ਵਾਲੇ ਪਰਨੇ ਸਾਦੇ ਜੇ ਤੁਹਾਡੇ ਚਾਦਰੇ ਹੀ ਬੰਨੀ ਫਿਰੋ ਭਾਵੇਂ ਯਾਰ ਇਹ ਤੇ ਗੱਲ ਹੀ ਨਹੀਂ ਗੱਲ ਇਹ ਜਦੋਂ ਗੱਲ ਕਰੇ ਨਾ ਉਦੋਂ ਅਗਲਾ ਤੇਰੇ ਮੂੰਹ ਕੰਦੀ ਵੇਖੀ ਜਾਵੇ ਵੀ ਯਾਰ ਹੱਥ ਹੋ ਗਿਆ ਇਹਨੂੰ ਇੰਨੀ ਨੌਲੇਜ ਕਿੱਥੋਂ ਆ ਗਈ ਇੰਨੀ ਸਮਝ ਕਿੱਥੋਂ ਇੰਨਾ ਇੰਟੈਲੀਜੈਂਟ ਮਾਈਂਡ ਇਹਦਾ ਇਹਨੂੰ ਪਤਾ ਕਿਵੇਂ ਲੱਗਿਆ ਆਹ ਸੱਤ ਸੱਤ ਦਸ ਦਸ ਅਖਬਾਰਾਂ ਆਉਂਦੀਆਂ ਪਿੰਡਾਂ 'ਚ ਦਸ ਪੰਦਰਾਂ ਰੁਪਏ ਦੀਆਂ ਹੋਣਗੀਆਂ ਕਿੰਨੇ ਕੁ ਦੀਆਂ 20 ਰੁਪਏ ਦੀ ਅਖਬਾਰ ਹੋਣਗੀ 10 ਅਖਬਾਰਾਂ 20 ਰੁਪਏ ਦੀਆਂ ਹੋਣਗੀਆਂ 500-600 ਰੁਪਈਏ ਦੀਆਂ ਦਸੇ ਦੀਆਂ ਦਸੇ ਲਵਾ ਲੈ ਬਹਿ ਕੇ ਘੰਟਾ ਦੋ ਘੰਟੇ ਇਕੱਲੀ ਇਕੱਲੀ ਚੀਜ਼ ਦੇਖ ਵੀ ਕੀ ਚੱਲਦਾ ਦੁਨੀਆਂ 'ਚ ਤੇ ਵੇਖੀ ਭਲਾ ਜੇ ਕਿਤੇ ਤਾਸ਼ਾਂ ਖੇਡ ਵੈਸੇ ਜਾਂਦੇ ਨੀ ਟਾਈਮ ਨੀ ਲੱਗਣਾ ਫਿਰ ਤਾਂ ਪੜ੍ਹਦਾ ਹੈ ਨੌਲੇਜ ਲੈਂਦਾ ਵੀ 2 ਘੰਟੇ ਟਾਈਮ ਹੈ ਤਾਸ਼ ਕਿਉਂ ਖੇਡਣ ਜਾਊ ਮੈਂ ਤੇ ਜੇ ਜਾਏਗਾ ਵੀ ਫਿਰ ਜਦੋਂ ਐਂ ਐਂ ਗੱਲ ਤੁਰੂ ਉੱਥੇ ਕੋਈ ਫਿਰ ਐਂ ਜਦੋਂ ਗੱਲ ਕਰੇਗਾ ਨਾ ਤੇਰੀ ਚਮਕ ਵੇਖ ਕੇ ਹੈਰਾਨ ਹੋਣਗੇ ਵੀ ਇੰਨੀ ਸਮਝ ਕਿੱਥੋਂ ਆਈ ਹੈ ਬੰਦੇ ਹੁਣ ਅਗਲਾ 2 ਘੰਟੇ ਲਾ ਕੇ ਆਇਆ ਇਕੱਲੀ ਇਕੱਲੀ ਚੀਜ਼ ਬਾਰੇ ਪਤਾ ਕਿਹੜੀਆਂ ਪਾਲਿਸੀਆਂ ਚੱਲਦੀਆਂ ਕਿੱਥੇ ਦੁਨੀਆਂ ਕਿੱਥੇ ਕੀ ਹੋ ਰਿਹਾ ਦੁਨੀਆਂ ਵਿੱਚ ਸਭ ਪਤਾ ਤਾਂ ਕਰਕੇ ਤੁਹਾਡੇ 'ਚ ਚਮਕ ਆਉਣੀ ਹੈ ਇਹਦੇ ਨਾਲ ਸਮਝ ਹੈ ਜਿਹੜੀ ਬੜੀ ਵੱਡੀ ਚੀਜ਼ ਹੈ ਸਮਝ ਨਾਲ ਦਿਮਾਗ ਖੋਲ੍ਹਣਾ ਪੈਣਾ ਸਾਨੂੰ ਇਹ ਤੋਂ ਬਿਨਾਂ ਗੁਜ਼ਾਰਾ ਹੀ ਕੋਈ ਨਹੀਂ ਗੁਜ਼ਾਰਿਆ ਨਹੀਂ ਤਾਂ ਬੰਦੇ ਦੁਖੀ ਰਹਿੰਦੇ ਆ ਜੀ ਨਰਕ ਭੋਗਦੇ ਆ ਅਰਬਾਂ ਖਰਬਾਂ ਦੇ ਮਾਲਕ ਹੈ ਜੀ ਪਰ ਨਰਕ ਭੋਗਦੇ ਆ ਵੇਖੇ ਹੈ ਬੜੇ ਬੰਦੇ ਅਰਬਾਂ ਦੇ ਮਾਲਕ ਹੈ ਪਰ ਜਿਉਣ ਦਾ ਚੱਜ ਨਹੀਂ ਆਇਆ ਔਰੰਗਜ਼ੇਬ ਸਾਰੀ ਜ਼ਿੰਦਗੀ ਚੀਕਾਂ ਹੀ ਮਾਰਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਨੇ ਕਦੇ ਗਿਲਾ ਨਹੀਂ ਕੀਤਾ ਕੰਨਿਆਂ ਤੇ ਵੀ ਰਾਜਿਆਂ ਵਾਂਗੂ ਪਏ ਸੀ ਉਹ ਦਇਆ ਸਿੰਘ ਕਹਿੰਦਾ ਮਹਾਰਾਜ ਮੈਨੂੰ ਮਿਹਨਤ ਹੈਰਾਨ ਹੋਈ ਜਾਂਦਾ ਨੀਂਦ ਕਿਵੇਂ ਆ ਗਈ ਕੰਨਿਆਂ ਤੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰ ਵੀ ਇੱਕ ਉਂਗਲ ਨਾ ਕਿਸੇ ਛੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਮੈਂ ਤੇ ਹੈਰਾਨ ਸੂਲਾਂ ਤੇ ਕਿਵੇਂ ਨੀਂਦ ਆ ਗਈ ਤੇ ਗਲਗੀਆਂ ਵਾਲੇ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਕਹਿੰਦੇ ਮੈਨੂੰ ਤੇ ਸਵਾਦ ਹੀ ਬਹੁਤ ਆਇਆ ਅੱਜ ਕੰਡਿਆਂ ਦੀ ਇਹ ਕਿਹੜੀ ਚੀਜ਼ ਹੈ ਇਹ ਹੈ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਇਹਨੂੰ ਵਰਤਣਾ ਆਉਂਦਾ ਇੰਨਾ ਡਿਵੈਲਪ ਹੈ ਮਾਈਂਡ ਕਿਹੜਾ ਕਰ ਲੂ ਰੀਸਾ ਸਰੀਰ ਗੁਰੂ ਸਾਹਿਬ ਦਾ ਵੀ ਸਾਡੇ ਵਰਗਾ ਹੀ ਹੈ ਹੱਥਾਂ ਵਰਗੇ ਹੱਥ ਨੇ ਅੱਖਾਂ ਵਰਗੀਆਂ ਅੱਖਾਂ ਚਲੋ ਸੋਹਣੀਆਂ ਹੋਣਗੀਆਂ ਸਾਡੇ ਨਾਲੋਂ ਪਰ ਜਿਹੜੀ ਚੀਜ਼ ਉਹਨਾਂ 'ਚ ਖਾਸ ਹੈ ਉਹ ਇਹ ਹੈ ਵੀ ਉਹਨਾਂ ਨੇ ਜਿੰਨਾ ਖੋਲਿਆ ਹੋਇਆ ਨਾ ਇਹਨੂੰ ਇਹਨੂੰ ਵਰਤਣਾ ਆਉਂਦਾ ਜਿਹੜਾ ਇਹ ਸਾਡੀ ਪ੍ਰੋਬਲਮ ਹੈ ਵੀ ਅਸੀਂ ਵਰਤ ਨਹੀਂ ਸਕਦੇ ਉਹ ਭਰਪੂਰ ਨੇ ਆਪਣੇ ਆਪ 'ਚੋਂ ਆਪਣੀ ਖੁਰਾਕ ਖਾਂਦੇ ਹੈ ਅਸੀਂ ਖੁਰਾਕ ਭਾਲਦੇ ਹਾਂ ਬਾਹਰ ਤੇਰੀ ਸੰਤੁਸ਼ਟੀ ਕੌਡੀਆਂ 'ਚ ਨਹੀਂ ਤੇਰੀ ਸੰਤੁਸ਼ਟੀ ਜਿਹੜੀ ਹੈ ਤੇਰੇ ਵਿੱਚੋਂ ਤੇਰੀ ਖੁਰਾਕ ਤੇਰੇ ਵਿੱਚ ਪਈ ਹੈ ਜਿੱਦੇ ਉਹ ਪੀਣੀ ਆ ਗਈ ਨਾ ਤੈਨੂੰ ਫਿਰ ਮਸਤੀ ਚੱਲ ਤੇਰੇ ਅੰਦਰ ਹੈ ਤੇ ਅੰਦਰ ਕਿੱਥੇ ਹੈ ਇੱਥੇ ਇਹਦੇ ਜਿੱਦੇ ਜਿੱਦੇ ਖੁੱਲ ਗਿਆ ਫਿਰ ਅੰਦਰੋਂ ਹੀ ਖੁਰਾਕ ਖਾਏਗਾ ਕਿਉਂਕਿ ਜਿੱਥੇ ਤੈਨੂੰ ਲੋੜ ਪੈਣੀ ਹੈ ਇਹਨੇ ਉਦੋਂ ਹੀ ਕੋਈ ਹੀਰੇ ਹੀਰਿਆਂ ਵਰਗੇ ਵਿਚਾਰ ਦੇ ਦੇਣੇ ਉਹਦੇ ਹੀ ਨਵੇਂ ਤੋਂ ਨਵੀਂ ਸੋਚ ਐਂ ਕਰਦੇ ਆਹ ਮੁਸ਼ਕਲ ਆਈ ਹੈ ਹੁਣ ਐਂ ਕਰ ਲੈ ਬੇਬੇ ਰੁੱਸ ਗਈ ਹੁਣ ਐਂ ਕਰਨਾ ਪਊ ਘਰ ਵਾਲੀ ਹੈ ਹੁਣ ਐਂ ਮਨਾਉਣੀ ਪਊ ਬੱਚਿਆਂ ਦਾ ਐਂ ਸੈਟਲਮੈਂਟ ਕਰ ਲੈ ਸਰੀਰ ਨੂੰ ਐਂ ਤੰਦਰੁਸਤ ਰੱਖ ਲੈ ਐਂ ਆਊ ਅੰਦਰੋਂ ਹੁਣ ਤੇ ਪਤਾ ਹੀ ਨਹੀਂ ਲੱਗਦਾ ਪਿਆਰਿਓ ਹੁਣ ਤੇ ਡੈਡ ਮਾਈਂਡ ਆ ਮਾਂ ਡਰੁੱਸੀ ਫਿਰਦੀ ਹੈ ਘਰ ਵਾਲੀ ਦਲ ਤਾਂ ਨਹੀਂ ਬਣਦੀ ਬੱਚੇ ਸਾਨੂੰ ਚੰਗਾ ਨਹੀਂ ਸਮਝਦੇ ਸਰੀਰ ਸਾਡੇ ਦਾ ਪਤਾ ਹੀ ਕੋਈ ਨਹੀਂ ਉਹਦਾ ਹੀ ਪਤਾ ਲੱਗਦਾ ਵੀ ਜਦੋਂ ਅਟੈਕ ਹੋ ਗਿਆ ਜੀ ਬਸ ਗੱਲ ਖਤਮ ਇੱਦਾਂ ਹੀ ਹੋ ਰਿਹਾ ਸਾਰਾ ਡੈਡ ਪਿਆ ਦਿਮਾਗ ਇਹਨੂੰ ਵਰਤਣਾ ਸਿੱਖ ਲਈਏ ਹਾਂਜੀ ਪਿਓ ਦਾਦੇ ਕਾ ਫਿਰ ਬੜੋ
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਗਾ ਕਛੂ ਨਾ ਮੋਰ ਪਰੇ ਭੰਡਾਰਿਆ ਖੂਟਿਆ ਬੋਲ
ਚਲੋ ਭੰਡਾਰ ਭਰੇ ਪਏ ਰਤਨ ਲਾਲ ਜੀ ਦੀ ਕੀਮਤ ਨਹੀਂ ਨਾ ਇੱਥੇ ਤੇ ਭੰਡਾਰ ਇਹਨਾਂ ਨੇ ਥੋੜੇ ਥੋੜਾ ਜਿਹਾ ਗਿਣਤੀ ਕਰ ਲਿਆ ਕਿਤੇ ਇਹਦੇ ਨਵੇਂ ਤੋਂ ਨਵੇਂ ਆਈ ਜਾਣਗੇ ਭੰਡਾਰ ਭਰੇ ਪਏ ਬਾਕੀ ਇੱਕ ਗੱਲ ਹੋਰ ਹੈ ਖਰਚੀ ਖਾਈ ਜਿੰਨਾ ਮਰਜ਼ੀ ਜਾਇਓ ਕਿਤੇ ਮੁੱਕਦਾ ਥੋੜੋ ਹੈ ਉਨਾ ਹੀ ਹੋਰ ਹੈ ਸੁਣੋ
ਖਾਵੇ ਖਰਚੇ ਰਲ ਮਿਲ ਭਾਈ ਤੋਤ ਨਾ ਆਵੇ ਬਦਦੋ ਜਾਈ
ਸਾਡੇ ਸਤਿਗੁਰੂ ਜੀ ਗੱਲ ਕਰਦੇ ਐ ਇਸ ਖਜ਼ਾਨੇ ਦੀ ਤੇ ਸਾਡੇ ਬਾਬੇ ਇੱਥੇ ਸਾਖੀ ਪਤਾ ਕੀ ਬਣਾ ਲੈਣਗੇ ਕਹਿਣਗੇ ਬਾਣੀ 'ਚ ਲਿਖਿਆ ਤੇ ਹੈ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਕਹਿੰਦੇ ਬਾਬਾ ਜੀ ਨੇ ਉੱਥੇ ਬਣਾ ਲਏ ਚੌਲ ਚੌਲ ਬਣ ਗਏ ਬਾਹਲੇ ਸਵਾਦ ਕਹਿੰਦੇ ਉੱਤੇ ਫਿਰ ਗੱਲ ਫਿਰ ਸਾਰਿਆਂ ਬਾਬਿਆਂ ਨਾਲ ਇਦਾਂ ਦੀਆਂ ਗੱਲਾਂ ਜੋੜੀਆਂ ਹੋਈਆਂ ਫਿਰ ਕਹਿੰਦੇ ਕੀ ਹੋਇਆ ਫਿਰ ਕਹਿੰਦੇ ਜੀ ਬਸ ਫਿਰ ਬਾਬਾ ਜੀ ਨੂੰ ਲੰਗਰ 'ਚ ਵੀ ਮਹਾਰਾਜ ਸੰਗਤ ਵਾਲੀ ਆ ਗਈ ਫਿਰ ਕੀ ਕਰੀਏ ਕਹਿੰਦੇ ਕੱਪੜਾ ਪਾ ਦਿਓ ਉੱਤੇ ਉੱਤੇ ਪਾ ਤਾ ਕੱਪੜਾ ਪ੍ਰਾਂਤ ਤੇ ਸਾਰਾ ਦਿਨ ਹੀ ਵਰਤੀ ਗਏ ਬਾਬਾ ਜੀ ਕਹਿੰਦੇ ਵਾਹਿਗੁਰੂ ਜੱਪੀ ਚਾਹੇ ਉਹ ਕੱਪੜਾ ਨਹੀਂ ਚੁੱਕਣਾ ਕੱਪੜਾ ਚੱਕਣਾ ਨਹੀਂ ਕਹਿੰਦੇ ਬਸ ਸ਼ਾਮ ਤੱਕ ਫਿਰ ਵਰਤੀ ਗਏ ਵਰਤੀ ਲੋਕਾਂ ਨੂੰ ਪਤਾ ਲੱਗ ਗਿਆ ਟਰਾਲੀਆਂ ਭਰ ਭਰ ਆ ਗਈਆਂ ਸਾਰਾ ਦਿਨ ਕਹਿੰਦੇ ਘਿਓ ਵਾਲੇ ਮਿੱਠੇ ਚੌਲ ਵਰਤਦੇ ਰਹੇ ਖਾ ਖਾ ਸਾਰੇ ਰੱਜ ਗਏ ਪਰ ਚੌਲ ਨਹੀਂ ਮੁੱਕੇ ਗੱਜ ਕੇ ਆਖੋ ਸਤਨਾਮ ਲੈ ਸੁਣ ਲਓ ਸਾਖੀ ਆਹ ਸੁਣਾਤੀ ਹੁਣ ਅੱਗੇ ਸੁਣਿਓ ਅਖੇ ਚੌਲ ਮੁੱਕੇ ਨਹੀਂ ਸ਼ਾਮ ਤੱਕ ਕਹਿੰਦੇ ਕੱਪੜਾ ਉੱਤੋਂ ਲਾ ਕੇ ਵੇਖਿਆ ਨਹੀਂ ਐਂ ਚੱਲੀ ਗਿਆ ਕੰਮ ਕਹਿੰਦੇ ਚੌਲ ਨਹੀਂ ਮੁੱਕੇ ਤੇ ਹੁਣ ਆਪਣੇ ਵਰਗਾ ਫਿਰ ਭਾਈ ਬਾਣੀ 'ਚ ਲਿਖਿਆ ਤੇ ਪਿਆ ਵੀ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵਾਧੂ ਜਾਈ ਤੇ ਵਧਾਤੇ ਚੌਲ ਤੇ ਗੱਲ ਕਾਹਦੀ ਚੱਲਦੀ ਸੀ ਆਹ ਤੇਰਾ ਖਜ਼ਾਨਾ ਜਿਹੜਾ ਤੈਨੂੰ ਦਿਮਾਗ ਮਿਲਿਆ ਤੇਰਾ ਗੱਲ ਤੇ ਇਸ ਖਜ਼ਾਨੇ ਦੀ ਹੈ ਮਨ ਦੀ ਹੈ ਨਾ ਮਨ ਤੂੰ ਜੋਤ ਸਰੂਪ ਹੈ ਪਰਮਾਤਮਾ ਰੱਬ ਦੇ ਜੋਤ ਹੈ ਇਹ ਜੋਤ ਦੀ ਕਿਹੜਾ ਜੇ ਰੱਬ ਦਾ ਅੰਤ ਨਹੀਂ ਤੇ ਜੋਤ ਦਾ ਅੰਤ ਕਿਵੇਂ ਆ ਜੂ ਜੋਤ ਕੀ ਹੈ ਆਹ ਹੈ ਜੇ ਰੱਬ ਬੇਅੰਤ ਹੈ ਤੇ ਤੂੰ ਵੀ ਬੇਅੰਤ ਹੈ ਤੇ ਤੇਰੇ ਅੰਦਰ ਵੀ ਇੰਨਾ ਕੁਛ ਹੈ ਰੱਬ ਦੀ ਜੋਤ ਦਾ ਕੋਈ ਅੰਤ ਥੋੜਾ ਪੈ ਜਾਣਾ ਗੱਲ ਤੇ ਇਹਦੀ ਚੱਲਦੀ ਹੈ ਜੋਤ ਦੀ ਗੱਲ ਤੇ ਚੱਲਦੀ ਹੈ ਇਹ ਦਿਮਾਗ ਦੀ ਮਾਈਂਡ ਦੀ ਮਨ ਦੀ ਇਹ ਲੈ ਆਉਂਦੀ ਚੌਲਾਂ ਦੇ ਨਿਬੇੜ ਦੀ ਗੱਲ ਵੀ ਚੌਲਾਂ ਦੀ ਗੱਲ ਚੱਲਦੀ ਹੈ ਤੇ ਇੱਕ ਪੁੱਛਣ ਵਾਲੀ ਗੱਲ ਤੇ ਇਹ ਹੈ ਵੀ ਬਾਬਾ ਜੀ ਨੇ ਤੇ ਚੌਲਾਂ ਤੇ ਕੱਪੜਾ ਪਾਤਾ ਗੁਰੂ ਗੋਬਿੰਦ ਸਿੰਘ ਦੇ ਸਿੱਖ 9 ਮਹੀਨੇ ਘੇਰਾ ਪਾਈ ਰੱਖਿਆ, ਗੁਰੂ ਗੋਬਿੰਦ ਸਿੰਘ ਨੇ ਕੱਪੜਾ ਪਾਇਆ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭੁੱਖੇ ਸਿੱਖ ਮਹਾਰਾਜ ਨੂੰ ਤਰਸ ਨਾ ਆਇਆ, ਬੋਲੋ ਪਿਆਰਿਓ, ਗੁਰੂ ਗੋਬਿੰਦ ਸਿੰਘ ਨੂੰ ਤਰਸ ਨਹੀਂ ਆਇਆ ਹਨਾ ਵੀ ਮਹਾਰਾਜ ਕਿਤੇ ਕੱਪੜਾ ਪਾ ਦਿੰਦੇ ਵੀ ਲਓ ਬਈ ਖਾਓ ਵੀ ਚੌਲ। ਇਹਨਾਂ ਨੇ ਗੁਰੂ ਸਾਹਿਬ ਤੋਂ ਵੀ ਬਾਬੇ ਵੱਡੇ ਕਰਦੇ। ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸੁਣਾਉਣ ਵੇਲੇ ਕਹਿੰਦੇ ਐ ਅਨੰਦਪੁਰ ਸਾਹਿਬ ਰਸਤਾ ਮੁੱਕ ਗਈਆਂ ਸੀ, ਪਰ ਬਾਬਾ ਜੀ ਦਾ ਸੁਣਾਉਣ ਵੇਲੇ ਇਤਿਹਾਸ ਕਹਿੰਦੇ ਐ ਜੀ ਪ੍ਰਾਂਤ ਤੇ ਕੱਪੜਾ ਪਾ ਕੇ ਸਭ ਨੂੰ ਵਰਤਾਤਾ ਸੀ। ਭਾਵ ਕਿ ਗੁਰੂ ਸਾਹਿਬ ਵੀ ਉਹ ਕੰਮ ਨਹੀਂ ਕਰ ਸਕੇ ਜਿਹੜੇ ਬਾਬੇ ਕਰ ਗਏ, ਤੇ ਜਿਹੜਾ ਕੱਪੜਾ ਪਾਉਣ ਵਾਲਾ ਹੁਣ ਵੀ ਕੋਈ ਬਾਬਾ ਹੋਵੇ, ਖਜ਼ਾਨੇ ਮੰਤਰੀ ਦੇ ਜਾਓ ਜਾ ਕੇ ਕਿਤੇ ਜਿੱਥੇ ਪੰਜਾਬ ਭਾਰਤ ਦਾ ਖਜ਼ਾਨਾ ਪਿਆ ਉੱਥੇ ਕੱਪੜਾ ਪਵਾ ਦਿਓ। ਨਿਬੜੇ ਪਰੇ ਕੰਮ ਕਾਹਦੇ ਲਈ, ਦੁਨੀਆ ਵਿੱਚ ਦਿਨ ਰਾਤ ਮਰਦੀ ਫਿਰਦੀ ਹੈ, ਖਜ਼ਾਨਾ ਵਧਾ ਦਿਓ, ਇਕੱਲੇ ਇਕੱਲੇ ਬੰਦੇ ਕੋਲ ਸਾਰੇ ਆਪੇ ਪਹੁੰਚੂ ਸਾਰਾ ਕੁਛ, ਬੈਂਕਾਂ 'ਚ ਪਹੁੰਚਾਓ ਇਹਨਾਂ ਬਾਬਿਆਂ ਨੂੰ ਵੀ ਕਿੱਥੇ ਕਿ ਕਿਵੇਂ ਖਜ਼ਾਨੇ ਵੱਧਦੇ ਨੇ ਯਾਰ। ਮਿਹਨਤ ਕਰਨੀ ਪੈਣੀ ਹੈ, ਕਮਾਈ ਕਰਨੀ ਪੈਣੀ ਹੈ। ਇਹੋ ਜਿਹੀਆਂ ਗੱਲਾਂ ਕਰ ਕਰਕੇ ਸਾਡੇ ਵਰਗੇ ਜਿਹੜਾ ਬੰਦਾ ਅੱਗੇ ਬਹਿ ਕੇ ਸੁਣਦਾ ਹੈ ਉਹ ਕਹਿੰਦਾ ਮੈਂ ਵੀ ਕਰਾਂ ਓਏ ਕੁਛ, ਕਿਤੇ ਕੱਪੜਾ ਕੁੱਪੜਾ ਪਾ ਕੇ ਮੇਰਾ ਵੀ ਕੰਮ ਉਹ ਵੀ ਲੱਭਦਾ ਹੈ ਵੀ ਬਾਬੇ ਨੇ ਤਾਂ ਕੱਪੜਾ ਪਾ, ਮੇਰੀ ਲੀਰ ਜੀ ਵੀ ਪਾ ਦਿਆ ਕਰਾਂ ਵੀ ਮੇਰੀ 5000 ਦੀ ਦੱਥੀ 10000 ਦੀ ਬਣ ਜੇ, ਵੀ ਨਿੱਕੀ ਜੀ ਲੀਰ ਜੀ ਤਾਕਤ ਆ ਜਾਏ ਕਿਤੇ ਮਾੜੀ ਜੀ ਕਿਤੇ। ਅਸੀਂ ਸੋਚਦੇ ਹਾਂ ਅਸੀਂ ਵੀ ਸਾਡੇ ਦਿਮਾਗ 'ਤੇ ਭਾਰ ਪੈ ਜਾਂਦਾ ਵੀ ਯਾਰ ਸਾਡੀ ਤਾਂ ਪੂਰੀ ਨਹੀਂ ਪੈਂਦੀ, ਸਾਡੇ ਦਬਲ ਕਿਵੇਂ ਹੋਣਗੇ, ਅਸੀਂ ਕਿਹੜਾ ਪਾਠ ਕਰੀਏ, ਕਿਹੜਾ ਨਾਮ ਜਪੀਏ, ਕਿਹੜਾ ਸੰਪਟ ਲਾਈਏ, ਕਿਹੜੀ ਬਾਣੀ ਪੜ੍ਹੀਏ ਜਿਹਦੇ ਨਾਲ ਸਾਡੇ ਵੀ ਡਬਲ ਹੋ ਜਾਣ। ਬਾਬਾ ਵੱਡਾ ਕਰਦਾ ਕਰਦਾ ਸਾਰਿਆਂ ਦੇ ਸਿਰ 'ਤੇ ਭਾਰ ਪਾ ਗਿਆ ਬੰਦਾ, ਸਾਰਿਆਂ ਦੇ ਸਿਰ 'ਤੇ ਉਹਦੀ ਤੇ ਹਸਤੀ ਵੱਡੀ ਬਣਾ ਗਿਆ, ਬਾਕੀ ਸਾਰਿਆਂ ਨੂੰ ਡਾਊਨ ਕਰ ਗਿਆ। ਬੰਦੇ ਆਪਣੇ ਆਪ ਨੂੰ ਨੈਗੇਟਿਵਿਟੀ ਭਰਤੀ ਅੰਦਰ ਵੀ ਅਸੀਂ ਤੇ ਐਵੇਂ ਹੀ ਆ ਯਾਰ, ਸਾਡੇ ਕੋਲ ਤੇ ਕੁਛ ਨਹੀਂ, ਸਾਡੇ ਤੇ ਹੱਥਾਂ 'ਚ ਬਾਬਾ ਜੀ ਹੱਥ ਨੂੰ ਇੱਟਾਂ ਨੂੰ, ਬਸ ਜਦੋਂ ਕਮਾਈ ਵਾਲੇ ਮਿੱਟੀ ਨੂੰ ਹੱਥ ਪਾਉਣ ਸੋਨਾ ਬਣ ਜਾਂਦੀ ਹੈ। ਅੱਛਾ ਤੇ ਬਾਕੀ ਕਹਿੰਦੇ ਬਾਕੀਆਂ ਦੀ ਮਿੱਟੀ ਬਣ ਜਾਂਦੀ ਹੈ, ਤੇ ਉਹ ਲਾ ਲਓ ਹਿਸਾਬ, ਹੁਣ ਆਪਣੇ ਇਹਨਾਂ ਦੇ ਸੋਨਾ ਬਣ ਗਿਆ, ਬਾਕੀਆਂ ਦੇ ਹੱਥਾਂ ਨੂੰ ਮਿੱਟੀ ਬਣਾ ਦਿੱਤਾ। ਵੀ ਤੁਸੀਂ ਵਿਹਲੇ ਰਹਿੰਦੇ ਹੈ ਲੋਕਾਂ ਦਾ ਧਾਨ ਖਾਣ ਵਾਸਤੇ, ਤੁਹਾਡੇ ਤੇ ਆਪੇ ਹੀ ਸੋਨਾ ਹੀ ਸੋਨਾ, ਆਪੇ ਹੀ ਸੋਨਾ, ਕਮਾਈ ਕਿਹੜੀ? ਫਿਰ ਇਹਨਾਂ ਨੂੰ ਪੁੱਛੋ ਵੀ ਕਮਾਈ ਕਿਹੜੀ ਭਲਾ, ਸੋਨਾ ਕਿਹੜੀ ਕਮਾਈ ਬਣਾਉਂਦੀ ਹੈ? ਇਹ ਕਹਿਣਗੇ ਬਸ ਐਂ ਭੋਰੇ 'ਚ ਬਹਿ ਕੇ ਨਾਮ ਜਪੋ ਫਿਰ ਕਮਾਈ ਸੋਨਾ ਬਣਾਉਂਦੀ ਹੈ। ਐ ਨਹੀਂ ਕਹਿੰਦੇ ਵੀ ਵੇਲੇ ਨਾਲ ਟਰੈਕਟਰ 'ਤੇ ਜਾਇਆ ਕਰ, ਵੇਲੇ ਨਾਲ ਵਾਇਆ ਕਰ, ਵੇਲੇ ਨਾਲ ਕੰਮ ਕਰਿਆ ਕਰ, ਇਹ ਕਮਾਈ ਕਰੇਗਾ ਤਾਂ ਤੇਰੀ ਮਿੱਟੀ ਵੀ ਸੋਨਾ ਬਣ ਜੂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਣੂ ਐਂ ਬਣੂ ਕਿ ਨਹੀਂ ਬਣੂ, ਐਂ ਤੇ ਬਣ ਜੂ। ਜਿਹੜੀ ਇਹ ਕਹੀ ਜਾਂਦੀ ਵੀ ਅੰਦਰ ਬਹਿ ਕੇ ਬੈਠਾ ਰਹੇਗਾ ਤੇਰੇ ਹੱਥਾਂ 'ਚ ਹੀ ਬਰਕਤ ਬਹਿ ਜੂ, ਪਰ ਮਿੱਟੀ ਨੂੰ ਹੱਥ ਲਾਏਗਾ ਸੋਨਾ ਬਣ ਜੂ, ਐਂ ਨਹੀਂ ਬਣਦੀ। ਫਿਰ ਗੁਰੂ ਸਾਹਿਬ ਨੇ ਇਹ ਸਿਖਾਉਣਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਹਲ ਵਾਹੁਣਾ ਨਹੀਂ ਸੀ ਸਿਖਾਉਣਾ, ਉਹਨਾਂ ਨੇ ਹਲ ਸਿਖਾਇਆ, ਹਲ ਵਾਹਿਆ, ਉਹਨਾਂ ਨੇ ਕਿਤੇ ਡਲੇ ਫੜ ਫੜ ਕੇ ਸੋਨੇ ਦੇ ਨਹੀਂ ਕੀਤੇ ਵੀ ਸਿੱਖੋ ਤੁਹਾਨੂੰ ਮੈਂ ਤੁਹਾਡੇ ਹੱਥਾਂ 'ਚ ਬਰਕਤ ਪਾਵਾਂ। ਉਹ ਕਹਿੰਦੇ ਸੀ ਤੁਹਾਡੇ ਹੱਥਾਂ 'ਚ ਬਰਕਤ ਹੈ ਜਦੋਂ ਕੰਮ ਕਰੋਗੇ, ਮਿਹਨਤ ਕਰੋਗੇ, ਬਰਕਤ ਪਊ ਜ਼ਰੂਰ, ਪਰ ਵਿਹਲੇ ਬਹਿ ਕੇ ਬਰਕਤਾਂ ਨਹੀਂ, ਕੰਮ ਕਰਕੇ ਬਰਕਤ ਹੈ। ਹੁਣ ਵੀ ਬੋਲ ਉਹਨਾਂ ਦੇ ਲੱਗਣੇ ਨੇ ਜਿਹੜੇ ਮਿਹਨਤੀ ਬੰਦੇ ਹੈ, ਜਿਹੜੇ ਕੰਮ ਕਰਦੇ। ਤਾਂ ਕਰਕੇ ਖਾਵ ਹੈ ਖਰਚ ਹੈ ਰਲ ਮਿਲ ਭਾਈ ਤੋਟ ਨਾ ਆਵੇ, ਵਧੀ ਜਾਊ ਕਿਹੜਾ ਖਜ਼ਾਨਾ ਭਾਈ ਜਿਹੜਾ ਤੁਹਾਡਾ ਆ, ਇਹਨੂੰ ਵਰਤਣਾ ਸਿੱਖ, ਇਹਦੇ ਤੱਕ ਪਹੁੰਚ ਸਹੀ। ਇੱਕ ਵਾਰ ਲਾਸਟ ਪੰਕਤੀ,
ਕਹੋ ਨਾਨਕ ਜਿਸ ਮਸਤ ਕੁਲੇ ਖੁਲੇ ਖਾਏ ਸੋਏ ਦੁਖੋ ਜਾਣੇ ਲਾਏ।
ਕਹਿੰਦੇ ਜਿਹੜਾ ਬੰਦਾ ਏਦਾਂ ਦੇ ਕਰਮ ਕਰਨ ਲੱਗ ਜਾਏਗਾ, ਮੱਥੇ ਤੇ ਲੇਖ ਬਣਾਊ ਆਪਣੇ, ਭਾਵ ਸੋਚ ਏਦਾਂ ਦੀ ਬਣਾਊ, ਲੇਖ ਤੇ ਬਣਾਉਣੇ ਪੈਣਗੇ ਨਾ। ਜਿਸ ਬੰਦੇ ਨੇ ਲੇਖ ਆਪਣੇ ਬਣਾ ਲਏ, ਸੋਚ ਲਿਆ, ਉਹਨੂੰ ਇਸ ਖਜ਼ਾਨੇ ਦੀ ਹਿੱਸੇਦਾਰੀ ਮਿਲ ਜਾਂਦੀ ਹੈ, ਹਿੱਸੇਦਾਰੀ ਮਿਲ ਜੂ ਇਹ ਖਜ਼ਾਨੇ ਦੀ। ਜਿਹੜਾ ਇਹਦੇ 'ਚੋਂ ਹਿੱਸੇਦਾਰੀ ਚਾਹੁੰਦਾ ਹੈ, ਜਿਹੜਾ ਖੁੱਲ੍ਹਣਾ ਚਾਹੁੰਦਾ ਹੈ ਦਿਮਾਗ ਆਪਦਾ, ਤਾਂ ਕਰਕੇ ਗੁਰ ਕਾ ਸ਼ਬਦ ਉਜਾਰੋ ਦੀਪਾ, ਇਹ ਗਿਆਨ ਹੈ। ਇਹ ਆ ਹੁਣ ਸ਼ਬਦ ਜਿਹੜਾ ਪੰਚਮ ਪਾਤਸ਼ਾਹ ਦਾ ਪੜ੍ਹਦੇ ਸੀ, ਫੇਰ ਪੜ੍ਹੀਏ ਦੁਬਾਰਾ।
ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ।
ਸਤਿਗੁਰੂ ਦਾ ਗਿਆਨ ਹੈ ਇਹ ਦੀਪਕ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਉਹ ਜਿਹੜੀ ਕੋਠੜੀ ਖੁੱਲ ਗਈ ਨਾ, ਜਿਹੜੀ ਰਤਨਾ ਵਾਲੀ ਉਹ ਕੋਠੜੀ ਕਿਹੜੀ ਹੈ? ਆ ਖੁੱਲ ਗਿਆ ਦਿਮਾਗ ਅੱਗੇ ਜੀ।
ਬਿਸਮਨ ਬਿਸਮ ਭਏ ਜੋ ਵੇਖਿਓ ਕਹਿਣ ਨਾ ਜਾਏ ਵਡਿਆਈ।
ਹੁਣ ਇਹਦੀ ਵਡਿਆਈ ਦੱਸੀ ਨਹੀਂ ਜਾ ਸਕਦੀ, ਬੰਦਾ ਬਿਸਮਾਦ ਹੋ ਜਾਂਦਾ। ਇੰਨਾ ਕੁਛ ਹੁੰਦਾ ਬੰਦੇ ਦੇ ਅੰਦਰ, ਇੰਨਾ ਕੁਛ। ਦੋ ਪੁੱਤ ਹੈ ਇੱਧਰ ਸੁਣਿਓ, ਇੱਕ ਨੂੰ ਅੱਜ ਅਨਪੜ੍ਹ ਰੱਖ ਲੈ, ਇੱਕ ਨੂੰ ਪੜ੍ਹਨ ਲਾ ਦੇ। ਇੱਕ ਵੇਖੀ ਕਿਵੇਂ ਦੀਆਂ ਗੱਲਾਂ ਕਰੂ, ਇੱਕ ਕਿਵੇਂ ਦੀਆਂ ਕਰੂ। ਇੰਨਾ ਕੁਛ ਸੀ ਇਹਦੇ ਅੰਦਰ, ਇੰਨਾ ਸਿੱਖ ਸਕਦਾ ਸੀ, ਦੂਜਾ ਖਾਲੀ ਵੀ ਰੱਖ ਲਿਆ। ਤਾਂ ਇੱਕ ਨੂੰ ਵੇਖ ਕਿੰਨੀ ਆਉਣਦੀ ਹੈ ਗੱਲ, ਇੱਕ ਕਿਵੇਂ ਹੈ, ਇੱਕ ਕਿਵੇਂ ਹੈ। ਤਾਂ ਕਰਕੇ ਇਹਨੂੰ ਖੋਲਣਾ ਪੈਣਾ ਸਾਨੂੰ। ਫਿਰ ਦੁਬਾਰਾ ਸੁਣ,
ਬਿਸਮਨ ਬਿਸਮ ਭਏ ਜੋ ਵੇਖਿਓ ਕਹਿਣ ਨਾ ਜਾਏ ਵਡਿਆਈ।
ਵਡਿਆਈ ਕਹੀ ਨਹੀਂ ਜਾ ਸਕਦੀ ਜੀ। ਜਦੋਂ ਬੰਦਾ ਗਿਆਨ ਵਾਲੇ ਪਾਸੇ, ਸਮਝ ਵਾਲੇ ਪਾਸੇ ਤੁਰਦਾ ਹੈ, ਚਾਨਣ ਹੁੰਦਾ ਜਦੋਂ ਜ਼ਿੰਦਗੀ ਦੇ ਵਿੱਚ, ਫਿਰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ। ਹੁਣ ਜ਼ਿੰਦਗੀ ਜਿਹੜੀ ਹੈ ਨਾ, ਪਿਆਰੀ ਪਿਆਰੀ ਲੱਗਦੀ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਰੱਬ ਨੇ ਜਿਹੜਾ ਸਿਸਟਮ ਬਣਾਇਆ ਸੀ ਨਾ, ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ। ਪਹਿਲਾਂ ਤਾਂ ਨਰਕ ਭੋਗਦੇ ਸੀ।
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ
ਪੜੋ ਬਈ
ਸੱਚੇ ਨੇ ਬਣਾਈ। ਰੱਬ ਸੱਚੇ ਨੇ ਬਣਾਈ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ। ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ।
ਮਾਲਕ ਜੀ ਨੇ ਇਹ ਜਿਹੜਾ ਸਿਸਟਮ ਬਣਾਇਆ ਹੈ, ਜਿਹੜਾ ਉਹਦੇ ਨਿਯਮਾਂ ਨੂੰ ਸਮਝ ਕੇ ਸੱਚ ਨਾਲ ਜੁੜ ਕੇ ਅਕਲ ਨਾਲ ਜ਼ਿੰਦਗੀ ਜਿਉਂਦਾ ਹੈ, ਉਹਨੂੰ ਇੱਥੇ ਰਹਿਣ ਦਾ ਸਵਾਦ ਬਹੁਤ ਆਉਂਦਾ ਹੈ। ਉਹ ਭਾਈ ਇਸ ਕੋਠੀ ਨੂੰ ਖਰਾਬ ਨਹੀਂ ਕਰਦਾ, ਸਵਾਰਦਾ ਹੈ, ਸੋਹਣੀ ਬਣਾਉਂਦਾ ਹੈ, ਸਵਾਰਦਾ ਹੈ। ਭਾਈ ਇੱਥੇ ਰਹਿੰਦਾ ਹੈ, ਇਹਨੂੰ ਸਵਾਰਦਾ ਹੈ, ਖਰਾਬ ਥੋੜੀ ਕਰੂ। ਹੁਣ ਆਪਾਂ ਤੇ ਸਾਰੇ ਦਰਖਤ ਪੱਟਦੇ, ਆਪਾਂ ਨੇ ਕਰਤਾ ਖਰਾਬ, ਪਾਣੀ ਆਪਾਂ ਗੰਦਾ ਕਰਤਾ, ਆਪਾਂ ਹੀ ਕਰਿਆ। ਸਿਆਣੇ ਕਹਿੰਦੇ ਆ ਕੁੱਤਾ ਜਦੋਂ ਬਹਿੰਦਾ ਪੂਛ ਮਾਰ ਕੇ ਬਹਿੰਦਾ ਹੈ, ਸਾਫ਼ ਕਰਕੇ ਬਹਿੰਦਾ ਹੈ, ਕੁੱਤਾ ਪੂਛ ਮਾਰ ਕੇ ਬਹਿੰਦਾ। ਤੇ ਆਪਾਂ ਜਿਹੜੇ ਇੱਥੇ ਰਹਿੰਦੇ ਸੀ ਆਪਾਂ ਕੀ ਕਰਿਆ? ਆਪਾਂ ਰਹਿੰਦੇ ਸੀ ਇੱਥੇ, ਆਪਾਂ ਖਲਾਰਾ ਪਾਤਾ ਇੱਥੇ, ਆਪਾਂ ਗੰਦ ਪਾਤਾ ਸਾਰੇ। ਗੋਰੇ ਕਹਿੰਦੇ ਆ 100 ਸਾਲ ਬਾਅਦ ਪਾਣੀ ਦਾ ਕੀ ਬਣੂ, ਸੋਚੋ। ਆਪਾਂ 5 ਸਾਲ ਬਾਅਦ ਨਹੀਂ ਸੋਚਦੇ, ਵੀ 5 ਸਾਲ ਬਾਅਦ ਕੀ ਬਣੂ ਆਪਾਂ ਤਾਂ ਕਹਿੰਦੇ ਮੇਰਾ ਟਾਈਮ ਲੰਘ ਗਿਆ ਮੇਰੀ ਜ਼ਿੰਦਗੀ ਲੰਘ ਗਈ ਹੁਣ ਅਗਲੀ ਪੀੜ੍ਹੀ ਆਪੇ ਸੋਚੂ ਅਸੀਂ ਕਿਉਂ ਸੋਚੀਏ ਆਪਣੇ ਆਪਣੀ ਜ਼ਿੰਦਗੀ ਵਿੱਚ ਦਰਖਤਾਂ ਦਰੁਖਤਾਂ ਦਾ ਚੱਲ ਗਿਆ ਗਾਂ ਹੁਣ ਵੇਖੀ ਜੂਰੀ ਅਗਲੀ ਪੀੜ੍ਹੀ ਆਊ ਐ ਸੋਚਦੇ ਐਦਾਂ ਨਹੀਂ ਕੰਮ ਚੱਲਦਾ ਇਹ ਸਾਨੂੰ ਸੋਚਣਾ ਪੈਣਾ ਹੈ ਸਾਨੂੰ ਕਰਨਾ ਪੈਣਾ ਹੈ ਸਾਨੂੰ ਸਮਝਣਾ ਪੈਣਾ ਹੈ ਸੋਹਣਾ ਬਣਾਓ ਸੰਸਾਰ ਤਾਂ ਬਣੂ ਜਦੋਂ ਅਸੀਂ ਆਪਣੇ ਤੋਂ ਸ਼ੁਰੂ ਕਰਾਂਗੇ ਅਕਲ ਲੈ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰਾਂਗੇ ਲੋ ਸੁਣੋ ਅੱਗੇ
ਮਗਨ ਪਏ ਊਹਾਂ ਸੰਗ ਮਾਤੇ ਪੋਤ ਪੋਤ ਲਪਟਾਈ
ਉਹਦੇ ਵਿੱਚ ਫਿਰ ਐਸੇ ਮਸਤ ਹੋਏ ਜਦੋਂ ਸਮਝ ਆਈ ਪਰਮਾਤਮਾ ਦੇ ਨਿਜਮਾਂ ਦੀ ਉਹਦੇ ਵਿੱਚ ਓਤ ਪੋਤ ਤਾਣੇ ਪੇਟੇ ਵਾਂਗੂ ਇੱਕੋ ਜਿਹੇ ਹੋ ਗਏ ਉਹ ਰਸ ਵਿੱਚ ਮਗਨ ਹੋ ਗਏ ਜਦੋਂ ਚਾਨਣ ਹੋਇਆ ਨਾ ਜ਼ਿੰਦਗੀ ਜਿਉਣ ਵਿੱਚ ਚਾਨਣ ਹੋਇਆ ਸਤਿਗੁਰ ਸ਼ਬਦ ਉਜਾਰੋ ਦੀਪਾ ਦੀ ਪ੍ਰਾਪਤੀ ਹੋ ਗਈ ਦੀਪਕ ਮਿਲ ਗਿਆ ਅੰਧਿਆਰੇ ਦੀਪਕ ਚਾਹੀਏ ਜਦੋਂ ਉਹ ਚਾਨਣ ਮਿਲਿਆ ਜੋਤ ਮਿਲੀ ਉਹਦੇ ਨਾਲ ਫਿਰ ਜਦੋਂ ਪਤਾ ਲੱਗਾ ਵੀ ਪਰਮਾਤਮਾ ਤੇ ਮੈਂ ਉਹ ਜੋਤ ਇੱਕੋ ਹੀ ਹੈ ਉਹ ਫਿਰ ਉਹਦਾ ਜਿਹੜਾ ਰਸ ਹੈ ਉਹ ਬੜਾ ਵੱਖਰਾ ਹੈ ਉਹਦੇ 'ਚ ਮਗਨ ਰਿਹਾ ਵਿਸਮਾਦ ਹੋਇਆ ਅਕਲ ਆਉਣ ਤੋਂ ਬਾਅਦ ਹੀ ਸਾਰਾ ਕੁਝ ਪਤਾ ਲੱਗਿਆ ਨਹੀਂ ਤੇ ਭਟਕਦੇ ਫਿਰਦੇ ਸੀ ਰੱਬ ਹੋਰ ਹੈ ਮੈਂ ਹੋਰ ਹਾਂ ਪਰ ਹੁਣ ਪਤਾ ਲੱਗ ਗਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹਦੇ ਅੰਤਰ ਹੀ ਕੋਈ ਫਰਕ ਹੀ ਕੋਈ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਚਾਨਣ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਰੱਬ ਤੇ ਮੇਰੇ 'ਚ ਫਰਕ ਕੋਈ ਨਹੀਂ ਇੱਕੋ ਹੀ ਚੀਜ਼ ਹੈ ਇੱਕੋ ਹੀ ਉਸੇ ਦਾ ਹੀ ਸਾਰਾ ਫੈਲਾਅ ਹੈ ਹਾਂਜੀ
ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੋਧ ਨਹੀਂ ਭੋਰਾ
ਭੋਰਾ ਵੀ ਹੰਕਾਰ ਨੇੜੇ ਤੇੜੇ ਨਹੀਂ ਆਲ ਜੰਜਾਲ ਜਿੰਨੇ ਪਏ ਹੋਏ ਸੀ ਸਾਰੇ ਲਹਿ ਗਏ ਜਦੋਂ ਤੋਂ ਸਤਿਗੁਰ ਸ਼ਬਦ ਉਜਾਰੋ ਦੀਪਾ ਹੋਇਆ ਨਾ ਜਦੋਂ ਤੋਂ ਦੀਪਕ ਮਿਲਿਆ ਚਾਨਣ ਮਿਲਿਆ ਅਕਲ ਆਈ ਹੈ ਉਦੋਂ ਬਾਅਦ ਤੇ ਕੋਈ ਜੰਜਾਲ ਝਮੇਲਿਆਂ 'ਚ ਫਸਦਾ ਹੀ ਨਹੀਂ ਹੰਕਾਰ ਤੇ ਭੋਰਾ ਵੀ ਨਹੀਂ ਨੇੜੇ ਆਉਂਦਾ ਪਤਾ ਲੱਗ ਗਿਆ ਵੀ ਤੂੰ ਕਾਹਦਾ ਮਾਨ ਕਰਦਾ ਹੈ ਤੂੰ ਵੀ ਉਹਦਾ ਇੱਕ ਹਿੱਸਾ ਹੀ ਹੈ ਰੱਬ ਦਾ ਇੱਕ ਪਾਰਟ ਹੈ ਪਰਮਾਤਮਾ ਦਾ ਹੀ ਇੱਕ ਹਿੱਸਾ ਹੈ ਹਾਂਜੀ
ਉੱਚ ਨਹੀਂ ਉੱਚਾ ਬੀਜ ਨਾ ਖਿਚਾ ਹਾਂ ਤੇਰਾ ਤੂੰ ਮੋਰਾ
ਮੇਰਿਆ ਰੱਬਾ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਤੂੰ ਮੇਰਾ ਹੈ ਤੇ ਮੈਂ ਤੇਰਾ ਤੂੰ ਬੜਾ ਮਹਾਨ ਹੈ ਬੜਾ ਉੱਚਾ ਹੈ ਤੇਰੇ ਤੇ ਮੇਰੇ ਵਿੱਚ ਕੋਈ ਹੁਣ ਪੜਦਾ ਨਹੀਂ ਰਹਿ ਗਿਆ ਜਦੋਂ ਤੂੰ ਅਕਲ ਆਈ ਹੈ ਪਤਾ ਲੱਗ ਗਿਆ ਵੀ ਤੇਰੇ ਮੇਰੇ 'ਚ ਪੜਦਾ ਨਹੀਂ ਭਰਮ ਦਾ ਹੀ ਪੜਦਾ ਬਣਿਆ ਹੋਇਆ ਸੀ ਅਕਲ ਨਾਲ ਭਰਮ ਦਾ ਪੜਦਾ ਚੱਕਿਆ ਗਿਆ ਇੱਕੋ ਹੀ ਹੈ ਬਸ ਹੁਣ ਅੱਗੇ
ਏਕ ਅਹੰਕਾਰ ਏਕ ਪਾਸਾਰਾ ਏਕ ਹੈ ਅਪੁਰ ਅਪਾਰਾ
ਇੱਕ ਹੀ ਪਰਮਾਤਮਾ ਹੈ ਉਸੇ ਦਾ ਹੀ ਸਾਰਾ ਪਸਾਰਾ ਹੈ ਕੁਦਰਤ ਦੇ ਵਿੱਚ ਪਰਮਾਤਮਾ ਹੀ ਸਮਾਇਆ ਹੋਇਆ ਪਰਮਾਤਮਾ ਤੇ ਕੁਦਰਤ ਅੱਡ ਅੱਡ ਨਹੀਂ ਦੋ ਨਹੀਂ ਵੀ ਇੱਕ ਰੱਬ ਹੈ ਇੱਕ ਕੁਦਰਤ ਹੈ ਰੱਬ ਨੇ ਬਣਾਇਆ ਹੈ ਨਹੀਂ ਰੱਬ ਨੇ ਬਣਾ ਕੇ ਆਪ ਵੀ ਵਿੱਚ ਹੀ ਆਸਣ ਲਾ ਲਿਆ ਭਾਵ ਰੱਬ ਸਾਡੇ ਸਾਹਮਣੇ ਪ੍ਰਗਟ ਰੂਪ ਵਿੱਚ ਸਰਗੁਣ ਰੂਪ ਵਿੱਚ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੀ ਹੈ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਕੁਦਰਤ ਦੇ ਨਿਜਮਾਂ ਦੇ ਰੂਪ ਵਿੱਚ ਵੀ ਪਰਮਾਤਮਾ ਸਾਡੇ ਸਾਹਮਣੇ ਹੀ ਹੈ ਦੋ ਨਹੀਂ ਇੱਕ ਕੁਦਰਤ ਇੱਕ ਕੁਦਰਤ ਬਣਾਉਣ ਵਾਲਾ ਇਹ ਦੋ ਹੋ ਗਏ ਇਹ ਦੋ ਨੇ ਪਰ ਬਾਣੀ ਕਹਿੰਦੀ ਇੱਕ ਓਅੰਕਾਰ ਅਨਕ ਭਾਂਤ ਹੋਏ ਪਸਰਿਆ ਜਿਹੜਾ ਪਸਰਿਆ ਹੋਇਆ ਉਹ ਇੱਕ ਹੀ ਹੈ ਨਾਨਕ ਇੱਕ ਅੰਕਾਰ ਇੱਕ ਹੈ ਦੋ ਨਹੀਂ ਸਾਡੇ ਸਾਹਮਣੇ ਕੁਦਰਤ ਹੈ ਕੁਦਰਤ ਦੀਆਂ ਸ਼ਰਤਾਂ ਨੇ ਉਹ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਸਮਝਣੀਆਂ ਪੈਣਗੀਆਂ ਉਹ ਇੱਕ ਕੁਦਰਤ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜਿਉਣੀ ਰੱਬ ਵਿੱਚ ਇੱਕਮਿਕ ਹੋਣਾ ਹੈ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ ਕੁਦਰਤ ਦੀ ਰਿਕੁਆਇਰਮੈਂਟਸ ਨੇ ਜਿਹੜੀਆਂ ਪੂਰੀਆਂ ਕਰੋ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰੋ ਇਹੀ ਰੱਬ ਦੀ ਖੁਸ਼ੀ ਹੈ ਕੁਦਰਤ ਦੇ ਮੁਤਾਬਕ ਚੱਲਣਾ ਰੱਬ ਦੀ ਖੁਸ਼ੀ ਤੇ ਕੁਦਰਤ ਤੋਂ ਉਲਟ ਚੱਲਣਾ ਰੱਬ ਦੀ ਨਾਰਾਜ਼ਗੀ ਰੱਬ ਕੀ ਹੈ ਕੁਦਰਤ ਵਿੱਚ ਫੈਲਿਆ ਹੋਇਆ ਇੱਕ ਅੰਕਾਰ ਇਹੀ ਹੈ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਆ ਪੰਕਤੀ ਦੁਬਾਰਾ ਸੁਣੋ
ਏਕ ਅੰਕਾਰ ਏਕ ਪਾਸਾਰਾ ਏਕ ਹੈ ਆਪਣੇ ਅਪਾਰਾ
ਹੁਣ ਅਗਲੀ ਪੰਕਤੀ ਸੁਣੀ ਵੇਖਿਓ ਕਲੀਅਰ ਹੋ ਜਾਓ
ਏਕ ਬਿਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਣ ਆਧਾਰਾ
ਏਕ ਬਿਸਥੀਰਨ ਜਿਹੜਾ ਵਿਸਥਾਰ ਹੈ ਉਹ ਇੱਕ ਦਾ ਭਾਵ ਕਿ ਜਿਹੜਾ ਵਿਸਥਾਰ ਹੋਇਆ ਨਜ਼ਰ ਆਉਂਦਾ ਹੈ ਇਹ ਇੱਕ ਪਰਮਾਤਮਾ ਦਾ ਹੀ ਵਿਸਥਾਰ ਹੈ, ਭਾਵ ਕਿ ਰੱਬ ਆਪ ਹੀ ਫੈਲਿਆ ਹੋਇਆ ਹੈ। ਰੱਬ ਫਿਰ ਹੈ ਕੀ ਹੈ? ਸਾਡੇ ਸਾਹਮਣੇ ਹੈ, ਕੁਦਰਤ ਦੇ ਰੂਪ ਵਿੱਚ, ਪ੍ਰਗਟ ਰੂਪ ਵਿੱਚ ਸਾਡੇ ਸਾਹਮਣੇ ਹੈ। ਕੁਦਰਤ ਦੇ ਜਿਹੜੇ ਨਿਯਮ ਨੇ ਇਹੀ ਰੱਬ ਹੈ ਸਾਡੇ ਸਾਹਮਣੇ, ਸਰਗੁਣ ਰੂਪ ਉਹਦਾ ਇਹੋ ਹੀ ਹੈ। ਅਸੀਂ ਇਸੇ ਨੂੰ ਜਾਣਨਾ, ਇਸੇ ਨੂੰ ਸਮਝਣਾ, ਉਹਦੇ ਮੁਤਾਬਕ ਜ਼ਿੰਦਗੀ ਜਿਉਣੀ। ਕੁਦਰਤ ਦੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਸਾਨੂੰ ਪੂਰੀਆਂ ਕਰਨਾ ਪੈਣਾ ਹੈ। ਕੁਦਰਤ ਦੀਆਂ ਜਿਹੜੀਆਂ ਮੇਰੇ ਪ੍ਰਤੀ ਸ਼ਰਤਾਂ ਹੈ, ਕੁਦਰਤ ਦੇ ਜਿਹੜੇ ਮੇਰੇ ਤੇ ਨਿਯਮ ਲਾਗੂ ਹੁੰਦੇ ਹੈ, ਉਹਨਾਂ ਨਿਯਮਾਂ ਦੇ ਵਿੱਚ ਰਹਿਣਾ ਹੀ ਧਰਮ ਹੈ। ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰੋ। ਆਪ ਹੀ ਇੱਕ ਦਾ ਹੀ ਵਿਸਥਾਰ ਹੋਇਆ ਹੋਇਆ ਹੈ, ਇਹ ਨਹੀਂ ਵੀ ਇੱਕ ਕਿਤੇ ਹੋਰ ਬੈਠਾ ਵਿਸਥਾਰ ਕੋਈ ਹੋਰ ਹੈ ਨਾ, ਇੱਕ ਆਪ ਹੀ ਹੈ ਜਿਹੜਾ ਵਿਸਥਾਰ ਰੂਪ ਵਿੱਚ ਸਾਡੇ ਸਾਹਮਣੇ ਹੈ। ਰੱਬ ਪ੍ਰਗਟ ਨਹੀਂ ਕਰਨਾ, ਰੱਬ ਪ੍ਰਗਟ ਹੈ ਨਿਜਮਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੈ। ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਉਹਦਾ ਇੱਕ ਦਾ ਹੀ ਵਿਸਥਾਰ ਹੋ ਚੁੱਕਿਆ, ਦੋ ਨਹੀਂ, ਇੱਕ ਰੱਬ ਇੱਕ ਕੁਦਰਤ। ਨਹੀਂ, ਉਹਨੇ ਕੁਦਰਤ ਨੂੰ ਸਾਜ ਕੇ ਆਪਣਾ ਆਸਣ ਵੀ ਆਪ ਵਿੱਚ ਲਾ ਲਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਜਾਓ। ਉਹਨੇ ਆਪਣਾ ਆਸਣ ਵਿੱਚ ਹੀ ਲਾਇਆ ਹੋਇਆ, ਕੁਦਰਤ ਦੇ ਵਿੱਚ ਉਹ ਆਪ ਹੀ ਹੈ, ਪਰਮਾਤਮਾ ਕੁਦਰਤ ਦੇ ਰੂਪ ਵਿੱਚ ਹੈ। ਉਹ ਪ੍ਰਗਟ ਹੋ ਚੁੱਕਿਆ, ਫੈਲ ਚੁੱਕਿਆ, ਹੁਣ ਸਾਡੀ ਵਾਰੀ ਹੈ ਕਿ ਅਸੀਂ ਉਹਦੀਆਂ ਸ਼ਰਤਾਂ ਪੂਰੀਆਂ ਕਰੀਏ। ਪਰਮਾਤਮਾ ਨੇ ਨਿਯਮ ਨਹੀਂ ਬਦਲਣੇ ਕਦੇ ਵੀ। ਮੈਂ ਇਸ ਟੌਪਿਕ ਤੇ ਜੇ ਸਮਝਣ ਵਾਲੇ ਮੇਰੇ ਵੀਰ ਹੋਣਗੇ ਕੁਛ, ਆਪਾਂ ਇਹਨੂੰ ਕੱਲ ਨੂੰ ਵਿਸਥਾਰ ਕਰ ਲਾਂਗੇ ਇਸ ਗੱਲ ਦਾ ਵੀ ਰੱਬ ਹੈ ਜਿਹੜਾ ਉਹਨੂੰ ਕਿਸ ਰੂਪ ਚ ਸਮਝੀਏ, ਕਿੱਦਾਂ ਅਸੀਂ ਉਹਦੀ ਖੁਸ਼ੀ ਲੈਣੀ। ਇਸ ਟੌਪਿਕ ਨੂੰ ਆਪਾਂ ਜੇ ਮੇਰੇ ਯਾਦ ਰਿਹਾ ਆਪਾਂ ਕੱਲ ਗੱਲ ਕਰ ਲਾਂਗੇ। ਆ ਹੁਣ ਅੱਗੇ ਸ਼ਬਦ ਸੁਣੋ।
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ।
ਮੇਰਾ ਮਾਲਕ ਸਦਾ ਹੀ ਸੂਚਾ ਹੈ ਔਰ ਨਿਰਮਲ ਕਹਿ ਲਓ ਪਵਿੱਤਰ ਹੈ, ਉਹ ਉੱਚਾ ਹੈ, ਪਵਿੱਤਰ ਹੈ, ਬੜਾ ਸੁੱਚਾ ਹੈ, ਸ਼ੁੱਧ ਰੂਪ ਹੈ। ਗਲਤੀਆਂ ਸਾਡੇ ਚ ਹੈ, ਮੁਸ਼ਕਲਾਂ ਸਾਡੇ ਚ ਹੈ, ਮੈਲ ਦੇ ਅਸੀਂ ਭਰੇ ਹਾਂ, ਮੂਰਖਤਾ ਹੀ ਸਾਡੀ ਹੈ, ਔਗਣਾਂ ਦੇ ਅਸੀਂ ਭਰੇ ਹਾਂ, ਪਰ ਉਹ ਪਵਿੱਤਰ ਤੇ ਸਦਾ ਸੁੱਚਾ ਹੈ।
ਅੰਤ ਨਾ ਅੰਤਾ ਸਦਾ ਬੇਅੰਤਾ ਕਹੁ ਨਾਨਕ ਉੱਚੋ ਉੱਚਾ।
ਉਹ ਉਹਦਾ ਕੋਈ ਅੰਤ ਨਹੀਂ, ਸਦਾ ਬੇਅੰਤ ਹੈ ਤੇ ਸਦਾ ਹੀ ਉੱਚਾ ਹੈ। ਪਰ ਇਸ ਗੱਲ ਦੀ ਸਮਝ ਕਦੋਂ ਪੈਂਦੀ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ। ਇਹ ਪਹਿਲੀ ਪੰਕਤੀ ਫੇਰ ਪੜਿਓ, ਦੋਵੇਂ ਇਕੱਠੀਆਂ ਪੜ੍ਹੋ।
ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ।
ਬਸ ਉਹ ਰਤਨਾਂ ਦੀ ਕੋਠੜੀ ਖੁੱਲਣ ਤੋਂ ਬਾਅਦ ਹੀ ਸਾਰੀ ਸਮਝ ਪੈਂਦੀ ਹੈ। ਤੇ ਰਤਨਾਂ ਦੀ ਕੋਠੀ ਕਿੱਥੇ ਹੈ? ਆਹ ਕੋਠੀ ਹੈ ਤੇਰੇ ਅੰਦਰ, ਇਹਨੂੰ ਖੋਲ ਲੈ, ਇਹਨੂੰ ਵਰਤਣਾ ਸਿੱਖ ਲੈ, ਦਿਮਾਗ ਖੋਲਣਾ ਹੈ। ਮੇਰੇ ਗੁਰੂ ਦੀ ਸੱਚੀ ਇੱਕੋ ਹੀ ਗੱਲ ਕਹਿੰਦੇ ਆ, ਜੇ ਤੁਸੀਂ ਇਹਨੂੰ ਸੌਖਾ ਕਰੀਏ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜ਼ਿੰਦਗੀ ਜਿਉਣ ਦਾ ਇਹ ਢੰਗ ਹੈ, ਫਾਰਮੂਲਾ ਵਰਤ ਲੈ। ਬਾਕੀ ਤੇ ਚਲੋ ਵਿਸਥਾਰ ਗੁਰਬਾਣੀ ਬਹੁਤ ਹੈ, ਪਰ ਸਿੱਧੀ ਜੀ ਗੱਲ ਹੈ, ਰੱਬ ਕੀ ਹੈ ਜੀ? ਫੈਲਿਆ ਹੋਇਆ ਇੱਕ ਓੰਕਾਰ ਸਾਡੇ ਸਾਹਮਣੇ, ਕੁਦਰਤ
ਫੈਲ ਗਿਆ।
ਤੇ ਜ਼ਿੰਦਗੀ ਜਿਉਣ ਲਈ ਫਿਰ ਹੋਰ ਕੀ ਚਾਹੀਦਾ? ਕਹਿੰਦੇ ਸੱਚਾ ਗਿਆਨ ਕਾਹਦਾ? ਕੁਦਰਤ ਦਾ, ਨਿਜਮਾਂ ਦਾ, ਰੱਬ ਦਾ। ਜ਼ਿੰਦਗੀ ਜਿਉਣ ਲਈ ਗਿਆਨ ਚਾਹੀਦਾ, ਗਿਆਨ ਲੈ ਜ਼ਿੰਦਗੀ। ਹੁਣ ਵੇਖੋ ਗੱਡੀ ਤੇ ਤੈਂ ਲੈ ਲਈ, ਜੇ ਚਲਾਉਣੀ ਨਹੀਂ ਆਈ ਤੇ ਗੱਡੀ ਕਿਸੇ ਹੈ? ਕਿਸੇ ਕੰਮ ਜੇ ਗੱਡੀ ਚਲਾਉਣੀ ਨਹੀਂ ਆਉਂਦੀ? ਇੱਕ ਓੰਕਾਰ ਤੇ ਹੈ, ਜੇ ਤੈਨੂੰ ਇੱਕ ਓੰਕਾਰ ਦੇ ਨਿਜਮਾਂ ਦਾ ਸਮਝ ਨਾ ਲੱਗੀ ਤੇ ਫਿਰ ਤੇ ਰੱਬ ਦਾ ਵੀ ਕੋਈ ਫਾਇਦਾ ਨਹੀਂ, ਫਿਰ ਤੇ ਪਸ਼ੂ ਹੈ। ਭਾਵ ਕਿ ਇੱਕ ਓੰਕਾਰ ਕੀ ਹੈ? ਕੁਦਰਤ, ਤੇਰੇ ਸਾਹਮਣੇ ਆ ਸਾਰਾ ਕੁਛ, ਤੇ ਇਹਦਾ ਗਿਆਨ ਲੈ ਲੈ, ਜ਼ਿੰਦਗੀ ਸੋਹਣੀ ਜਿਉਣ ਲੈ, ਸਤਿਗੁਰ ਪ੍ਰਸਾਦ। ਭਾਵ ਗੱਡੀ ਦਾ ਤਾਂ ਹੀ ਫਾਇਦਾ ਜੇ ਚਲਾਉਣੀ ਆ ਗਈ। ਗਿਆਨ ਕੀ ਹੈ? ਸਤਿਗੁਰ ਕੀ ਹੈ? ਸੱਚਾ ਗਿਆਨ ਕਾਹਦਾ? ਕੁਦਰਤ ਦਾ। ਕੁਦਰਤ ਕਹੀਏ ਰੱਬ, ਇੱਕ ਓੰਕਾਰ ਦਾ ਗਿਆਨ ਲੈ ਕੇ ਜ਼ਿੰਦਗੀ ਸੋਹਣੀ ਜਿਉਣ ਲੈ, ਜਿਹਦੇ ਤੇ ਸੱਚੇ ਗਿਆਨ ਦੀ ਕਿਰਪਾ ਹੋਗੀ ਜ਼ਿੰਦਗੀ ਸੋਹਣੀ ਹੋਗੀ। ਇੱਕ ਓੰਕਾਰ ਹੈ ਪਰਮਾਤਮਾ ਤੇ ਸਤਿਗੁਰ ਪ੍ਰਸਾਦ ਹੈ ਸੱਚਾ ਗਿਆਨ, ਉਸੇ ਦਾ ਸੱਚਾ ਗਿਆਨ ਸਾਨੂੰ ਧਰਮ ਵਾਲੇ ਪਾਸਿਓਂ ਮਿਲ ਰਿਹਾ ਹੈ। ਅਸੀਂ ਉਹਦੇ ਤੱਕ ਇਹਦੇ ਤੱਕ ਪਹੁੰਚਣਾ, ਬਾਹਰ ਵਾਲੇ ਵੀ ਪਹੁੰਚ ਜਾਂਦੇ ਭਾਈ, ਇਹ ਨਹੀਂ ਵੀ ਆਪਾਂ ਇਕੱਲੇ ਹੀ ਪਹੁੰਚਦੇ ਹਾਂ। ਉਹ ਐਜੂਕੇਸ਼ਨ ਵਾਲੇ ਪਾਸੇ ਉਹਨਾਂ ਦਾ ਕੋਈ ਸਿਸਟਮ ਇਦਾਂ ਦਾ ਬਣ ਗਿਆ ਸਾਨੂੰ ਗੁਰੂ ਦੀ ਧਰਮ ਵਾਲੇ ਪਾਸੇ ਖੋਲ ਰਹੇ ਖੁੱਲੋ ਖੁੱਲੋ ਗੁਰਬਾਣੀ ਦਾ ਗਿਆਨ ਲਓ ਦਿਮਾਗ ਖੋਲੋ ਬੜਾ ਜਪਦਾ ਇਹਦਾ ਵਿਕਾਸ ਕਰੋ ਜ਼ਿੰਦਗੀ ਸੋਹਣੀ ਜਿਉਣ ਲਈ ਸੱਚਾ ਗਿਆਨ ਬੜਾ ਜ਼ਰੂਰੀ ਹੈ ਗੱਡੀ ਚਲਾਉਣ ਲਈ ਗੱਡੀ ਦਾ ਗਿਆਨ ਜ਼ਰੂਰੀ ਹੈ ਨਹੀਂ ਤਾਂ ਗੱਡੀ ਦਾ ਕੀ ਫਾਇਦਾ ਏਕੋ ਅੰਕਾਰ ਦਾ ਗਿਆਨ ਲੈ ਰੱਬ ਦੇ ਨਿਯਮ ਕੀ ਨੇ ਸਮਝ ਰੱਬ ਦੇ ਹੁਣ ਵੇਖੋ ਨਾ ਮੇਰੇ ਸਰੀਰ ਦੇ ਨਿਯਮ ਨੇ ਮੈਨੂੰ ਭੁੱਖ ਲੱਗਦੀ ਹੈ ਇਹ ਨਿਯਮ ਸਮਝ ਲੈ ਤਿੰਨ ਟਾਈਮ ਲੱਗਦੀ ਹੈ ਤਿੰਨ ਟਾਈਮ ਖਾਣਾ ਦਿਓ ਦੋ ਟਾਈਮ ਲੱਗਦੀ ਹੈ ਦੋ ਟਾਈਮ ਜੇ ਘੱਟ ਵੀ ਨਹੀਂ ਦੇਣਾ ਤੇ ਵੱਧ ਵੀ ਨਹੀਂ ਦੇਣਾ ਨਿਯਮ ਸਮਝ ਵੀ ਦੋ ਦੀ ਸਵੇਰੇ ਲੋੜ ਹੈ ਦੋ ਰੋਟੀਆਂ ਦੁਪਹਿਰੇ ਦੋ ਸ਼ਾਮ ਨੂੰ ਛੇ ਜਿਹੜਾ ਜ਼ਿਆਦਾ ਸਰੀਰ ਜ਼ਿਆਦਾ ਤਕੜਾ ਜਾਂ ਜ਼ਿਆਦਾ ਕੰਮ ਕਰਦਾ ਅੱਠ ਸੋਲ੍ਹਾਂ ਵੀ ਮਾੜੀਆਂ ਤੇ ਚਾਰ ਵੀ ਗਲਤ ਹੈ ਚਾਰ ਨਾਲ ਕਮਜ਼ੋਰੀ ਪੈਜੂ ਸੋਲ੍ਹਾਂ ਨਾਲ ਵੈਸੇ ਮੋਟਾਪਾ ਹੋਜੂ ਭਾਵ ਕਿ ਇਹ ਨਿਯਮ ਕੀ ਹੈ ਇਹਦਾ ਸਮਝ ਕੇ ਜਿਹੜਾ ਬੰਦਾ ਜ਼ਿੰਦਗੀ ਜਿਊਂਗਾ ਉਹ ਬੰਦਾ ਕਦੇ ਬਿਮਾਰ ਹੋ ਹੀ ਨਹੀਂ ਮਿੱਠਾ ਕਿੰਨਾ ਕੁ ਚਾਹੀਦਾ ਉਨਾ ਕੁ ਰੱਖ ਘੱਟ ਵੀ ਮਾੜਾ ਤੇ ਵੱਧ ਵੀ ਮਾੜਾ ਫਿਰ ਸ਼ੂਗਰ ਹੋਣੀ ਹੋਈ ਨਹੀਂ ਕਦੇ ਨਜ਼ਾਰੇ ਲੈ ਤਾਤੀ ਵਾਹ ਉਹਨਾਂ ਲੱਗੀ ਪਾਰ ਬ੍ਰਹਮ ਸ਼ਰਨਾਈ ਨਿਯਮਾਂ ਦੇ ਵਿੱਚ ਰਹੇ ਸਦਾ ਹੀ ਸੁਖੀ ਰਹੇਗਾ ਕੁਦਰਤ ਦੇ ਨਿਯਮ ਫੋਲੋ ਕਰ ਤੱਤੀ ਪੋ ਕਦੇ ਲੱਗਣੀ ਹੋਈ ਨਹੀਂ ਵਿੱਚ ਰੱਖ ਵਿੱਚ ਕਰਤਾ ਪੁਰਖ ਖਲੋਵਾ ਨਿਯਮਾਂ ਨੂੰ ਵਿੱਚ ਰੱਖੀ ਵਾਲ ਨਾ ਵਿੰਗਾ ਹੋਵਾ ਵਾਲ ਵਿੰਗਾ ਹੋਣਾ ਹੀ ਨਹੀਂ ਨਿਯਮ ਤੋੜੇਗਾ ਜੰਮਿਆ ਨਹੀਂ ਕੋਈ ਜਿਹੜਾ ਤੈਨੂੰ ਠੀਕ ਕਰ ਸਕੇ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲੈ ਜਿੰਨੇ ਮਰਜ਼ੀ ਪਾਠ ਕਰ ਲੈ ਨਿਯਮ ਫੋਲੋ ਕਰਨਾ ਹੀ ਧਰਮ ਫੋਲੋ ਕਰਨਾ ਹੈ ਰੱਬ ਦੇ ਬਣਾਏ ਜਿਹੜੇ ਅਸੂਲ ਹੈ ਰੱਬ ਦਾ ਬਣਾਇਆ ਜਿਹੜਾ ਕਾਨੂੰਨ ਹੈ ਉਹਨੂੰ ਸਾਨੂੰ ਮੰਨਣਾ ਹੀ ਪੈਣਾ ਹੈ ਚਾਹੇ ਕੋਈ ਹੋਵੇ ਬਖਸ਼ਦਾ ਨਹੀਂ ਉਹ ਕਿਸੇ ਨੂੰ ਨਾ ਕਿਸੇ ਦੇ ਕਹਿਣ ਤੇ ਰੱਬ ਆਪਣਾ ਕਾਨੂੰਨ ਬਦਲਦਾ ਨਾ ਚੇਂਜ ਕਰਦਾ ਨਾ ਅੱਜ ਤੱਕ ਉਹਨੇ ਬਦਲਿਆ ਚਾਹੇ ਜਿੱਡਾ ਮਰਜ਼ੀ ਉਹਦਾ ਕੋਈ ਸਕਾ ਬਣਿਆ ਫਿਰੇ ਜੇ ਅੱਗ ਸਾੜਦੀ ਹੈ ਤੇ ਸਾੜਦੀ ਹੈ ਜੇ ਪਾਣੀ ਡੋਬਦਾ ਤੇ ਡੋਬਦਾ ਉਹ ਨਿਯਮ ਨਹੀਂ ਆਪਣੇ ਬਦਲਦਾ ਉਹ ਕਹਿੰਦਾ ਨਿਯਮਾਂ ਨੂੰ ਮੰਨੋ ਫੋਲੋ ਕਰਨਾ ਪੈਣਾ ਤੈਨੂੰ ਜੇ ਨਿਯਮ ਤੋੜੇਗਾ ਮੇਰਾ ਤੇ ਅੱਗ ਤੈਨੂੰ ਵੀ ਸਾੜ ਕੋਈ ਹੈ ਭਾਵੇਂ ਪਰਮਾਤਮਾ ਆਪਣਾ ਸਿਸਟਮ ਨਹੀਂ ਬਦਲਣਾ ਬਦਲਣਾ ਸਾਨੂੰ ਪੈਣਾ ਸੱਚਾ ਗਿਆਨ ਹੈ ਜਿਹੜਾ ਰੱਬ ਨੂੰ ਪਾਉਣ ਲਈ ਨਹੀਂ ਆਪਣਾ ਆਪ ਉਹਦੇ ਬਰਾਬਰ ਬਣਾਉਣ ਲਈ ਹੈ ਰੱਬ ਤੇ ਹੈ ਹੀ ਹੈ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ ਸੱਚਾ ਗਿਆਨ ਇਸ ਲਈ ਹੈ ਇੱਕ ਤੇ ਤੂੰ ਦਿਮਾਗ ਖੋਲ ਕੇ ਅੱਖਾਂ ਖੋਲ ਕੇ ਜ਼ਿੰਦਗੀ ਜਿਉਂ ਅੱਖਾਂ ਖੋਲ ਕੇ ਕੁਦਰਤ ਦੇ ਜਿਹੜੇ ਨਿਯਮ ਨੇ ਉਹਨਾਂ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਂ ਹੀ ਚੱਲ ਜ਼ਿੰਦਗੀ ਸੌਖੀ ਹੈ ਕੋਈ ਪਰੇਸ਼ਾਨੀ ਨਹੀਂ ਆਉਣੀ ਤੈਨੂੰ ਤੱਤੀ ਵਾਹ ਲੱਗਣੀ ਹੋਈ ਨਹੀਂ ਕਦੇ ਤੇ ਜੇ ਨਿਯਮ ਤੋੜਦਾ ਫਿਰੇਗਾ ਫਿਰ ਨਹੀਂ ਤੂੰ ਸੱਕਾ ਪਾਈ ਕਿਸੇ ਦਾ ਫਿਰ ਕੋਈ ਫਾਇਦਾ ਨਹੀਂ ਫਿਰ ਤੈਨੂੰ ਕੋਈ ਤੰਦਰੁਸਤ ਨਹੀਂ ਕਰ ਸਕਦਾ ਕੋਈ ਠੀਕ ਨਹੀਂ ਕਰ ਸਕਦਾ ਕੋਈ ਤੇਰੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਨਿਯਮਾਂ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣੀ ਹੀ ਕੁਦਰਤ ਦੇ ਵਿੱਚ ਰਹਿ ਕੇ ਨਿਯਮਾਂ ਵਿੱਚ ਰਹਿ ਕੇ ਜ਼ਿੰਦਗੀ ਜਿਉਣੀ ਹੀ ਅਸਲ ਸਿੱਖੀ ਹੈ ਅਸਲ ਧਰਮ ਹੈ ਧਰਮੀ ਬਣੋ ਧਰਮ ਕੀ ਹੈ ਕੁਦਰਤ ਦਾ ਵਿਧਾਨ ਕੁਦਰਤ ਦਾ ਕਾਨੂੰਨ ਤੇ ਉਹਦੇ ਮੁਤਾਬਕ ਜ਼ਿੰਦਗੀ ਜਿਉਣੀ ਇਹ ਹੈ ਧਰਮ ਕਰਨਾ ਧਰਮ ਕੁਦਰਤ ਦਾ ਕਾਨੂੰਨ ਤੇ ਉਹਦੇ ਮੁਤਾਬਕ ਜ਼ਿੰਦਗੀ ਜਿਉਣੀ ਧਰਮ ਕਰਨਾ ਆਹ ਸਾਡਾ ਕੌਮ ਦਾ ਕਨਸੈਪਟ ਹੈ ਗਾਤਰੇ ਕਿਰਪਾਨਾਂ ਦਾੜੀਆਂ ਪੱਗਾਂ ਇਹ ਕੌਮੀ ਕਨਸੈਪਟ ਹੈ ਸਾਡਾ ਇਹ ਸਾਡਾ ਟੀਮ ਦਾ ਕਨਸੈਪਟ ਹੈ ਕੌਮ ਦਾ ਇਹ ਵੀ ਜ਼ਰੂਰੀ ਹੈ ਇੱਕੋ ਜਿਹੇ ਲੱਗੀਏ ਇੱਕੋ ਜਿਹੇ ਹੋਈਏ ਇੱਕੋ ਜਿਹਾ ਪਹਿਰਾਵਾ ਹੋਵੇ ਉਹਦੇ ਵਿੱਚ ਦਾੜੀ ਕੇਸ ਪੱਗ ਬੰਨ ਲਈ ਆਪਾਂ ਗਾਤਰੇ ਪਾ ਲਏ ਟੀਮ ਇੱਕ ਬਣਾਈ ਗਈ ਹੈ ਜੋ ਵਿਧਾਨ ਅੱਜ ਚੱਲਦਾ ਠੀਕ ਹੈ ਇਕੱਠੇ ਹੋ ਕੇ ਇੱਕ ਟੀਮ ਬਣਾ ਕੇ ਚੱਲੀਏ ਪਰ ਕੁਦਰਤ ਦਾ ਜਿਹੜਾ ਕਾਨੂੰਨ ਹੈ ਧਰਮ ਹੈ ਜਿਹੜਾ ਇਹ ਤੁਹਾਡੇ ਤੇ ਗੋਰਿਆਂ ਤੇ ਕਾਲਿਆਂ ਤੇ ਸਭ ਤੇ ਚੀਨਿਆਂ ਤੇ ਇੱਕੋ ਜਿਹਾ ਹੀ ਲੱਗਦਾ ਕੁਦਰਤ ਦਾ ਅਟਲ ਵਿਧਾਨ ਹੈ ਜਿਹੜਾ ਉਹ ਨਹੀਂ ਥੱਲਦਾ ਵੇਖੋ ਜੇ ਮਨ ਸ਼ਾਂਤ ਰੱਖਣਾ ਨਿਯਮ ਸਮਝੋ ਜੇ ਸਰੀਰ ਦੇ ਨਿਯਮ ਸਮਝਣੇ ਨੇ ਸਰੀਰ ਦੇ ਨਿਯਮ ਸਮਝ ਲਓ ਸਾਰੇ ਸਰੀਰ ਸ਼ਾਂਤ ਰਹੂ ਮਨ ਨੂੰ ਕਾਇਮ ਰੱਖਣਾ ਹੈ ਹੁਣ ਮੰਨ ਲਓ ਜਿਹੜੇ ਜਜ਼ਬਾਤ ਵੀ ਤੇ ਹਿੱਲਦੇ ਨੇ ਨਾ ਅੰਦਰੋਂ ਕਈ ਜਗ੍ਹਾ ਸਾਡੇ ਜਜ਼ਬਾਤ ਜੁੜੇ ਆ ਮੰਨ ਲਓ ਘਰ ਵਾਲੀ ਨਾਲ ਤੇਰਾ ਵਿਆਹ ਹੋਇਆ ਤੇਰਾ ਜਜ਼ਬਾਤੀ ਰਿਸ਼ਤਾ ਹੈ ਤੇ ਜੇ ਬੰਦਾ ਕਵੇ ਵੀ ਮੈਂ ਕਿਤੇ ਹੋਰ ਸੰਬੰਧ ਬਣਾ ਲੂੰ ਫਿਰ ਕੀ ਫਰਕ ਪੈ ਜੂ ਨਾ ਜੀ ਨਾ ਸਰੀਰ ਦੇ ਨਾਲ ਸਰੀਰ ਦਾ ਸੰਬੰਧ ਤੇ ਹੋਊ ਪਰ ਜਜ਼ਬਾਤ ਵੀ ਤੇ ਹਿੱਲਣਗੇ ਨਾਲ ਇੱਕ ਤੇਰਾ ਜਜ਼ਬਾਤੀ ਰਿਸ਼ਤਾ ਹੈ ਉਹਦੇ ਵਿੱਚ ਪ੍ਰੋਬਲਮ ਪਊ ਫਿਰ ਪ੍ਰੋਬਲਮ ਉਹਦੇ 'ਚ ਤਾਂ ਕੋਈ ਨਹੀਂ ਫਿਜ਼ੀਕਲੀ ਸੰਬੰਧ 'ਚ ਤੇ ਫਰਕ ਨਹੀਂ ਪੈਣਾ ਪਰ ਜਿਹੜਾ ਜਜ਼ਬਾਤਾਂ 'ਤੇ ਫਰਕ ਪਊ ਉਹ ਜਿਹੜਾ ਅੰਦਰ ਹਿੱਲ ਜੂ ਇੱਕ ਦੂਜੇ ਦੇ ਪ੍ਰਤੀ ਅੰਡਰਸਟੈਂਡਿੰਗ ਹੈ ਜਿਹੜੀ ਉਹ ਖਿੱਲ ਜੂ ਉਹਦਾ ਕੀ ਬਣੂ ਤਾਂ ਕਰਕੇ ਜਿਹੜੇ ਮਨ ਦੇ ਵੀ ਨਿਯਮ ਨੇ ਨਾ ਸਾਡੇ ਮਾਇੰਡ ਸੈੱਟ ਰੱਖਣ ਦੇ ਨਿਯਮ ਵੀ ਸਮਝਣੇ ਪੈਣੇ ਇਕੱਲੇ ਸਰੀਰ ਦੇ ਨਿਯਮ ਨਹੀਂ ਸਮਝਣੇ ਪੈਣੇ ਮੇਰਾ ਮਾਇੰਡ ਕਿੱਥੇ ਕਿੱਥੇ ਹਿੱਲੂ ਜਜ਼ਬਾਤੀ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਉਹ ਚੀਜ਼ ਵੀ ਸਾਨੂੰ ਸਮਝਣੀ ਪੈਂਦੀ ਸਾਡਾ ਥੋਟਸ ਪ੍ਰੋਸੈਸ ਹੈ ਜਿਹੜਾ ਸਾਡੇ ਮਾਇੰਡ ਦਾ ਉਹ ਜਜ਼ਬਾਤੀ ਕਿੱਦਾਂ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਅਟੈਚ ਹਾਂ ਕਿੱਥੇ ਕਿੱਥੇ ਡਿਟੈਚ ਆ, ਕਿਵੇਂ ਕਿਵੇਂ ਇੱਕ ਦੂਜੇ ਨਾਲ ਅਟੈਚ ਹੋਣਾ ਹੈ, ਉਹ ਜਜ਼ਬਾਤੀ ਸਿਸਟਮ ਹੈ ਜਿਹੜਾ ਸਾਡੇ ਮਾਈਂਡ ਦਾ, ਉਹ ਆਪੋ ਆਪਣਾ ਹੈ, ਸਾਡਾ ਵੱਖੋ ਵੱਖਰਾ ਹੈ। ਸਾਨੂੰ ਉਹ ਵੀ ਸਮਝਣਾ ਪੈਣਾ ਵੀ ਆਹ ਕਰਨ ਨਾਲ ਮੈਂ ਇਹ ਹਿੱਲ ਜੂ, ਮੇਰਾ ਦਿਮਾਗ, ਮੈਨੂੰ ਗੁੱਸਾ ਚੜੂ, ਆਹ ਕਰਨ ਨਾਲ ਮੈਂ ਇੱਥੇ ਹਿੱਲ ਜੂ, ਵੀ ਕੁਦਰਤ ਦੇ ਨਿਯਮਾਂ ਮੁਤਾਬਕ ਮੇਰਾ ਦਿਮਾਗ ਕਿਵੇਂ ਕੰਮ ਕਰਦਾ, ਮਾਈਂਡ ਤੇ ਮੇਰਾ ਸਰੀਰ, ਉਹਦੇ ਮੁਤਾਬਕ ਸਾਨੂੰ ਜ਼ਿੰਦਗੀ ਜਿਉਣੀ ਪਵੇਗੀ। ਤਾਂ ਕਰਕੇ ਵੀਰੋ ਭਾਈਓ, ਦਿਮਾਗ ਖੋਲੀਏ, ਪਿੰਗਲੇ ਨਾ ਬਣੀਏ। ਬਹੁਤਾ ਸਮਾਜ ਸਾਡਾ ਪਿੰਗਲਾ ਹੋ ਗਿਆ, ਅੱਜ ਸਮਾਜ ਬਹੁਤ ਪਿੰਗਲਾ, ਬਿਲਕੁਲ ਦਿਮਾਗੀ, ਦਿਮਾਗੋਂ ਅਸੀਂ ਪੈਦਲ, ਜਮਾਂ ਹੀ ਪੈਦਲ, ਜਮਾਂ ਹੀ ਪੈਦਲ। ਇਹ ਤੇ ਸ਼ੁਕਰ ਕਰੋ ਮਾੜਾ ਮੋਟਾ ਹੁਣ ਬੱਚੇ ਸਾਡੇ ਪੜ੍ਹਨ ਲਿਖਣ ਲੱਗ ਪਏ, ਥੋੜਾ ਜਿਹਾ ਅੱਗੇ ਥੋੜਾ ਥੋੜਾ ਐਜੂਕੇਸ਼ਨ ਵਾਲੇ ਪਾਸੇ ਤੁਰਿਆ। ਪਰ ਧਾਰਮਿਕ ਸਿਸਟਮ ਵੀ ਸਾਡਾ ਡੈਡ ਕਰਦਾ, ਧਰਮ ਵਾਲਾ ਪਾਸਾ ਵੀ ਸਾਡਾ ਡੈਡ ਹੀ ਕਰਦਾ, ਹੋਰ ਕੀ ਹੈ। ਮੱਥਾ ਟੇਕ, ਚੜਾਵਾ ਚੜਾ, ਲੰਘੀ ਚੱਲੋ, ਲੰਘੀ ਚੱਲੋ, ਕੋਈ ਗਿਆਨ ਵਾਲੀ ਗੱਲ ਨਹੀਂ, ਦਿਮਾਗ ਖੋਲਣ ਵਾਲੀ ਗੱਲ ਥੋੜਾ ਕਰਦੇ। ਕਹਿੰਦੇ ਤੂੰ ਸੌ ਕੱਢ ਆਪਣਾ, ਜੇ ਅਸੀਂ ਪੁੱਛੀਏ ਵੀ ਤੁਹਾਡਾ ਫਰਜ਼ ਕੀ, ਸਾਨੂੰ ਅਕਲ ਕਿਹੜੀ ਦੇਣੀ ਹੈ, ਕਹਿੰਦੇ ਉਹ ਨਹੀਂ, ਮੈਂ ਦਰਸ਼ਨ ਕਰੋ ਚੱਲੀ ਚੱਲੋ, ਆਹੀ ਕੰਮ ਰਹਿ ਗਿਆ ਸਾਡੇ। ਸਮਝਾਉਣ ਵਾਲਾ ਕੰਮ ਹੀ ਨਹੀਂ, ਅਕਲ ਦੇਣ ਵਾਲਾ ਕੰਮ ਹੀ ਨਹੀਂ, ਐਜੂਕੇਟ ਤੇ ਕਰਦਾ ਹੀ ਕੋਈ ਨਹੀਂ ਇੱਥੇ, ਤੇ ਅਕਲ ਦੀਆਂ ਗੱਲਾਂ ਕਰੋਗੇ ਤੁਹਾਨੂੰ ਮਾਰਨ ਪੈਂਦੇ ਨੇ ਇੱਥੇ, ਵੀ ਕਿਹੜੀਆਂ ਗੱਲਾਂ ਕਰਦਾ ਤੂੰ, ਦਿਮਾਗ ਨਹੀਂ ਖੋਲਣ ਦੇਣਾ ਇਹਨਾਂ, ਦਿਮਾਗ ਖੋਲੋ। ਆਹ ਖਜ਼ਾਨਾ ਜਿਹੜਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਲੈਣਾ। ਆਓ ਸਰਵ ਸੰਗਤਾਂ ਦਾ ਧੰਨਵਾਦ ਜੀ, ਢਾਈ ਘੰਟੇ ਬਹੁਤ ਟਕਾ ਨਾਲ ਸੁਣਿਆ, ਬੜੀ ਖੁਸ਼ੀ ਵਾਲੀ ਗੱਲ ਹੈ, ਪਤਾ ਹੀ ਨਹੀਂ ਲੱਗਾ ਕਿੰਨੂੰ ਕਦੋਂ ਲੰਘ ਗਿਆ ਟਾਈਮ। ਤੇ ਹੁਣ ਆਪਣੀ ਇੱਕ ਬੇਨਤੀ ਇਹ ਵੀ ਹੈ ਵੀ ਅੱਜ ਸੰਗਤ ਲੇਟ ਆਈ ਸੀ ਕਾਫੀ, ਤਕਰੀਬਨ ਜ਼ਿਆਦਾ ਜਿਹੜਾ ਇਕੱਠ ਹੋਇਆ ਨਾ, ਸਾਢੇ ਅੱਠ ਤੋਂ ਨੌ ਵਜੇ ਤੱਕ ਮੱਥਾ ਟੇਕਿਆ ਜ਼ਿਆਦਾ ਸੰਗਤ ਨੇ, ਨੌ ਵਜੇ ਤੱਕ। ਪਰ ਕੱਲ੍ਹ ਆਪਾਂ ਕਿਰਪਾ ਕਰਿਓ ਥੋੜ੍ਹੀ ਜੀ ਘੰਟਾ ਕੁ ਪਹਿਲਾਂ ਆ ਜਾਓ, ਵੀ ਅੱਠ ਕੁ ਵਜੇ ਤੱਕ ਜੇ ਸਾਰੇ ਆ ਜਾਣ ਤਾਂ ਵਧੀਆ, ਉਹੀ ਜਲਦੀ ਸ਼ੁਰੂ ਕਰ ਲਾਂਗੇ, ਜਲਦੀ ਸਮਾਪਤੀ ਹੋ ਜਾਂਦੀ ਹੈ। ਚਲੋ ਪੰਦਰਾਂ ਦਸ ਪੰਦਰਾਂ ਮਿੰਟ ਵੱਧ ਵੀ ਲੱਗ ਜਾਣ ਤਾਂ ਵੀ ਕੋਈ ਨਹੀਂ, ਕੋਸ਼ਿਸ਼ ਕਰਿਓ ਵੀਰੋ ਭਾਈਓ ਭੈਣੋ ਵੀ ਆਪਾਂ 15-20 ਮਿੰਟ ਅੱਧਾ ਘੰਟਾ ਹੋਰ ਵੀ ਐਡਵਾਂਸ ਆ ਜਾਇਓ, ਪਹਿਲਾਂ ਆ ਜਾਓ। ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਜੀ, ਉਹਨਾਂ ਨੂੰ ਵੀ ਬੇਨਤੀ ਹੈ ਵੀ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਜੋ ਸਾਹਮਣੇ ਸਥਾਨ ਹੈ ਢਿੱਲਵਾਂ ਵਿੱਚ, ਇੱਥੇ ਕੱਲ੍ਹ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ। ਇੱਕ ਟੀਮ ਬਣ ਵਿੱਚ ਆਉਣਾ ਬੜਾ ਜ਼ਰੂਰੀ ਹੈ, ਇੱਕ ਕੌਮ ਦਾ ਸਾਡਾ ਕੌਨਸੈਪਟ ਹੈ ਉਹ ਬੜਾ ਜ਼ਰੂਰੀ ਹੈ। ਸਭ ਤੋਂ ਸੋਹਣਾ ਜੀਵਨ ਹੋਵੇ ਗੋਰਿਆਂ ਤੋਂ ਵੀ ਉੱਪਰ ਦੀ, ਤੇਰੇ ਕੋਲ ਪ੍ਰੈਕਟੀਕਲਿਟੀ ਵਧੀਆ ਹੋਵੇ ਤੇਰੀ, ਪਰ ਦਿਸਣਾ ਚਾਹੀਦਾ ਮਾਡਲ ਵੀ ਹਾਂ ਇਹ ਆਹ ਟੀਮ ਹੈ, ਇਹ ਗੁਰੂ ਨਾਨਕ ਤੋਂ ਇਹ ਚੱਲੇ ਆ, ਇਹ ਸਾਰੇ ਭਗਤਾਂ ਦੇ ਇਹ ਪੈਰੋਕਾਰ ਹੈ ਉਹਨਾਂ ਦੇ, ਇਹ ਗੁਰੂ ਗੋਬਿੰਦ ਸਿੰਘ ਦਾ ਪੈਰੋਕਾਰ ਹੈ, ਉਹ ਇੱਕ ਟੀਮ ਹੈ ਜਿਹੜੀ ਬੜੀ ਜ਼ਰੂਰੀ ਹੈ। ਉਹਦੇ ਵਾਸਤੇ ਮੇਰਿਓ ਵੀਰੋ ਭਾਈਓ ਭੈਣੋ, ਅੰਮ੍ਰਿਤ ਛਕਣ ਲਈ ਮਨ ਬਣਾਓ, ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾ ਦਿਓ, ਜੇ ਨਾਮ ਨਹੀਂ ਵੀ ਲਿਖਾਏ ਜਾਣਗੇ, ਕੱਲ੍ਹ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ 6 ਵਜੇ ਤੱਕ ਜ਼ਰੂਰ ਆ ਜਾਇਓ, ਜਿਨ੍ਹਾਂ ਨੇ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ। ਜੇ ਕੋਈ ਛੱਕ ਕੇ ਭੁੱਲ ਗਲਤੀ ਕਰ ਬੈਠਾ, ਮੈਂ ਅੱਗੇ ਵੀ ਕਹਿੰਦਾ ਹੁਣ ਨਿਆਣੇ ਖੇਡਦੇ ਖੇਡਦੇ ਡਿੱਗ ਪੈਂਦੇ ਆ, ਕੱਪੜੇ ਝਾੜ ਕੇ ਫਿਰ ਤੁਰ ਪੈਂਦੇ ਆ, ਬੁੱਥੀ ਥੋੜਾ ਲਿਟਣ ਲੱਗ ਜਾਂਦੇ, ਹੁਣ ਮੈਂ ਡਿੱਗ ਪਿਆ ਜੀ, ਹੁਣ ਤੇ ਵਿੱਚ ਹੀ ਲਿਟੀ ਚੱਲੀਏ। ਕਈ ਬੰਦਿਆਂ ਨੇ ਪੀ ਪੂ ਲਈ ਅੰਮ੍ਰਿਤ ਛਕਿਆ ਸੀ ਪਹਿਲਾਂ, ਹੁਣ ਕੀ ਹੋ ਗਿਆ, ਕਹਿੰਦੇ ਬਸ ਫਿਰ ਮੁੜ ਕੇ ਛਕਿਆ ਹੀ ਨਹੀਂ, ਫਿਰ ਪੀ ਵੀ ਜਾਂਦੇ ਆ, ਮੁੜ ਕੇ ਡਿੱਗ ਪਿਆ ਤੇ ਹੁਣ ਡਿੱਗਿਆ ਹੀ ਰਹੇਗਾ, ਰੇਤੇ 'ਚ ਥੋੜਾ ਲਿਟੇਗਾ, ਹੁਣ ਉੱਠ ਖੜਾ ਹੋ, ਦੁਬਾਰਾ ਕਾਇਮ ਹੋਈਏ ਭਾਈ। ਬਾਕੀ ਨਸ਼ਿਆਂ ਦਾ ਸਮਾਂ ਨਹੀਂ, ਹੁਣ ਅਗਲੀ ਪੀੜ੍ਹੀ ਨੂੰ ਬਚਾਓ, ਜੇ ਪਿਓ ਪੀਊਗਾ ਫਿਰ ਪੁੱਤ ਨੂੰ ਕਿਵੇਂ ਰੋਕੂ, ਜੇ ਪਿਓ ਸ਼ਰਾਬ ਪੀਊ ਪੁੱਤ ਗਾਂ ਚਿੱਟੇ ਕੰਨੀ ਜਾਊ। ਸ਼ੁਕਰ ਹੈ ਮਾੜਾ ਮੋਟਾ ਜਿਹੜੇ ਬਚੇ ਹੋਏ ਹੈ, ਤੇ ਮੇਰਿਓ ਵੀਰੋ ਭਾਈਓ ਬਚੋ, ਛੱਡ ਦਿਓ ਪਰੇ ਨਸ਼ਿਆਂ 'ਚ ਕੱਖ ਨਹੀਂ ਪਿਆ, ਔਖੇ ਸੌਖੇ ਦਵਾਈ ਦਵੂਈ ਲੈ ਕੇ ਛੱਡ ਦਿਓ, ਜਿਹੜੇ ਜ਼ਿਆਦਾ ਹੱਡੀ ਬਹਿ ਗਿਆ ਜਿਨ੍ਹਾਂ ਦੇ, ਉਹ ਤਾਂ ਦੇਖੋ ਔਖਾ ਹੁੰਦਾ ਹੈ, ਹੱਡੀ ਦੇ ਜਿਨ੍ਹਾਂ ਦੇ ਜ਼ਿਆਦਾ, ਜਿਨ੍ਹਾਂ ਦੇ ਹੁਣ ਸ਼ੁਰੂ ਤੋਂ ਹੀ ਲੱਗੇ ਹੋਏ ਆ, ਜਿਹੜੇ ਬੰਦੇ ਨਹੀਂ ਛੱਡ ਸਕਦੇ ਹੁੰਦੇ, ਪਰ ਫਿਰ ਵੀ ਚਲੋ ਜਿਹੜੇ ਬੰਦੇ ਕੋਸ਼ਿਸ਼ ਕਰ ਸਕਦੇ ਆ ਛੱਡ ਸਕਦੇ ਆ, ਛੱਡ ਦਿਓ ਨਸ਼ਿਆਂ ਨੁਸ਼ਿਆਂ 'ਚ, ਕੁਛ ਨਹੀਂ ਛੱਡਣ ਤੇ ਆਵੇ ਨਾ ਬੰਦਾ। ਸਾਡੇ ਮੇਰੇ ਪਿਤਾ ਸੀ ਜਿਹੜੇ ਬਹੁਤ ਸ਼ਰਾਬ ਪੀਂਦੇ ਸੀ, ਢੱਡਰੀਆਂ ਮੇਰਾ ਪਿੰਡ ਸੀ, ਸਾਡੇ ਪਿੰਡ ਵੀ ਮਸ਼ਹੂਰ ਸੀ ਸ਼ਰਾਬਾਂ ਸ਼ਰੂਬਾਂ ਕੱਢਣ 'ਚ ਪੀਣ 'ਚ ਬਹੁਤ ਹੁੰਦਾ, ਆਪਣਾ ਹੀ ਇਲਾਕਾ ਨੇੜੇ ਹੀ ਹੈ, ਤੇ ਜਦੋਂ ਮੇਰੀ ਸਿਹਤ ਨਹੀਂ ਸੀ ਠੀਕ ਤੇ ਮੈਨੂੰ ਉੱਥੇ ਰਾੜਾ ਸਾਹਿਬ ਲੈ ਗਏ, ਉੱਥੇ ਜਦੋਂ ਕਿਹਾ ਨਾ, ਉੱਥੇ ਬਾਬਾ ਜੀ ਕਹਿੰਦੇ ਪਿਆਰਿਓ ਇਹਨੂੰ ਸ਼ਰਾਬ ਛੱਡ ਦਿਓ, ਕਹਿੰਦੇ ਇੰਨਾ ਕਿਹਾ ਛੱਡ ਦੇ, ਪਰ ਵੇਖੋ ਜਦੋਂ ਬੰਦਾ ਪੈ ਜੇ, ਜਦੋਂ ਵੀ ਬੱਚਾ ਮੇਰਾ ਬਿਮਾਰ ਹੈ ਠੀਕ ਨਹੀਂ, ਜਦੋਂ ਐਂ ਕਿਹਾ ਨਾ ਕਹਿ ਹੀ ਨਹੀਂ ਹੋਈ ਅੱਗੋਂ, ਬੱਚਿਆਂ ਵਾਸਤੇ ਕਿੱਥੇ ਨਾ ਕਹਿ ਦਿੰਦਾ ਬੰਦਾ, ਉਦੀ ਛੱਡਦੀ ਵੀ ਅੱਜ ਤੋਂ ਬਾਅਦ ਨਹੀਂ ਪੀਣੀ, ਅੰਮ੍ਰਿਤ ਵੀ ਛੱਕ ਲਿਆ, ਸਿੰਘ ਵੀ ਸੱਜ ਗਏ। ਸੋ ਕਹਿਣ ਦਾ ਭਾਵ ਹੈ ਬੰਦਾ ਬੱਚਿਆਂ ਪਿੱਛੇ ਵੇਖੋ ਉਹਦੀ ਛੱਡ ਦਿੰਦਾ, ਮਨ ਮਾਰਨ ਦੀ ਗੱਲ ਹੈ ਸਾਰੀ ਦੀ ਸਾਰੀ, ਜੇ ਅੱਜ ਤੇ ਭੀੜ ਪੈ ਜੇ ਕੋਈ ਇਹੋ ਜਿਹੀ ਛੱਡਣੀ ਕੋਈ ਪੈਣੀ ਹੈ, ਛੱਡੋ ਪਰੇ, ਮਨ ਦਾ ਕੀ ਸਮਝਾਉਣਾ, ਇੱਧਰੋਂ ਪੱਟਿਆ ਇੱਧਰ ਲਾਉਣਾ, ਉਹ ਤਾਂ ਮਨ ਦਾ ਕੀ ਸਮਝਾਉਣਾ, ਜੇ ਸਮਝਾਉਣ ਤੇ ਇੱਕ ਮਿੰਟ ਲੱਗਦਾ ਜੇ ਬੰਦਾ ਕਾਇਮ ਹੋ ਜਾਏ ਜਿੱਤ ਕਿਵੇਂ ਜਾਊ ਸ਼ਰਾਬ ਦੀ ਬੋਤਲ ਜਿੱਤ ਜੂ ਤੇਰੇ ਤੋਂ ਕਿਵੇਂ ਤੇਰੇ ਤੋਂ ਜਿੱਤ ਜੂ ਤੈਨੂੰ ਹਰਾ ਦੂਗੀ ਏ ਮੇਰੇ ਤੇ ਬਸ ਦੀ ਮੈਂ ਤਾਂ ਸਾਰ ਨਹੀਂ ਸਕਦਾ ਬਚਦਾ ਨਹੀਂ ਮੈਂ ਹਰਾ ਥੋੜਾ ਦਊ ਤੈਨੂੰ ਤੇਰੇ ਤੋਂ ਵੱਡੀ ਥੋੜਾ ਏ ਤੂੰ ਛੱਡ ਕੇ ਵੇਖ ਮਾੜਾ ਜਾਂ ਮਨ ਕਾਇਮ ਜਾ ਕਰ ਲੈ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਸਾਡਾ ਕੀ ਮੈਂ ਅੱਜ ਆਇਆ ਕੱਲ ਨੂੰ ਮੈਂ ਫੇਰ ਆਉਣਾ ਦੋ ਘੰਟੇ ਢਾਈ ਘੰਟੇ ਬੋਲ ਕੇ ਆਪਾਂ ਤੇ ਚੱਲੇ ਗਏ ਪਰ ਜਿਹੜੇ ਘਰ ਸੁਖੀ ਵੱਸਦੇ ਆ ਜਿਹੜੀਆਂ ਮਾਵਾਂ ਦੇ ਪੁੱਤ ਛੱਡ ਦਿੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਭੈਣਾਂ ਦੇ ਪਤੀ ਛੱਡ ਦਿੰਦੇ ਆ ਕਿੰਨੀਆਂ ਭੈਣਾਂ ਔਖੀਆਂ ਕਈ ਬੱਚੇ ਸਾਰੀ ਸਾਰੀ ਜ਼ਿੰਦਗੀ ਸ਼ਰਾਬ ਤੋਂ ਦੁਖੀ ਨੇ ਤੇਰੇ ਤੋਂ ਦੁਖੀ ਨਹੀਂ ਤੇਰੀ ਸ਼ਰਾਬ ਤੋਂ ਦੁਖੀ ਨੇ ਬਹੁਤ ਲੋਕ ਤੇਰੀ ਸ਼ਰਾਬ ਤੋਂ ਦੁਖੀ ਨੇ ਜੇ ਤੂੰ ਇਹ ਪਰੇ ਸਿੱਟ ਦੇ ਨਾ ਤੇ ਤੇਰੇ ਤੋਂ ਤੇ ਖੁਸ਼ ਨੇ ਬਹੁਤ ਘਰ ਵਾਲੇ ਵੀ ਬਹੁਤ ਖੁਸ਼ ਹੈ ਬੱਚੇ ਵੀ ਖੁਸ਼ ਨੇ ਪਰ ਦੁਖੀ ਤੇਰੀ ਸ਼ਰਾਬ ਤੋਂ ਨੇ ਤੇ ਜੇ ਕਿਤੇ ਛੱਡ ਦਵੇਂ ਬਸ ਗੱਲ ਬਣ ਜੇ ਨਸ਼ੇ ਨੁਸ਼ੇ ਛੱਡ ਦਿਓ ਵੀਰੋ ਕੋਸ਼ਿਸ਼ ਕਰ ਲਓ ਸਾਡੀਆਂ ਤੇ ਬੇਨਤੀਆਂ ਅਸੀਂ ਤੇ ਸਿਰਫ ਇੱਕ ਤੁਹਾਨੂੰ ਕਹਿ ਸਕਦੇ ਹਾਂ ਏਦਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਬਾਕੀ ਅੱਗੇ ਭਾਈ ਤੁਹਾਡੀ ਮਰਜ਼ੀ ਹੈ ਕੋਈ ਕਿਸੇ ਦੀ ਧੌਣ ਤੇ ਤਲਵਾਰ ਨਹੀਂ ਧਰੀ ਸਿਰਫ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਛੱਡ ਦਿਓ ਭਾਈ ਇਹਦੇ 'ਚ ਕੁਛ ਨਹੀਂ ਪਿਆ ਸਾਰੀਆਂ ਸੰਗਤਾਂ ਦਾ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਭ ਦਾ ਬਹੁਤ ਧੰਨਵਾਦ ਹੈ ਗਰਮੀ ਦੇ ਵਿੱਚ ਤੁਸੀਂ ਕਿਉਂਕਿ ਗਰਮੀ ਬਹੁਤ ਵੱਧ ਗਈ ਹੁਣ ਪਰ ਬਹੁਤ ਵੱਡੀ ਗਿਣਤੀ ਵਿੱਚ ਅੱਜ ਆਏ ਹੋ ਤੇ ਕੱਲ੍ਹ ਨੂੰ ਮੈਨੂੰ ਪਤਾ ਇਦੋਂ ਡਿਊਟੀ ਹੋ ਜੂ ਸੰਗਤ ਅੱਜ ਹੀ ਇਕੱਠ ਬਹੁਤ ਹੈ ਕੱਲ੍ਹ ਨੂੰ ਹੋਰ ਵੀ ਜ਼ਿਆਦਾ ਹੋ ਸਾਰੇ ਜਣੇ ਚਾਹ ਨਾਲ ਇਲਾਕੇ ਦੇ ਵਿੱਚੋਂ ਜਿੱਥੇ ਆਪ ਆਏ ਹੋ ਉੱਥੇ ਹੋਰਾਂ ਨੂੰ ਨਾਲ ਲੈ ਕੇ ਆਇਓ ਸਾਰੀਆਂ ਸੰਗਤਾਂ ਦਾ ਧੰਨਵਾਦ ਗੱਜ ਕੇ ਹੁਣ ਸਾਰੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਬਾਂਝੀ ਨਾ ਰਵੇ 6 ਵਜੇ ਭਾਈ ਅਮਰ ਦਾ ਬਾਟਾ ਤਿਆਰ ਹੋਣਾ ਹੈ ਖੰਡੇ ਦੀ ਪੌਲ ਪ੍ਰਾਪਤ ਕਰੋ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ ਗਿਆਨਵਾਨ ਹੋਈਏ ਸਮਝਦਾਰ ਹੋਈਏ ਅਕਲ ਵਾਲੇ ਹੋਈਏ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਵੇਲੇ ਨਾਲ ਆਇਓ ਜੀ ਕੱਲ੍ਹ ਲੇਟ ਨਾ ਕਰਿਓ ਲਾਸਟ ਦੀਵਾਨ ਹੈ ਵੇਲੇ ਨਾਲ ਆਇਓ ਸਾਰੀਆਂ ਸੰਗਤਾਂ ਦਾ ਧੰਨਵਾਦ ਬੱਚੇ ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਭੀੜ ਵਿੱਚ ਪਤਾ ਨਹੀਂ ਲੱਗਦਾ ਸ਼ਰਾਰਤੀ ਬੰਦੇ ਵਿੱਚ ਆ ਜਾਂਦੇ ਆ ਬੱਚੇ ਵੀ ਸੰਭਾਲਿਓ ਗਹਿਣੇ ਵੀ ਸੰਭਾਲਿਓ ਮੋਬਾਈਲ ਵੀ ਸੰਭਾਲਿਓ ਆਪਣੇ ਬਟਵੇ ਪਰਸ ਸੰਭਾਲਿਓ ਬਾਕੀ ਬੇਨਤੀ ਹੈ ਵੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਬਾਕੀ ਬੈਠੇ ਰਹੋ ਗੁਰੂ ਜੀ ਜਾਂਦੇ ਆਪਾਂ ਮਗਰ ਮਗਰ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਜੀ ਪੈਣਾ 5 ਮਿੰਟ ਕਿਰਪਾ ਕਰਕੇ ਬੈਠੋ ਬਸ ਹੁਣ ਦਰਖਤ ਬਚਾਓ ਆਪਣੇ ਵਾਲੀਆਂ ਗਾਵਾਂ ਦਾ ਦੁੱਧ ਵਧਾਓ ਇਹ ਨਹੀਂ ਵੀ ਗਾਂ ਗਾਵਾਂ ਕਿਤੇ ਉਡੀਕਦੀਆਂ ਨੇ ਸਵਰਗਾਂ ਦੇ ਵਿੱਚ ਵਾਲੀ ਗਾਂ ਛੱਡੋ ਕਲਪ ਬ੍ਰਿਸ਼ ਛੱਡੋ ਜਿਹੜੇ ਆਪਣੇ ਬ੍ਰਿਸ਼ ਨੇ ਲਾ ਲਓ ਦਰਖਤ ਦਰੁਖਤ ਲਾਓ ਸਾਡੇ ਵਾਲਾ ਪਾਣੀ ਸਾਂਭ ਲਓ ਇਹਦੀ ਲੋੜ ਹੈ ਸਾਨੂੰ ਅਗਲੇ ਭਵ ਸਾਗਰ ਦੀ ਚਿੰਤਾ ਨਾ ਕਰੋ ਸਾਡੇ ਵਾਲਾ ਪਾਣੀ ਖਰਾਬ ਹੋ ਰਿਹਾ ਇਹਦਾ ਇਲਾਜ ਕਰੀਏ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ ਭਾਈ ਆਪਣੇ ਘਰ ਨੂੰ ਸਵਰਗ ਬਣਾਉਣ ਵਾਲੇ ਪਾਸੇ ਤੁਰੀਏ ਅਗਲੇ ਸਵਰਗਾਂ ਦੇ ਲਾਲਚ ਛੱਡੋ ਘਰ ਨਰਕ ਬਣਿਆ ਪਿਆ ਇਹਦੀ ਇਹਨੂੰ ਬਚਾ ਲਈਏ ਆਪਾਂ ਗੱਜ ਕੇ ਇਹਨਾਂ ਨੂੰ ਸਹਿਜ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰਤਾ ਪਾਇਆ ਸਹਿ ਸਿੱਖੀ ਮਨਤੀਆਂ ਵਰਦਾਨ ਆਗਰਤਨ ਪਰਵਾਰ ਪਰੀਆਂ ਸ਼ਬਦ ਕਾਵਣਿਆ ਪ੍ਰਭ ਤੋ ਤਸਾਹੁ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਰ ਏ ਮਨ ਮੇਰਿਆ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰ ਤੂੰ ਤਾਰੋ ਕਰੇ ਤੇਰਾ ਕਾਰਜ ਸਭ ਸਵਾਲ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਰੇ ਸਭ ਜਾਣਾ ਹੀ ਕਰੇ ਆਤਮਾ ਤੇਰਾ ਸਭ ਕੁਝ ਹੈ ਜਿਸਤੇ ਹੈ ਸੋ ਪਾਰ ਸਦਾ ਸਿਰ ਸਲਾਹ ਤੇਰੀ ਕਾਮ ਮਨ ਵਸਾਵੇ ਨਾਮ ਜਿਤੇ ਮਨ ਵਸਿਆ ਵਾਜੇ ਸ਼ਬਦ ਤੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਆਪੇ ਮਾਇਆ ਧਾਰੋ ਸਾਧਨਾ ਦੇ ਆਧਾਰ ਤੇ ਅੱਜ ਭੁੱਖਾ ਸਭ ਗਵਾਈ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਖੁਜਾਈਆ ਧਾਰੋ ਸਾਧਨਾ ਦੇ ਆਧਾਰ ਤੇ ਅੱਜ ਭੁੱਖਾ ਸਭ ਗਵਾਈ ਸੁਣੋ ਸੰਤੋ ਸਭ
ਵੱਡ ਭਾਗੀ ਹੋ ਸਗਲ ਮਨੋਰਥ ਪੂਰੇ
ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਖਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ